ਚੜਨ ਵਾਲੇ ਹੋ ਹੱਕਾਂ ਦੀ
ਦੋਸਤੋ ਤੁਸੀਂ ਸੁਣਨ ਜਾ ਰਹੇ ਹੋ ਪ੍ਰੋਗਰਾਮ ਰੇਡੀਓ ਇਨ ਕਲੱਬ ਮੇਰੇ ਨਾਲ ਯਾਨੀ ਅਨੂ ਨਾਲ ਔਰ ਭਾਰਤੀ ਜੀ ਨਾਲ ਹਰ ਸੋਮਵਾਰ ਤੁਸੀਂ ਸਾਡਾ ਸਾਥ ਦਿੰਦੇ ਹੋ ਸ਼ਾਮ 5 ਵਜੇ ਤੋਂ 6:30 ਵਜੇ ਤੱਕ ਪਲੈਨਟ 104.6 FM ਦੇ ਮਾਧਿਅਮ ਤੋਂ ਔਰ ਅੱਜ 17 ਫਰਵਰੀ 2020 ਵਾਲੇ ਦਿਨ ਇੱਕ ਵਾਰ ਫਿਰ ਅਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਹੋ ਗਏ ਹਾਂ ਨਵਾਂ ਪ੍ਰੋਗਰਾਮ ਲੈ ਕੇ ਤੋ ਅੱਜ ਦੇ ਪ੍ਰੋਗਰਾਮ ਵਿੱਚ ਸਾਡੇ ਨਾਲ ਦੋ ਮਹਿਮਾਨ ਰਹਿਣਗੇ ਸਭ ਤੋਂ ਪਹਿਲਾਂ ਅਸੀਂ ਪੰਜਾਬ ਭਾਰਤ ਤੋਂ ਸਾਥੀ ਰਜਿੰਦਰ ਸਿੰਘ ਜਿਹੜੇ ਕਿ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਉਹਨਾਂ ਨਾਲ ਰਾਬਤਾ ਕਰਕੇ ਗੱਲਬਾਤ ਕਰਾਂਗੇ ਪਿਛਲੇ ਦਿਨੀ ਅਸੀਂ ਤੁਹਾਡੇ ਨਾਲ ਇਹ ਵੀ ਸਾਂਝ ਪਾਈ ਸੀਗੀ ਕਿ ਉਹਨਾਂ ਨੂੰ ਬੇਵਜ੍ਹਾ ਗ੍ਰਿਫਤਾਰ ਕਰ ਲਿਆ ਗਿਆ ਔਰ ਉਹਨਾਂ ਨੂੰ ਕਾਫੀ ਦਿਨ ਫਰੀਦਕੋਟ ਮੇਰੇ ਖਿਆਲ ਫਰੀਦਕੋਟ ਜੇਲ੍ਹ ਵਿੱਚ ਰੱਖਿਆ ਗਿਆ ਤੋ ਉਹ ਸਾਰਾ ਜਿਹੜਾ ਉਹਨਾਂ ਦਾ ਐਕਸਪੀਰੀਅੰਸ ਰਿਹਾ ਉਹਦੇ ਬਾਰੇ ਗੱਲਬਾਤ ਕਰਾਂਗੇ
ਜੇਲ੍ਹ ਦੇ ਅੰਦਰ ਕੁੱਟਮਾਰ
ਹਾਂਜੀ ਕਿਸ ਤਰ੍ਹਾਂ ਦਾ ਗੁੰਡਾਗਰਦੀ ਜਿਹੜੀ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਇੱਕ ਗੁੰਡਾ ਗੱਠਜੋੜ ਹੈ ਉਹਦੇ ਤਹਿਤ ਕੀ ਕੁਛ ਜੇਲ੍ਹਾਂ ਦੇ ਵਿੱਚ ਚੱਲਦਾ ਇਹ ਗੱਲਬਾਤ ਸਾਥੀ ਜੀ ਸਾਡੇ ਨਾਲ ਸਾਂਝ ਪਾਉਣਗੇ ਉਸ ਤੋਂ ਬਾਅਦ ਜਿਹੜਾ ਕਿ ਅਸੀਂ ਇੱਕ ਹੋਰ ਸ਼ੁਰੂ ਕੀਤੀ ਹੈ ਮੁਹਿੰਮ ਕਿ ਜਿਹੜੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਵੀਜ਼ਾ ਪ੍ਰੋਸੈਸਿੰਗ ਡਿਲੇ ਤੋਂ ਜਿਹੜੇ ਵਿਅਕਤੀ ਪੀੜਤ ਨੇ ਉਹਨਾਂ ਨਾਲ ਗੱਲਬਾਤ ਦਾ ਸਿਲਸਿਲਾ ਔਰ ਉਹਨਾਂ ਦਾ ਜਿਹੜੀ ਦੁੱਖ ਤਕਲੀਫ ਹੈ ਉਹ ਅਸੀਂ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਇਸ ਮਾਧਿਅਮ ਤੋਂ ਅੱਜ ਸਟੂਡੀਓ 'ਚ ਇੱਕ ਮਹਿਮਾਨ ਉਸ ਸਿਲਸਿਲੇ 'ਚ ਹੋ ਜਾਣਗੇ ਕਿ ਜਿਨ੍ਹਾਂ ਦੀ ਪਾਰਟਨਰਸ਼ਿਪ ਵੀਜ਼ਾ ਦੀ ਐਪਲੀਕੇਸ਼ਨ ਕਾਫੀ ਸਮੇਂ ਤੋਂ ਪੈਂਡਿੰਗ ਹੈ ਤੋ ਉਹ ਸਾਰੇ ਵਿਸਥਾਰਪੂਰਵਕ ਤੁਹਾਡੇ ਨਾਲ ਗੱਲਬਾਤ ਕਰਨਗੇ ਉਸ ਤੋਂ ਬਾਅਦ ਜਿੰਨਾ ਸਮਾਂ ਬਚੇਗਾ ਪ੍ਰੋਗਰਾਮ ਦਾ ਉਹਦੇ ਮੁਤਾਬਕ ਸਥਾਨਕ ਮਸਲੇ ਜਾਂ ਹੋਰ ਅਗਰ ਕੋਈ ਨਵਾਂ ਟੋਪਿਕ ਸ਼ੁਰੂ ਕਰਨ ਦਾ ਜੇ ਸਮਾਂ ਮਿਲਿਆ ਤਾਂ ਉਹ ਵੀ ਜ਼ਰੂਰ ਅਸੀਂ ਕਰਾਂਗੇ ਤੋ ਦੋਸਤੋ ਇਸ ਤਰ੍ਹਾਂ ਹੀ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਹੁਣ ਅਸੀਂ ਇੱਕ ਗੀਤ ਚਲਾ ਕੇ ਉਹਦੇ ਦੌਰਾਨ ਸਾਥੀ ਰਜਿੰਦਰ ਸਿੰਘ ਹੋਰਾਂ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰਾਂਗੇ ਤੋ ਇਸ ਤਰ੍ਹਾਂ ਹੀ ਸਾਡੇ ਨਾਲ ਜੁੜੇ ਰਹਿਣਾ
ਮਸ਼ਾਲਾ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ ਸੰਭਲ ਕੇ ਹਰ ਕਦਮ ਰੱਖਣਾ ਜਦੋਂ ਤੱਕ ਵਾਟ ਬਾਕੀ ਹੈ ਮਸ਼ਾਲਾ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ ਸੰਭਲ ਕੇ ਹਰ ਕਦਮ ਰੱਖਣਾ ਜਦੋਂ ਤੱਕ ਵਾਟ ਬਾਕੀ ਹੈ ਮਸ਼ਾਲਾ ਬਾਲ ਕੇ ਚੱਲਣਾ ਮੈਨੂੰ ਮਨਸੂਰ ਨੂੰ ਸੂਣੀ ਯਹਿਰ ਸੁਕਰਾਤ ਬਾਕੀ ਹੈ ਪਊਗਾ ਜ਼ੁਲਮ ਸੰਗ ਠਹਿਣਾ ਜਦੋਂ ਤੱਕ ਰਾਤ ਬਾਕੀ ਹੈ ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ ਸੰਭਲ ਕੇ ਹਰ ਕਦਮ ਰੱਖਣਾ ਜਦੋਂ ਤੱਕ ਵਾਟ ਬਾਕੀ ਹੈ ਮਸ਼ਾਲਾਂ ਬਾਲ ਕੇ ਚੱਲਣਾ ਰਗੜ ਮੱਥਾ ਤੂੰ ਮੰਦਿਰ ਚ ਜਾਂ ਮਸਜਿਦ ਵਿੱਚ ਤੂੰ ਕਰ ਸਜਦੇ ਰਗੜ ਮੱਥਾ ਤੂੰ ਮੰਦਿਰ ਚ ਜਾਂ ਮਸਜਿਦ ਵਿੱਚ ਤੂੰ ਕਰ ਸਜਦੇ ਤੇ ਦੁੱਖਾਂ ਨਹੀਂ ਮੁੱਕਣਾ ਜਦੋਂ ਤੱਕ ਰਾਤ ਬਾਕੀ ਹੈ ਤੇਰੇ ਦੁੱਖਾਂ ਨਹੀਂ ਮੁੱਕਣਾ ਜਦੋਂ ਤੱਕ ਰਾਤ ਬਾਕੀ ਹੈ ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ ਸੰਭਲ ਕੇ ਹਰ ਕਦਮ ਰੱਖਣਾ ਜਦੋਂ ਤੱਕ ਵਾਟ ਬਾਕੀ ਹੈ ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਹਿਣਗੇ ਸ਼ਿੰਗਾਰ ਇਸ ਮਹਿਫਿਲ ਦਾ ਜਦੋਂ ਤੱਕ ਰਹਿਣਗੇ ਸ਼ਿੰਗਾਰ ਇਸ ਮਹਿਫਿਲ ਦਾ ਉੱਲੂ ਹੀ ਪਪੀਹੇ ਨੂੰ ਸੁਣੇਗਾ ਕੌਣ ਜਦੋਂ ਤੱਕ ਰਾਤ ਬਾਕੀ ਹੈ ਪਪੀਹੇ ਨੂੰ ਸੁਣੇਗਾ ਕੌਣ
ਦੋਸਤੋ ਇੱਕ ਵਾਰ ਫਿਰ ਤੁਹਾਡਾ ਸਭ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿਚ ਤੋ ਇਸ ਸਮੇਂ ਸਾਡੇ ਨਾਲ ਫੋਨ ਲਾਈਨ ਤੇ ਪੰਜਾਬ ਤੋਂ ਸਾਥੀ ਰਜਿੰਦਰ ਸਿੰਘ ਕਿਰਤੀ ਕਿਸਾਨ ਯੂਨੀਅਨ ਦੇ ਸਰਗਰਮ ਆਗੂ ਨੇ ਉਹ ਹੋ ਗਏ ਨੇ ਤੋ ਜਿਸ ਤਰ੍ਹਾਂ ਕਿ ਮੈਂ ਪਹਿਲੇ ਵੀ ਦੱਸਿਆ ਕਿ ਜੇਲ੍ਹ ਰਹਿ ਕੇ ਆਏ ਨੇ ਬਿਲਕੁਲ ਸਰਾਸਰ ਨਜਾਇਜ਼ ਸੀ ਉਹ ਸਾਰਾ ਕੁਛ ਤੋ ਸਾਥੀ ਹੋਰਾਂ ਨਾਲ ਉਸ ਸਿਲਸਿਲੇ ਚ ਤਾਂ ਅਸੀਂ ਸਾਂਝ ਪਾਵਾਂਗੇ ਹੋਰ ਵੀ ਜੋ ਸਥਾਨਕ ਉੱਥੇ ਇਸ ਵਕਤ ਚੱਲ ਰਿਹਾ ਉਹ ਵੀ ਸਾਡੇ ਨਾਲ ਜ਼ਰੂਰ ਉਹ ਅਪਡੇਟ ਉਹ ਸਾਨੂੰ ਕਰ ਦੇਣਗੇ ਤੋ ਸਾਥੀ ਰਜਿੰਦਰ ਸਿੰਘ ਜੀ ਨਾਲ ਅਸੀਂ ਗੱਲਬਾਤ ਕਰਨ ਜਾ ਰਹੇ
ਸਾਥੀ ਜੀ ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ
ਧੰਨਵਾਦ ਜੀ ਬਹੁਤ ਬਹੁਤ
ਜੀ ਤੋ ਸਾਥੀ ਜੀ ਕੁਛ ਮੇਰੇ ਖਿਆਲ ਮਹੀਨਾ ਸ਼ਾਇਦ ਪਹਿਲਾਂ ਦੀ ਗੱਲ ਹੈ ਇਹ ਤੁਹਾਡੇ ਨਾਲ ਅਸੀਂ ਏਸੀ ਰੇਡੀਓ ਮਾਧਿਅਮ ਦੇ ਉੱਪਰ ਤੁਹਾਡੇ ਨਾਲ ਮੁਲਾਕਾਤ ਕਰਨੀ ਸੀ ਜਿਹੜਾ ਫਰੀਦਕੋਟ ਦੇ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਇੱਕ ਮਹਿਲਾ ਦੇ ਨਾਲ ਜਿਨਸੀ ਸ਼ੋਸ਼ਣ ਦਾ ਜਿਹੜਾ ਉੱਥੇ ਇੱਕ ਸੰਘਰਸ਼ ਚੱਲ ਰਿਹਾ ਸੀਗਾ ਜਿਹਦੇ ਵਿੱਚ ਉੱਚ ਪੱਧਰ ਦੇ ਜਿਹੜੇ ਵੀਸੀ ਲੈਵਲ ਦੇ ਜਿਹੜੇ ਬੰਦੇ ਨੇ ਉਹ ਸ਼ਾਮਲ ਨੇ ਇੱਕ ਬਹੁਤ ਵੱਡੇ ਲੈਵਲ ਦੀ ਇੱਕ ਐਜੂਕੇਸ਼ਨਲ ਇੰਸਟੀਚਿਊਟ ਦੇ ਵਿੱਚ ਐਡੀ ਵੱਡੀ ਕਰਪਸ਼ਨ ਚੱਲ ਰਹੀ ਸੀ ਤੇ ਤੁਸੀਂ ਉਹਦੇ ਖਿਲਾਫ ਸੰਘਰਸ਼ ਲੜ ਰਹੇ ਸੀ ਅਸੀਂ ਉਹ ਗੱਲ ਕਰਨੀ ਸੀ ਤੇ ਉਹਦੇ ਵਿੱਚ ਹੀ ਤੁਹਾਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਤੁਹਾਨੂੰ ਪਿਛਲੇ ਹਫ਼ਤੇ ਦੋ ਹਫ਼ਤੇ ਪਹਿਲਾਂ ਤੁਹਾਨੂੰ ਰਿਹਾ ਕੀਤਾ ਗਿਆ ਸੋ ਸਾਥੀ ਜੀ ਔਰ ਜੇਲ੍ਹ ਦੇ ਵਿੱਚ ਵੀ ਤੁਹਾਡੀ ਇੱਕ ਪ੍ਰਸ਼ਾਸਨ ਦੇ ਵੱਲੋਂ ਉਕਸਾ ਕੇ ਗੋਡਿਆਂ ਕੋਲੋਂ ਤੁਹਾਨੂੰ ਜਾਨੋ ਮਾਰਨ ਦੀ ਵੀ ਕੋਸ਼ਿਸ਼ ਕੀਤੀ ਗਈ ਸੋ ਅਸੀਂ ਚਾਹੁੰਦੇ ਹਾਂ ਕਿ ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਕਿਉਂਕਿ ਤੁਹਾਡੀ ਐਬਸੈਂਸ ਦੇ ਵਿੱਚ ਅਸੀਂ ਮੰਗਾਂ ਆਜ਼ਾਦ ਨਾਲ ਜਿਹੜਾ ਸੰਘਰਸ਼ ਚੱਲ ਰਿਹਾ ਹੈ ਫਰੀਦਕੋਟ ਦੇ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਉਹ ਅਸੀਂ ਗੱਲ ਕਰ ਲਈ ਸੀ ਪਰ ਸੰਖੇਪ ਦੇ ਵਿੱਚ ਪਹਿਲਾਂ ਉੱਥੋਂ ਗੱਲ ਸ਼ੁਰੂ ਕੀਤੀ ਜਾਵੇ ਕਿ ਉਹ ਸੰਘਰਸ਼ ਕਾਹਦੇ ਵਾਸਤੇ ਸੀਗਾ ਤੇ ਫਿਰ ਉਸ ਤੋਂ ਬਾਅਦ ਜੇਲ੍ਹ ਦੇ ਵਿੱਚ ਕਿਹਨਾਂ ਨੇ ਗੁੰਡਾਗਰਦੀ ਕੀਤੀ ਤੇ ਉਹ ਸੰਘਰਸ਼ ਕੀ ਸੀਗਾ ਉਹਦੇ ਵੱਲ ਵੀ ਅਸੀਂ ਆਵਾਂਗੇ
ਭਾਰਤੀ ਜੀ ਜਿਹੜਾ ਫਰੀਦਕੋਟ ਦੇ ਵਿੱਚ ਲੇਡੀ ਡਾਕਟਰ ਨੂੰ ਇਨਸਾਫ ਦਵਾਉਣ ਲਈ ਸੰਘਰਸ਼ ਚੱਲ ਰਿਹਾ ਸੀਗਾ ਤੋ ਉਹਦੇ ਚ ਜੋ ਡਿਪਟੀ ਕਮਿਸ਼ਨਰ ਫਰੀਦਕੋਟ ਕੁਮਾਰ ਸੌਰਵ ਰਾਜ ਨੇ ਇੱਕ ਜਿਹੜੀ ਲੋਕਲ ਕੰਪਲੇਂਟ ਕਮੇਟੀ ਬਣਾਈ ਸੀ ਜਿਹਦੇ ਚੇਅਰਪਰਸਨ ਏ ਡੀ ਸੀ ਮੈਡਮ ਸੀਗੇ ਤੋ ਉਸ ਕਮੇਟੀ ਨੇ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਸਬੂਤ ਉਹਨਾਂ ਦੇ ਖਿਲਾਫ਼ ਹੋਣ ਦੇ ਬਾਵਜੂਦ ਬਹੁਤ ਚੰਗੇ ਸਬੂਤ ਹੋਣ ਦੇ ਬਾਵਜੂਦ ਉਹਨਾਂ ਨੂੰ ਜਿਹੜੀ ਸੀ ਉਹਨਾਂ ਨੇ ਕਲੀਨ ਚਿੱਟ ਦੇ ਉਹ ਇਹ ਬਹੁਤ ਸਾਫ਼ ਸੀ ਕਿ ਡਿਪਟੀ ਕਮਿਸ਼ਨਰ ਫਰੀਦਕੋਟ ਦੋਸ਼ੀਆਂ ਦੇ ਨਾਲ ਡਟ ਕੇ ਖੜਿਆ ਸਾਨੂੰ ਪਹਿਲਾਂ ਇੱਕ ਮੀਟਿੰਗ ਚ ਧਮਕਾਇਆ ਵੀ ਤੋ ਇਹ ਸਾਰਾ ਕੁਛ ਪਰਚੇ ਦਰਜ ਹੋਣੇ ਲਾਠੀਚਾਰਜ ਹੋਣਾ ਬੁਰੀ ਤਰ੍ਹਾਂ ਵਿਦਿਆਰਥੀਆਂ ਨੂੰ ਜ਼ਖਮੀ ਕਰਨਾ ਲਾਠੀਚਾਰਜ ਦੇ ਵਿੱਚ ਤੇ ਉਸ ਤੋਂ ਬਾਅਦ ਜੇਲ੍ਹ ਚ ਹਮਲਾ ਕਰਾਉਣਾ ਇਹ ਸਾਰਾ ਕੁਛ ਉਸੇ ਪਲਾਨਿੰਗ ਦੇ ਤਹਿਤ ਹੀ ਸੀ ਕਿਉਂਕਿ ਡਾਕਟਰ ਸੰਜੇ ਗੁਪਤਾ ਆਰ ਐਸ ਐਸ ਨਾਲ ਜੁੜਿਆ ਹੋਇਆ ਬੰਦਾ ਔਰ ਡਿਪਟੀ ਕਮਿਸ਼ਨਰ ਫਰੀਦਕੋਟ ਵੀ ਲਗਭਗ ਉਸੇ ਸਮਝ ਦੇ ਮਾਲਕ ਸੀਗੇ ਤੋ ਉਹਦੇ ਚੋਂ ਜਿਹੜਾ ਸੀਗਾ ਕਿ ਬਿਲਕੁਲ ਸਾਫ਼ ਸਬੂਤ ਹੋਣ ਦੇ ਬਾਵਜੂਦ ਐਫ ਆਈ ਆਰ ਹੋ ਸਕਦੀ ਸੀਗੀ ਪਰ ਉਹਨਾਂ ਨੇ ਦੋਸ਼ੀਆਂ ਦੀ ਜਿਹੜੀ ਸੀਗੀ ਮਦਦ ਕੀਤੀ। ਹੁਣ ਉਹ ਮਾਮਲਾ ਜਿਹੜਾ ਹੈਗਾ
ਸਾਥੀ ਸੰਜੇ ਗੁਪਤਾ ਜਿਹੜਾ ਵਾਈਸ ਚਾਂਸਲਰ ਹੈ ਯੂਨੀਵਰਸਿਟੀ ਦਾ,
ਹਾਂਜੀ
ਜੀ ਜੀ ਜੀ
ਹਾਂਜੀ ਹਾਂਜੀ ਹੁਣ ਅਸੀਂ ਉਹ ਮਾਮਲਾ ਜਿਹੜਾ ਹੈਗਾ ਯੂਨੀਵਰਸਿਟੀ ਦੇ ਵਿੱਚ ਲੈ ਕੇ ਕੋਰਟ ਦੇ ਵਿੱਚ ਜਿਹੜਾ ਹੈਗਾ ਲੈ ਕੇ ਜਾ ਰਹੇ ਯੂਨੀਵਰਸਿਟੀ ਦਾ ਮਾਮਲਾ ਜਿਹੜੀ ਪੀੜਤ ਮਹਿਲਾ ਡਾਕਟਰ ਵੱਲੋਂ ਵਾਈਸ ਚਾਂਸਲਰ ਵੀ ਉਹ ਦੋਸ਼ੀ ਦੀ ਪਿੱਠ ਤੇ ਸੀ। ਔਰ ਇਹ ਤੁਸੀਂ ਦੇਖੋ ਕਿ ਜੇ ਵਾਈਸ ਚਾਂਸਲਰ ਦੇ ਖਿਲਾਫ਼ ਉਹਨੂੰ ਕਾਰਵਾਈ ਕਰਨ ਤੋਂ ਡੀ ਸੀ ਨੂੰ ਡਰ ਲੱਗਦਾ ਸੀ ਤਾਂ ਵਾਈਸ ਚਾਂਸਲਰ ਨੇ ਜਿਹੜਾ ਏ ਡੀ ਸੀ ਦੇ ਕੋਲੇ ਆਪਣਾ ਪੱਖ ਰੱਖਿਆ ਲਿਖਤੀ
ਜੀ,
ਉਹਦੇ ਚ ਉਹਨੇ ਇਹ ਕਿਹਾ ਕਿ ਮੈਨੂੰ ਜਿਹੜੀ ਲੈਕਟਰ ਲੱਜਾ ਦੇਵੀ ਆ ਔਰ ਡਾਕਟਰ ਸੰਜੇ ਗੁਪਤਾ ਨੇ ਮੈਨੂੰ ਗੁਮਰਾਹ ਕੀਤਾ, ਮਿਸਗਾਈਡ ਕੀਤਾ। ਔਰ ਜਦੋਂ ਵਾਈਸ ਚਾਂਸਲਰ ਮੰਨ ਰਿਹਾ ਉਹਨਾਂ ਨੇ ਮਿਸਗਾਈਡ ਕੀਤਾ ਤਾਂ ਉਹਦੀ ਜਿਹੜੀ ਕੰਪਲੇਂਟ ਸੀਗੀ ਲੇਡੀ ਡਾਕਟਰ ਦੀ ਕਿ ਇਹਨਾਂ ਨੇ ਮੇਰਾ ਕੈਰੀਅਰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ। ਜਦੋਂ ਸੰਘਰਸ਼ ਦੇ ਚੱਲਣ ਦੇ ਬਾਵਜੂਦ ਡਾਕਟਰ ਨੂੰ ਜੋਬ ਤੁਸੀਂ ਦੇ ਦਿੱਤੀ ਆ ਸੰਘਰਸ਼ ਦੇ ਦਬਾਅ ਕਰਕੇ ਔਰ ਤੁਸੀਂ ਮੰਨ ਗਏ ਹੋ, ਤੁਸੀਂ ਦੇਖੋ ਕਿ ਸ਼ਾਇਦ ਪਿਛਲੇ ਮੈਂ ਜ਼ਿਆਦਾ ਡਿਟੇਲ ਚ ਨਹੀਂ ਜਾਊਂਗਾ ਕਿ ਚਾਰ ਪੋਸਟਾਂ ਹੋਣ ਔਰ ਇੱਕ ਕੈਂਡੀਡੇਟ ਹੋਵੇ, ਠੀਕ ਹੈ ਜੀ, ਤੁਸੀਂ ਉਸ ਕੈਂਡੀਡੇਟ ਨੂੰ ਨਾ ਰੱਖੋ ਤਾਂ ਇਸ ਤੋਂ ਵੱਡੀ ਬੇਇਨਸਾਫੀ ਇਹਦੇ ਵਾਸਤੇ ਕਿਸੇ ਸਬੂਤ ਦੀ ਲੋੜ ਨਹੀਂ ਹੈ। ਸਾਰੇ ਡਾਕੂਮੈਂਟ ਸੀ ਕਿ ਇੰਟਰਵਿਊ ਦਾ ਇਸ਼ਤਿਹਾਰ ਸੀ ਔਰ ਇੰਟਰਵਿਊ ਦੇ ਚ ਅਟੈਂਡੈਂਸ ਲੱਗੀ ਹੋਈ ਉਸ ਲਈ ਡਾਕਟਰ ਦੀ ਔਰ ਵਾਈਸ ਚਾਂਸਲਰ ਦੇ ਕਹਿਣ ਤੇ ਪ੍ਰਿੰਸੀਪਲ ਨੇ ਇੰਟਰਵਿਊ ਜਿਹੜੀ ਪੋਸਟਪੋਨ ਕੀਤੀ ਹੈ, ਸਾਰੇ ਡਾਕੂਮੈਂਟਸ ਨੇ ਫਿਰ ਵੀ ਔਰ ਫਿਰ ਵਾਈਸ ਚਾਂਸਲਰ ਇਹ ਮੰਨਦਾ ਕਿ ਮੈਨੂੰ ਇਹਨਾਂ ਨੇ ਮਿਸਗਾਈਡ ਕੀਤਾ ਤਾਂ ਵਾਈਸ ਚਾਂਸਲਰ ਦੇ ਖਿਲਾਫ਼ ਵੀ ਕਾਰਵਾਈ ਬਣਦੀ ਸੀ, ਡਾਕਟਰ ਦੇ ਖਿਲਾਫ਼ ਵੀ ਬਣਦੀ ਸੀ, ਪਰ ਇਸ ਦੇ ਬਾਵਜੂਦ ਵੀ ਨਹੀਂ ਹੋਈ। ਉਹ ਇਹ ਤੋਂ ਹੁਣ ਜੱਗ ਜ਼ਾਹਰੀ ਆ ਗੱਲ ਕਿ ਜਿਹੜੀ ਹੈਗੀ ਆ ਉਹ ਸਰਕਾਰ ਜਿਹੜੀ ਹੈਗੀ ਆ ਜਾਂ ਪ੍ਰਸ਼ਾਸਨ ਦੋਸ਼ੀਆਂ ਦੇ ਨਾਲ ਡਟ ਕੇ ਖੜਾ, ਠੀਕ ਆ, ਔਰ ਇਸ ਕਰਕੇ ਹੁਣ ਇਹ ਮਾਮਲਾ ਅਦਾਲਤ ਦੇ ਵਿੱਚ ਅਸੀਂ ਜਿਹੜਾ ਲੈ ਕੇ ਜਾ ਰਹੇ ਹਾਂ। ਜਿਹੜਾ ਦੂਜਾ ਜੇਲ੍ਹ ਵਿੱਚ ਜੋ ਕੁਛ ਵਾਪਰਿਆ ਕਿ ਜਿਸ ਦਿਨ ਆਪਣੀ ਗੱਲਬਾਤ ਹੋਈ ਕਿ ਆਪਾਂ ਇਸ ਮਾਮਲੇ ਤੇ ਗੱਲਬਾਤ ਕਰਨੀ ਆ, ਤੋ ਉਸ ਦਿਨ ਅਗਲੇ ਦਿਨ ਆਪਣੀ ਗੱਲਬਾਤ ਹੋਣੀ ਸੀ, ਦੁਪਹਿਰੇ ਮੈਨੂੰ ਅਰੈਸਟ ਕਰ ਲਿਆ ਗਿਆ ਤੇ ਅਸੀਂ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਸੀ, ਰਸਤੇ ਚ ਸਾਨੂੰ ਰੋਕ ਕੇ ਗੱਡੀ ਤੋਂ ਉਹਨਾਂ ਨੇ ਅਰੈਸਟ ਕਰ ਲਿਆ।
ਹਾਂਜੀ,
ਔਰ ਉਹਦੇ ਚ ਜੇਲ੍ਹ ਦੇ ਵਿੱਚ ਵੀ ਇਹ ਮੇਰੀ 8 ਦਸੰਬਰ ਨੂੰ ਗ੍ਰਿਫਤਾਰੀ ਹੋਈ ਆ
ਜੀ,
ਤੇ 12 ਦਸੰਬਰ ਨੂੰ ਅਸੀਂ ਲਿਖਤੀ ਕੰਪਲੇਂਟ ਮੇਰੀ ਪਤਨੀ ਵੱਲੋਂ ਤੇ ਐਕਸ਼ਨ ਕਮੇਟੀ ਵੱਲੋਂ ਜੇਲ੍ਹ ਸੁਪਰਡੈਂਟ ਨੂੰ ਦਿੱਤੀ ਆ, ਕਿਉਂਕਿ ਇੱਕ ਦਿਨ ਪਹਿਲਾਂ ਪਿੰਡੋ ਇੱਕ ਬੰਦੇ ਨੇ ਧਮਕੀ ਦਿੱਤੀ ਸੀ ਕਿ ਰਜਿੰਦਰ ਮੇਰਾ ਤੇ ਨਿਸ਼ਾਨ ਦਾ ਸਾਂਝਾ ਦੁਸ਼ਮਣ ਆ, ਉੱਥੋਂ ਸਹੀ ਸਲਾਮ ਤੋਂ ਵਾਪਸ ਨਹੀਂ ਆਵੇਗਾ।
ਬਿਲਕੁਲ ਬਿਲਕੁਲ, ਨਿਸ਼ਾਨ ਬਾਰੇ ਵੀ ਗੱਲਬਾਤ ਕਰਾਂਗੇ ਜੀ।
ਤੇ ਉਹ ਦਿੱਤੀ ਕੰਪਲੇਂਟ ਪਰ ਉਸ ਦੇ ਬਾਵਜੂਦ ਕਾਰਵਾਈ ਨਹੀਂ ਕੀਤੀ, ਕਿਉਂਕਿ ਮੈਂ ਤੇ ਇਸ ਗੱਲ ਤੋਂ ਪਹਿਲਾਂ ਕਾਫੀ ਥਾਵਾਂ ਤੇ ਬੋਲਿਆ ਆ ਕੇ ਕਿ ਜਿਹੜੀ ਫਰੀਦਕੋਟ ਦੀ ਕੇਂਦਰੀ ਜੇਲ੍ਹ ਆ ਉਹ ਅਕਾਲੇ ਕਾਰਨਾਮੇ ਦਾ ਕੇਂਦਰ ਆ, ਉੱਥੇ ਬਹੁਤ ਵੱਡਾ ਨਸ਼ੇ ਦਾ ਕਾਰੋਬਾਰ ਚੱਲਦਾ, ਇੰਨੇ ਤਰ੍ਹਾਂ ਦੇ ਕਾਰੋਬਾਰ ਚ ਚੱਲਦੇ ਆ ਔਰ ਜੇਲ੍ਹਾਂ ਨੂੰ ਚਲਾ ਬੰਦੇ ਉਹ ਰਹੇ ਆ ਜਿਹੜੇ ਵੱਡੇ ਅਪਰਾਧੀ ਆ। ਇਸ ਕਰਕੇ ਜਿੰਨੀ ਸਰਕਾਰ ਤਨਖਾਹ ਦਿੰਦੀ ਆ ਸੁਪਰਡੈਂਟ ਨੂੰ, ਉਸ ਤੋਂ ਵੱਧ ਮਹੀਨੇ ਦੇ ਪੈਸੇ ਤਾਂ ਉਹ ਅਪਰਾਧੀ ਦਿੰਦੇ ਆ, ਤੇ ਫਿਰ ਸੁਪਰਡੈਂਟ ਮੁਲਾਜ਼ਮ ਕਹਿੰਦਾ ਹੋਇਆ?
ਬਿਲਕੁਲ,
ਸੁਪਰਡੈਂਟ ਫਿਰ ਜਿਨ੍ਹਾਂ ਦਾ ਮੁਲਾਜ਼ਮ ਆ ਤੇ ਉਹਨਾਂ ਦੇ ਕਹਿਣ ਤੇ ਹੀ ਕੰਮ ਕਰਨਾ ਸੀਗਾ। ਔਰ ਇਸ ਕਰਕੇ ਜਦੋਂ ਬੈਰਕ 12 ਤੋਂ 3 ਬੈਰਕਾਂ ਬੰਦ ਹੁੰਦੀਆਂ,
ਹਾਂਜੀ,
ਦੁਪਹਿਰ ਦੀ ਬੰਦੀ ਹੁੰਦੀ, ਬੈਰਕ ਖੁੱਲੀ ਸੀ, ਈਵਨ ਕਿ ਬਲਾਕ ਤੱਕ ਨੀ ਬੰਦ ਕੀਤਾ ਸੀ, ਬੰਦੇ ਦੂਜੀਆਂ ਬਲਾਕਾਂ ਤੇ ਚੱਲ ਕੇ ਘੱਟੋ ਘੱਟ 1/2 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਚੱਕਰ ਦੇ, ਜਿੱਥੇ ਪੁਲਿਸ ਮੁਲਾਜ਼ਮ ਹੁੰਦੇ ਚੱਕਰ ਹੌਲਦਾਰ ਹੁੰਦਾ, ਉਥੋਂ 20 ਬੰਦੇ ਲੰਘ ਕੇ ਆਉਂਦੇ, ਉਹ ਪੁੱਛਦੇ ਨੀ ਤੁਸੀਂ ਕਿੱਧਰ ਜਾ ਰਹੇ ਹੋ ਤੇ ਮੇਰੇ ਨਾਲ ਆ ਕੇ ਮੇਰੇ ਤੇ ਹਮਲਾ ਕਰਦੇ ਆ, ਤੇ ਚਲੋ ਉਹ ਤਾਂ ਬਲਾਕ ਦੇ ਜਾਂ ਹੋਰ ਲੋਕ ਲੱਗੇ ਜਿਹਨਾਂ ਨੇ ਉੱਥੋਂ ਰੌਲਾ ਪਾਇਆ ਉਹਨਾਂ ਨੂੰ ਦੌੜਾਇਆ, ਨਹੀਂ ਤਾਂ ਅਦਰਵਾਈਜ਼ ਉਹਨਾਂ ਦੀ ਕੋਸ਼ਿਸ਼ ਤਾਂ ਮੈਨੂੰ ਵੱਧ ਨੁਕਸਾਨ ਕਰਨ ਪਹੁੰਚਾਉਣ ਦੀ ਸੀਗੀ
ਜੀ।
ਤੋ ਇਹ ਸਾਰੇ ਉਹ ਜਿਹੜੇ ਬੰਦੇ ਨੇ ਹਮਲਾ ਕੀਤਾ ਫਰੀਦਕੋਟ ਦੇ ਵਿੱਚ ਅੱਜ ਤੋਂ ਲਗਭਗ 7 ਸਾਲ ਪਹਿਲਾਂ ਇੱਕ ਨਾਬਾਲਗ ਬੱਚੀ ਨੂੰ ਅਗਵਾ ਕੀਤਾ ਸੀ ਨਿਸ਼ਾਨ ਨਾਂ ਦੇ ਦੋਸ਼ੀ ਨੇ,
ਬਿਲਕੁਲ,
ਤੋ ਉਹਦੇ ਖਿਲਾਫ਼ ਇੱਕ ਲੰਮਾ ਸੰਘਰਸ਼ ਚੱਲਿਆ ਸੀਗਾ ਜਿਹਦੇ ਚ ਉਦੋਂ ਮੈਂ ਪੰਜਾਬ ਸਟੂਡੈਂਟ ਯੂਨੀਅਨ ਦੇ ਵਿੱਚ ਕੰਮ ਕਰਦਾ ਸੀ, ਤੋ ਪੰਜਾਬ ਸਟੂਡੈਂਟ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਵੱਲੋਂ ਉੱਥੇ ਬਹੁਤ ਜ਼ੋਰਦਾਰ ਲਾਮਬੰਦੀ ਕੀਤੀ ਕਿ ਲੰਮਾ ਘੋਲ ਚੱਲਿਆ ਜਿਹਦੇ ਚ ਉਹ ਦੋਸ਼ੀਆਂ ਨੂੰ ਸਜ਼ਾਵਾਂ ਹੋਈਆਂ, ਇੱਥੋਂ ਤੱਕ ਕਿ ਉਹਦੇ ਚ ਇੱਕ ਬਹੁਤ ਜਿਹੜਾ ਜਦੋਂ ਉਸ ਲੜਕੀ ਨੂੰ ਬਰਾਮਦ ਕੀਤਾ ਫੜਿਆ ਗਿਆ ਲੜਕੇ ਦੇ ਨਾਲ ਉੱਥੋਂ ਗੋਆ ਤੋਂ,
ਹਾਂਜੀ, ਇਹਨੂੰ ਸ਼ਰੂਤੀ ਸ਼ਰੂਤੀ ਕਾਂਡ ਕਿਹਾ ਜਾਂਦਾ ਜੀ,
ਸ਼ਰੂਤੀ ਲੜਕੀ ਦਾ ਨਾਮ ਸੀ,
ਹਾਂਜੀ ਹਾਂਜੀ,
ਉਹ ਸੀਜੀਐਮ ਡਾਕਟਰ ਰਜਨੀਸ਼ ਸੀ ਉੱਥੇ
ਜੀ,
ਤੇ ਉਹਨਾਂ ਨੇ ਲੜਕੀ ਦੀ ਸਹਿਮਤੀ ਦੇ ਖਿਲਾਫ਼ ਉਹਨੂੰ ਨਾਰੀ ਨਿਕੇਤਨ ਭੇਜਣ ਦਾ ਫੈਸਲਾ ਕਰ ਲਿਆ। ਜਿਹੜਾ ਉਸ ਐਜੀਟੇਸ਼ਨ ਦਾ ਮੈਂ ਜਿਹੜਾ ਜਿਹਨੂੰ ਕਹਿੰਦੇ ਕਿ ਨਿਰਣਾਇਕ ਮੋੜ ਸੀ ਉਸ ਐਜੀਟੇਸ਼ਨ ਦਾ, ਤੋ ਉਹਦੇ ਖਿਲਾਫ ਐਕਸ਼ਨ ਕਮੇਟੀ ਨੇ ਨੀ ਪੰਜਾਬ ਸਟੂਡੈਂਟ ਯੂਨੀਅਨ ਦੇ ਨੌਜਵਾਨ ਭਾਰਤ ਸਭਾ ਨੇ ਅਸੀਂ ਉਸ ਅਦਾਲਤ ਦੇ ਜੱਜ ਦੇ ਖਿਲਾਫ਼ ਮੁਜ਼ਾਹਰਾ ਕੀਤਾ
ਜੀ।
ਇਹ ਉਸ ਐਜੀਟੇਸ਼ਨ ਦੇ ਵਿੱਚ ਬੜੀ ਨਿਰਣਾਇਕ ਸੀਗਾ ਉਹ ਐਕਸ਼ਨ, ਜਿਸ ਤੋਂ ਬਾਅਦ ਅਦਾਲਤ ਇਸ ਗੱਲ ਲਈ ਮਜਬੂਰ ਹੋਈ ਕਿ ਇਸ ਕੇਸ ਦੀ ਡੇਲੀ ਸੁਣਵਾਈ ਹੋਊਗੀ, ਔਰ ਲੋਕਾਂ ਦੇ ਮਨਾਂ ਚੋਂ ਗੱਲ ਭੁੱਲੀ ਨਹੀਂ ਸੀ ਕਿ 2.5 ਮਹੀਨੇ ਦੇ ਵਿੱਚ ਨਿਸ਼ਾਨ ਨੂੰ ਦੂਰੀ ਉਮਰ ਕੈਦ ਦੀ ਸਜ਼ਾ ਹੋਊਗੀ।
ਹੋਈ ਹੋਈ ਹੋਈ।
ਇਸ ਕਰਕੇ ਇਹ ਮਤਲਬ ਜਿਹੜੀ ਵਜ੍ਹਾ ਰੰਜਿਸ਼ ਸੀ ਉਹਨਾਂ ਨੂੰ, ਜਿਸ ਕਰਕੇ ਉਹ ਮੇਰੇ ਤੇ ਉਹਨਾਂ ਨੇ ਹਮਲਾ ਜਿਹੜਾ ਸੀਗਾ
ਨਿਸ਼ਾਨ ਸਿੰਘ ਤੇ ਨਾਲ ਉਹਨਾਂ ਦੇ
ਜੇਲ੍ਹ ਪ੍ਰਸ਼ਾਸਨ ਦਾ ਅਧਿਕਾਰੀਆਂ ਦਾ ਸਾਰਾ ਜਿਹੜਾ ਹੱਥ ਸੀਗਾ।
ਬਿਲਕੁਲ 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 ਬਿਲਕੁਲ। ਤੇ ਸਾਥੀ ਜੀ, ਇਹ ਜਿਹੜਾ ਨਿਸ਼ਾਨ ਸਿੰਘ ਜਿਹੜਾ ਸ਼ਰੂਤੀ ਬਲਾਤਕਾਰ ਕਾਂਡ ਦੇ ਵਿੱਚ ਸਜ਼ਾ ਕੱਟ ਰਿਹਾ, ਜਿਹਦੇ ਖਿਲਾਫ ਸ਼ਰੂਤੀ ਨੂੰ ਉਸ ਮਹਿਲਾ ਨੂੰ ਇਨਸਾਫ ਦਵਾਉਣ ਵਾਸਤੇ ਤੁਸੀਂ ਪੀ ਐਸ ਯੂ ਵੱਲੋਂ ਤੇ ਨੌਜਵਾਨ ਭਾਰਤ ਸਭਾ ਵੱਲੋਂ ਤੁਸੀਂ ਉਹਦੇ ਖਿਲਾਫ ਸੰਘਰਸ਼ ਕੀਤਾ, ਉਹ ਕਿਹੜੇ ਦੇ ਵਿੱਚ ਤੁਹਾਡੇ ਖਿਲਾਫ? ਔਰ ਸਾਥੀ ਜੀ, ਹੋਰ ਜਿਹੜੀ ਗੱਲ ਇੱਕ ਵਿੱਚ ਜਿਹੜੀ ਸਾਹਮਣੇ ਆ ਰਹੀ ਹੈ ਕਿ ਮਤਲਬ ਕਾਰਨ ਇੱਕ ਨਹੀਂ ਹੈ, ਕਾਰਨ ਬਹੁਤ ਜ਼ਿਆਦਾ ਨੇ, ਕਿਉਂਕਿ ਜਿਹੜਾ ਲੋਕਲ ਜਿਹੜਾ ਪ੍ਰਸ਼ਾਸਨ ਆ ਉਹ ਤੇ ਤੁਹਾਡੇ ਖਿਲਾਫ ਹੈ ਹੀ ਹੈ, ਪਰ ਜਿਹੜਾ ਇੱਕ ਸਿਆਸੀ ਬੰਦਾ ਹੈਗਾ ਆ ਕਾਂਗਰਸ ਦਾ ਐਮ ਐਲ ਏ ਕਿੱਕੀ ਢਿੱਲੋਂ, ਉਹ ਵੀ ਕਿਸੇ ਤਰੀਕੇ ਲੱਗਦਾ ਵੀ ਇਸ ਕਾਂਡ ਦੇ ਵਿੱਚ ਸ਼ਾਮਲ ਹੈ ਆ।
ਬਿਲਕੁਲ ਜੀ, ਉਹ ਜਦੋਂ ਮੇਰੇ ਨਾਲ ਉਹ ਕੁੱਟਮਾਰ ਕਰ ਰਹੇ ਸੀ, ਉਹਨਾਂ ਨੇ ਕਿਹਾ ਵੀ ਤੂੰ ਕਿੱਕੀ ਢਿੱਲੋਂ ਦੇ ਖਿਲਾਫ਼ ਬੋਲਦਾ, ਸਾਡੇ ਖਿਲਾਫ਼ ਸਾਨੂੰ ਸਜ਼ਾਵਾਂ ਕਰਾਈਆਂ, ਸਾਡੇ ਖਿਲਾਫ਼ ਧਰਨੇ ਲਾਉਂਦਾ ਰਿਹਾ, ਤੂੰ ਕਿੱਕੀ ਢਿੱਲੋਂ ਦੇ ਖਿਲਾਫ਼ ਬੋਲਦਾ, ਇਹ ਗੱਲ ਤਾਂ ਉਹ ਬੋਲਦੇ ਰਹੇ। ਔਰ ਇਹਦੇ ਤੇ ਜਦੋਂ ਜੇਲ੍ਹ ਮੰਤਰੀ ਨੇ ਇਨਕੁਆਇਰੀ ਲਵਾਈ ਹੈਗੀ ਆ, ਜੋ ਕੋਈ ਪ੍ਰੈਸ ਵਾਲੇ ਵੀਰਾਂ ਨੇ ਪੁੱਛਿਆ ਤੇ ਉਹਨੂੰ ਕਿਹਾ ਵੀ ਇਨਕੁਆਇਰੀ ਡੀ ਆਈ ਜੀ ਲੈਵਲ ਦਾ ਬੰਦਾ ਇਨਕੁਆਇਰੀ ਕਰਕੇ ਜਾਊਗਾ, ਡੀ ਆਈ ਜੀ ਜੇਲ੍ਹਾਂ ਫਿਰੋਜ਼ ਮੁਕਤਸਰ ਦੀ ਜੇਲ੍ਹ ਚ ਮੈਨੂੰ ਤਬਦੀਲ ਕਰ ਦਿੱਤਾ, ਉੱਥੇ ਮੇਰਾ ਬਿਆਨ ਲੈ ਕੇ ਗਏ ਆ, ਉਹਨਾਂ ਨੇ ਪੁੱਛਿਆ ਵੀ ਕੀ ਮਸਲਾ, ਮੈਂ ਕਿਹਾ ਵੀ ਆਹ ਹੋਇਆ ਤੇ ਆਹ ਉਹਨਾਂ ਨੇ ਬੋਲਿਆ, ਠੀਕ ਹੈ। ਉਹ ਕਹਿੰਦੇ ਤਾਂ ਪੁਲਿਸ ਜਾਂਚ ਕਰੇਗੀ, ਫਿਰ ਅਸੀਂ ਕਿਹਾ ਪੁਲਿਸ ਕਰੇ ਜਾਂਚ, ਸਾਹਮਣੇ ਲਿਆਵੇ ਕਹਿੰਦਾ ਇਹਦੇ ਚ ਹੱਥ ਹੈਗਾ, ਲੋਕਲ ਐਮ ਐਲ ਏ ਦਾ ਹੱਥ ਹੈ ਜਾਂ ਨਹੀਂ ਹੈ, ਵੀ ਜੇ ਤੁਸੀਂ ਜਾਂਚ ਲਿਆਓ ਜਾਂਚ ਕਰੋ, ਤੋ ਉਹ ਜਾਂਚ ਅੱਜ ਤੱਕ ਪੂਰੀ ਨੀ ਹੋਏਗੀ। ਮੇਰੇ ਬਿਆਨ ਲਏ ਨੂੰ ਲਗਭਗ 1.5 ਮਹੀਨਾ ਹੋ ਗਿਆ, ਠੀਕ ਹੈ ਜੀ, ਉਹ ਬਿਆਨ ਉਹਨਾਂ ਨੇ ਜਾਂਚ ਪੂਰੀ ਨਹੀਂ ਹੋਏਗੀ, ਨਾ ਹੀ ਜਾਂਚ ਪੂਰੀ ਉਹਨਾਂ ਨੇ ਕਰਨੀ ਹੈ, ਕਿਉਂਕਿ ਇਹ ਗੱਲ ਬਹੁਤ ਦਿਨ ਚਿੱਟੇ ਦਿਨ ਵਾਂਗੂ ਸਾਫ਼ ਆ ਕਿ ਕਾਂਗਰਸ ਦੀ ਸਰਕਾਰ ਆ ਔਰ ਕਾਂਗਰਸ ਦੇ ਐਮ ਐਲ ਏ ਦਾ ਹੀ ਉਹਨਾਂ ਨਾਮ ਬੋਲਿਆ
ਜੀ,
ਔਰ ਜਿਹੜੀਆਂ ਇਹ ਜੇਲ੍ਹਾਂ ਨੇ ਇਹਦੇ ਚ ਕਾਰਨ ਕੀ ਆ ਕਿ ਨਸ਼ੇ ਦਾ ਇੱਕ ਬਹੁਤ ਵੱਡਾ ਕਾਰੋਬਾਰ ਸੀ
ਰੈਕਟ।
ਤੁਸੀਂ ਦੇਖੋ ਕਿ ਜਿਹੜੀ ਜੇ ਤੁਸੀਂ ਚਾਹੋ ਮੈਂ ਤੇ ਕੁਛ ਗੱਲ ਰੱਖ ਸਕਦਾ,
ਜ਼ਰੂਰ ਜ਼ਰੂਰ ਬਿਲਕੁਲ,
ਨਸ਼ੇ ਵਾਲੇ ਮਾਮਲੇ ਤੇ
ਜੀ ਬਿਲਕੁਲ।
ਹਾਂ, ਕਿ ਜਿਹੜੀ ਬਾਹਰ 5 ਰੁਪਏ ਦੀ ਜਰਦੇ ਦੀ ਪੁੜੀ ਹੈ ਤੰਬਾਕੂ ਦੀ, ਉਹ ਅੰਦਰ ਪਹੁੰਚ ਗਿਆ 500 ਦੀ ਆ, ਔਰ ਅੱਗੇ ਜਦੋਂ ਪਰਚੂਨ ਦੇ ਵਿੱਚ ਵਿਕਦੀ ਆ ਤੇ ਉਹ 1200 ਰੁਪਏ ਦੀ ਵਿਕਦੀ ਆ। ਹੁਣ ਤੁਸੀਂ ਇਸੇ ਤਰ੍ਹਾਂ ਜਿਹੜਾ ਮਤਲਬ ਬੀੜੀ ਆ, ਬੀੜੀ 125 ਰੁਪਏ ਦੀ ਬੀੜੀ ਇੱਕ ਆ ਨੋਰਮਲ ਹਾਲਾਤਾਂ ਦੇ ਵਿੱਚ, ਤੇ ਜਦੋਂ ਇਹ ਕਹਿ ਦਿੱਤਾ ਜਾਂਦਾ ਵੀ ਜੇਲ੍ਹ 27 ਹੋ ਗਈ ਆ, 27 ਹੋਣ ਦਾ ਮਤਲਬ ਇਹ ਨੀ ਕਿ ਨਸ਼ਾ ਬੰਦ ਹੋ ਗਿਆ, 27 ਹੋਣ ਦਾ ਮਤਲਬ ਕਿ ਨਸ਼ਾ ਮਹਿੰਗਾ ਹੋ ਗਿਆ,
ਰੇਟ ਜ਼ਿਆਦਾ ਵੱਧ ਗਿਆ,
ਉਹ ਬੀੜੀ 225 ਰੁਪਏ ਦੀ ਵਿਕ ਰਹੀ ਹੈ। ਔਰ ਜਿਹੜਾ ਚਿੱਟਾ ਹੁਣ ਜਿਹੜਾ ਬੰਦਾ ਬਾਹਰ ਮੰਨ ਲਓ 1500 ਰੁਪਏ ਦਾ ਗ੍ਰਾਮ ਆ, ਉਹ 5-7 ਹਜ਼ਾਰ ਰੁਪਇਆ ਕੋਰੀਅਰ ਚਾਰਜਸ ਲੈਂਦੇ ਆ ਜੇਲ੍ਹ ਦੇ ਅਧਿਕਾਰੀ, 10 ਗ੍ਰਾਮ ਅੰਦਰ ਪਹੁੰਚਦੇ ਆ, ਅੰਦਰ ਪਹੁੰਚਦੇ ਜੇ 20 ਹਜ਼ਾਰ ਦਾ ਅੰਦਰ ਪਹੁੰਚਦੇ 40 ਦਾ, ਉਦੋਂ ਅੱਗੇ ਜਦੋਂ ਪ੍ਰਚੂਨ ਚ ਵਿਕਦਾ 1 ਗ੍ਰਾਮ ਦੀਆਂ 2200 ਬਣਾ ਕੇ ਵੇਚਦੇ ਆ, ਤਾਂ ਉਹ 3 ਰੇਟ ਵਿਕਦਾ। ਉਹ ਜਿਹੜਾ ਨਸ਼ੇ ਦੇ ਕਾਰੋਬਾਰੀ ਆ ਉਹਨਾਂ ਵਾਸਤੇ ਜੇਲ੍ਹ ਬਹੁਤ ਸੁਰੱਖਿਅਤ ਆ, ਪੁਲਿਸ ਇਹਨਾਂ ਨੂੰ ਜੇਲ੍ਹ ਭੇਜਤਾ, ਜੇਲ੍ਹ ਦੋਗੇ ਕਿੱਥੇ ਭੇਜ ਦੋਗੇ ਤੁਸੀਂ ਉਹਨਾਂ ਨੂੰ, ਤਾਂ ਉਹਨਾਂ ਵਾਸਤੇ ਜੇਲ੍ਹਾਂ ਬਹੁਤ ਸੇਫ ਨੇ ਹੋਸਟਲ ਨੇ, ਔਰ ਉੱਥੋਂ ਬੈਠੀ ਉਹ ਨਸ਼ੇ ਦਾ ਕਾਰੋਬਾਰ ਕਰ ਰਹੇ ਆ ਔਰ ਅੰਦਰ ਚਿੱਟਾ ਵੇਚ ਰਹੇ ਆ, ਤੇ ਬਾਹਰ ਜਿਹੜੇ ਬੰਦੇ ਉਹਨਾਂ ਤੋਂ ਖਰੀਦਦੇ ਆ ਉਹਨਾਂ ਦੇ ਵਾਰਸ ਜਾਂ ਦੋਸਤ ਮਿੱਤਰ ਉਹਨਾਂ ਦੇ ਬਾਹਰ ਪੇਟੀਐਮ ਚ ਜਾਂ ਏਅਰਟੈਲ ਮਨੀ ਚ ਪੈਸੇ ਭੇਜ ਰਹੇ, ਅੰਦਰ ਬੈਠੇ ਲੱਖਾਂ ਰੁਪਏ ਦਾ ਕਾਰੋਬਾਰ ਕਰ ਰਹੇ ਆ, ਅੰਦਰ ਬੈਠੇ ਲੱਖਾਂ। ਔਰ ਫਰੀਦਕੋਟ ਦੀ ਕੇਂਦਰੀ ਜੇਲ੍ਹ ਦਾ ਸੁਪਰਡੈਂਟ ਟਿਵਾਣਾ ਔਰ ਡਿਪਟੀ ਸੁਪਰਡੈਂਟ ਬਰਾੜ, ਪੰਜਾਬ ਦੀ ਜਿਹੜਾ ਜੇਲ੍ਹ ਵਿਭਾਗ ਉਹਦੇ ਸਭ ਤੋਂ ਵੱਧ ਕਮਾਊ ਪੋਤਾ, ਇਸ ਕਰਕੇ ਜੇਲ੍ਹ ਮੰਤਰੀ ਦੀ ਲਾਈ ਇਨਕੁਆਇਰੀ ਉਹਨਾਂ ਦੇ ਖਿਲਾਫ਼ ਕਿੱਦਾਂ ਜਾ ਸਕਦੀ। ਫਰੀਦਕੋਟ ਦੀ ਜੇਲ੍ਹ ਪੰਜਾਬ ਦੀਆਂ ਵੱਡੀਆਂ ਜੇਲ੍ਹਾਂ ਚ ਇੱਕ ਆ, ਔਰ ਉੱਥੇ ਇੰਨੀ ਜ਼ਿਆਦਾ ਕਮਾਈ ਆ, ਤੁਸੀਂ ਭਾਰਤੀ ਜੀ ਆਮ ਬੰਦੇ ਜਿਹੜਾ ਬੰਦਾ ਕਈ ਬੰਦੇ ਹੈਰਾਨ ਹੁੰਦੇ ਆ ਕਿ ਹੁਣ ਤੁਸੀਂ ਇਹ ਦੇਖੋ ਕਿ ਜਿਹੜਾ ਸਪਰਿੰਗ ਆ ਇੱਕ ਜਿਹੜਾ ਹੀਟਰ ਚਲਾ ਹੀਟਰ ਜਿੰਦਾ ਬਣਾ ਲੈਂਦੇ ਲੋਕ
ਹਾਂਜੀ
ਜੇ ਉਹ 15 ਰੁਪਏ ਦਾ ਸਪਰਿੰਗ ਉੱਥੇ 1500 ਦਾ ਵਿਕ ਰਿਹਾ ਉੱਥੇ ਮੁੱਲ ਦੀਆਂ ਬੈਰਕਾਂ ਨੇ ਪਸੰਦੀਦਾ ਬੈਰਕ ਲਾਉਣੀ ਵੀ ਅਸੀਂ 10 ਬੰਦਿਆਂ ਨੇ ਬੈਠ ਕੇ ਇੱਥੇ ਆਪਦਾ ਧੰਦਾ ਚਲਾਉਣਾ ਲੋਕਾਂ ਨੂੰ ਧਮਕੀਆਂ ਦੇਣੀਆਂ ਫਰੋਤੀਆਂ ਵਸੂਲਣੀਆਂ ਨੇ ਨਸ਼ਾ ਵੇਚਣਾ ਇੱਕ ਹੋਰ ਦਖਲ ਅੰਦਾਜ਼ੀ ਨਾ ਕਰੇ ਉਹ ਮਹੀਨਾ ਚੜਾਉਂਦੇ ਆ ਬੈਰਕ ਦਾ ਉਹਨਾਂ ਦੀ ਕੋਈ ਤਲਾਸ਼ੀ ਨੀ ਹੁੰਦੀ ਕੋਈ ਕੁਛ ਨੀ ਹੁੰਦਾ ਇਸ ਦਾ ਚੱਲ ਰਿਹਾ ਸਾਰਾ ਕਾਰੋਬਾਰ ਚੱਲ ਰਿਹਾ
ਸਾਥੀ ਜੀ ਕਮਾਲ ਦੀ ਗੱਲ ਹੈ ਇਹ ਅਸੀਂ ਦਿੱਲੀ ਤੋਂ ਬਿਲਕੁਲ ਬਿਲਕੁਲ ਕੋਈ ਸ਼ੱਕ ਨੀ ਜੀ ਅਸੀਂ ਦਿੱਲੀ ਤੋਂ ਮਜ਼ਦੂਰ ਬਿਗਲ ਦੇ ਸਾਥੀਆਂ ਨਾਲ ਮੁਲਾਕਾਤ ਕੀਤੀ ਸੀਗੀ ਜੀ ਜਿਹੜਾ ਦਿੱਲੀ ਦੇ ਵਿੱਚ ਜਿਹੜਾ ਤਿਹਾੜ ਜੇਲ੍ਹ ਆ ਉਹਦੇ ਵਿੱਚ ਜਿਹੜੀਆਂ ਅਸੈਂਬਲੀ ਦੀਆਂ ਕਾਰ ਦੇ ਪਾਰਟਸ ਦੀਆਂ ਅਸੈਂਬਲੀ ਦੀਆਂ ਫੈਕਟਰੀਆਂ ਲੱਗੀਆਂ ਹੋਈਆਂ ਨੇ ਜਿੱਥੇ ਹਾਂਜੀ ਮੇਰੀ ਗੱਲ ਸੁਣ ਰਹੇ ਜੀ ਤੁਹਾਨੂੰ ਹੈਲੋ ਹੈਲੋ ਮੇਰੇ ਖਿਆਲ ਜੀ ਫੋਨ ਕੱਟਿਆ ਗਿਆ ਮੁੜ ਕੇ ਉਹਨਾਂ ਨੂੰ ਲਾਉਣ ਦੀ ਕੋਸ਼ਿਸ਼ ਕਰਦੇ ਹਾਂ ਸਾਥੀ ਜੀ ਮੇਰੀ ਗੱਲ ਸੁਣ ਰਹੀ ਤੁਹਾਨੂੰ ਸੋ ਦੋਸਤੋ ਗੱਲ ਚੱਲ ਰਹੀ ਸੀਗੀ ਕਿ ਸਾਥੀ ਜੀ ਦੱਸ ਰਹੇ ਸੀਗੇ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਫਰੀਦਕੋਟ ਦੀ ਜਿਹੜੀ ਜੇਲ੍ਹ ਵਾਲੀ ਬਹੁਤ ਵੱਡੀਆਂ ਜੇਲ੍ਹਾਂ ਦੇ ਵਿੱਚੋਂ ਇੱਕ ਮੰਨੀ ਜਾਂਦੀ ਹੈ ਉਹਦੇ ਵਿੱਚ ਜਿਹੜੇ ਨਸ਼ਾ ਤਸਕਰ ਨੇ ਉਹ ਜੇਲ੍ਹ ਦੇ ਵਿੱਚ ਤੇ ਜਿਹੜਾ ਨਸ਼ਾ ਜਿਹੜਾ ਹੈਗਾ ਆ ਉਹ ਤੇ ਡਿਸਟ੍ਰੀਬਿਊਟ ਕਰ ਹੀ ਰਹੇ ਨੇ ਔਰ ਜਿਵੇਂ ਉਹਨਾਂ ਨੇ ਐਗਜ਼ਾਮਪਲ ਦਿੱਤੀ ਹੈ ਕਿ ਜਿਹੜੀ ਇੱਕ ਜਰਦੀ ਦੀ ਪੂੜੀ ਬਾਹਰ ਉਹ ਕੁਛ ਰੁਪਈਆਂ ਦੀ ਅਤੇ ਉੱਥੇ 100 ਦੇ ਹਿਸਾਬ ਨਾਲ ਵਿਕਦੀ ਹੈ ਚਿੱਟਾ ਕੇ ਹਿਸਾਬ ਦੇ ਨਾਲ ਹਜ਼ਾਰਾਂ ਦੇ ਹਿਸਾਬ ਨਾਲ ਉੱਥੇ ਵਿਕਦਾ ਇਕੱਲਾ ਨਸ਼ਾ ਜੇਲ੍ਹਾਂ ਦੇ ਵਿੱਚ ਨਹੀਂ ਵੇਚ ਰਹੇ ਸਗੋਂ ਤੇ ਉੱਥੋਂ ਜਿਹੜਾ ਬਾਹਰ ਜਿਹੜਾ ਕਾਰੋਬਾਰ ਆ ਆਮ ਲੋਕਾਂ ਦੇ ਵਿੱਚ ਸਮਾਜ ਦੇ ਵਿੱਚ ਨਸ਼ਾ ਵੇਚਣ ਦਾ ਉਹ ਜੇਲ੍ਹਾਂ ਦੇ ਵਿੱਚੋਂ ਚਲਾ ਰਹੇ ਨੇ ਔਰ ਕਮਾਲ ਦੀ ਗੱਲ ਇਹ ਹੈ ਕਿ ਜਿਹੜੇ ਸਾਥੀ ਜੀ ਕਹਿ ਰਹੇ ਸੀਗੇ ਕਿ ਵੱਧ ਤੋਂ ਵੱਧ ਸਜ਼ਾ ਕੀ ਮਿਲ ਜੂਗੀ ਕਿਸੇ ਨੂੰ ਨਸ਼ਾ ਤਸਕਰ ਨੂੰ ਤੁਸੀਂ ਚੱਕ ਕੇ ਉਹਨੂੰ ਜੇਲ੍ਹ 'ਚ ਭੇਜੋਗੇ ਤੇ ਉਹ ਆਲਰੇਡੀ ਜੇਲ੍ਹ ਦੇ ਵਿੱਚ ਨੇ ਸੋ ਉੱਥੇ ਸਭ ਤੋਂ ਜ਼ਿਆਦਾ ਉਹ ਸੁਰੱਖਿਅਤ ਨੇ ਔਰ ਬਹੁਤ ਕਰੋੜਾਂ ਦੇ ਹਿਸਾਬ ਨਾਲ ਉਹ ਜਿਹੜਾ ਉਹ ਪੈਸਾ ਜਿਹੜਾ ਉਹ ਕਮਾ ਰਹੇ ਨੇ ਸੋ ਦੋਸਤੋ ਮੇਰੇ ਨਾਲ ਤੁਸੀਂ ਬਣੇ ਰਹਿਣਾ ਮੈਂ ਹੁਣੇ ਉਹਨਾਂ ਨੂੰ ਫੋਨ ਕਰਨ ਦੀ ਕੋਸ਼ਿਸ਼ ਕਰਦਾ ਕਿਸੇ ਕਾਰਨ ਕਰਕੇ ਅਨੂ ਹੁਣਾਂ ਨੂੰ ਸਟੂਡੀਓ ਤੋਂ ਬਾਹਰ ਜਾਣਾ ਪਿਆ ਸੋ ਮੈਂ ਇਸੀ ਗੱਲ ਦੇ ਉੱਪਰ ਤੁਹਾਡੇ ਨਾਲ ਗੱਲ ਕਰਦਾ ਰਹਾਂਗਾ ਸੋ ਮੇਰੇ ਨਾਲ ਤੁਸੀਂ ਸਾਥੀ ਜੀ ਬਣੇ ਰਹਿਣਾ ਸਰੋਤਿਓ ਬਣੇ ਰਹਿਣਾ ਮੈਂ ਇੱਕ ਗੀਤ ਚਲਾ ਕੇ ਉਸ ਤੋਂ ਬਾਅਦ ਤੁਹਾਡੇ ਨਾਲ ਫਿਰ ਮੁਖਾਤਬ ਹੁੰਦਾ ਜੀ ਧੰਨਵਾਦ
इंस्टाग्राम के दौर में जन्मे नेटफ्लिक्स जनरेशन या आजकल के बच्चे कंप्लीट शेम टू आवर नेशन या आजकल के बच्चे
ये आजकल के बच्चे ये आजकल के बच्चे रात रात भर जगते हैं दिन भर सोते हैं जाने क्या करते हैं जाने क्या कहते हैं इन आजकल के बच्चों से बहुतों को तकलीफ है अब क्या बतलाऊं किसे कैसे क्या कितनी तकलीफ है
न जिम्मेदारियों का एहसास है न रीत रिवाजों का कुछ पास है न गॉड की वर्शिप करते हैं न बड़ों की रिस्पेक्ट इनसे सिवाय बदतमीजी के कुछ कर नहीं सकते
बाजार आता नहीं ये इनकलाब क्या खाक लाएंगे चाय में शक्कर मिलाना आता नहीं ये हिंदू मुसलमान मिलाएंगे
बटा समाज टूटी दुनिया जहर भरा हवाओं बटा समाज टूटी दुनिया जहर भरा हवाओं में और आपको सारे अवगुण दिखते हैं आजकल के युवाओं
एक बार जरा तुम पलट के देखो दुनिया तुमने कैसी दी है इन आजकल के बच्चों को
हजार प्यागों से हजार सड़े प्यागों से जैसी बदबू उठती है दुनिया तुमने ऐसी दी है इन आजकल के बच्चों को
बेरोजगारी बलात्कार बदन नोचती नफरत और EMI का भूत कॉलेजों में बढ़ती फीस और स्कूलों में जहन की लूट
बस बहुत हुआ आपका उपहास ही आजकल के बच्चे बस बहुत हुआ आपका उपहास ही आजकल के बच्चे सड़कों पे लिख रहे हैं इतिहास ही आजकल के बच्चे
ये आजकल के बच्चे ये आजकल के बच्चे
और अपनी नई दुनिया की नई बुनियाद गढ़ रहे हैं ये आजकल के बच्चे कल चैन से पढ़ सके इसलिए आज लड़ रहे हैं ये आजकल के बच्चे
आपके झांसे में नहीं आने वाले आपसे बहुत स्मार्ट है ये आजकल के बच्चे
आप तोप होंगे गोली बंदूक लाठे आंसू गैस होंगे, दीवारों पे बनी ग्रेफिटी, सड़कों पे बना आर्ट है ये आजकल के।
इससे बेहतर क्या होगा कि सुबह को इंसाफ की लड़ाई हो, शाम को मिलजुल कर पढ़ाई हो।
आजकल के बच्चों, पूरे हिंदुस्तान की तरफ से तुम्हें बहुत बहुत बधाई।
ये आजकल के बच्चे, ये आजकल के बच्चे, ये आजकल के बच्चे, ये आजकल के बच्चे।
ਦੋਸਤੋ ਵਿੱਚ ਲਾਈਨ ਡਰੋਪ ਹੋ ਗਈ ਸੀ ਸੋ ਇੱਕ ਵਾਰ ਫਿਰ ਅਸੀਂ ਰਾਬਤਾ ਕਾਇਮ ਕਰ ਲਿਆ ਸਾਥੀ ਰਜਿੰਦਰ ਸਿੰਘ ਨਾਲ ਤੋ ਉਹਨਾਂ ਨਾਲ ਅਸੀਂ ਦੁਬਾਰਾ ਕਨੈਕਟ ਹੋਣ ਜਾ ਰਹੇ
ਹਾਂ ਸਾਥੀ ਜੀ ਸਵਾਗਤ ਹੈ ਤੁਹਾਡਾ ਮੁੜ ਕੇ ਰੇਡੀਓ ਇਨਕਲਾਬ ਤੇ
ਧੰਨਵਾਦ ਜੀ
ਤੋ ਸਾਥੀ ਜੀ ਆਪਣੀ ਗੱਲਬਾਤ ਚੱਲ ਰਹੀ ਸੀਗੀ ਬੜੀ ਗੰਭੀਰ ਗੱਲਬਾਤ ਚੱਲ ਰਹੀ ਸੀਗੀ ਕਿ ਕਿਵੇਂ ਆਪਣੇ ਫਰੀਦਕੋਟ ਜੇਲ੍ਹ ਦੇ ਵਿੱਚ ਪ੍ਰਸ਼ਾਸਨ ਜਿਹੜਾ ਉਹ ਬਿਲਕੁਲ ਨਸ਼ੇ ਦੀ ਡਿਸਟ੍ਰੀਬਿਊਸ਼ਨ ਦੇ ਵਿੱਚ ਜੇਲ੍ਹ ਦੇ ਵਿੱਚ ਵੀ ਰਲਿਆ ਹੋਇਆ ਤੇ ਜੇਲ੍ਹ ਤੋਂ ਬਾਹਰ ਵੀ ਜਿਹੜਾ ਨਸ਼ਾ ਜਿਹੜਾ ਉਹ ਵੇਚਿਆ ਜਾਂਦਾ ਹੈਗਾ ਸੋ ਇਹ ਆਪਣੀ ਗੱਲਬਾਤ ਚੱਲ ਰਹੀ ਸੀ
ਤੋ ਇਹਦੇ ਚ ਨਾ ਭਾਰਤੀ ਜੀ ਇੱਕ ਜਿਵੇਂ ਪੰਜਾਬ ਦੇ ਵਿੱਚ ਨਸ਼ੇ ਦਾ ਜਿੱਡਾ ਵੱਡਾ ਮਤਲਬ ਆਪਾਂ ਕਹਿੰਦੇ ਕਿ ਕਾਰੋਬਾਰ ਫੈਲਿਆ ਹੋਇਆ ਜਿਵੇਂ ਪੰਜਾਬ ਦੇ ਵਿੱਚ ਵੱਡੀ ਪੱਧਰ ਤੇ ਲੋਕ ਨਸ਼ੇ ਦੇ ਖਾਸ ਕਰਕੇ ਨੌਜਵਾਨ ਆਦੀ ਹੋਏ ਵੇ ਨੇ ਤੋ ਉਹਦੇ ਚ ਜਦੋਂ ਰੌਲਾ ਪੈਂਦਾ ਕਿ ਨਸ਼ਾ ਸਰਕਾਰਾਂ ਮੁਕਾਉਂਦੀਆਂ ਨੇ ਅਸਰ ਉਦੋਂ ਜਦੋਂ ਕੋਈ ਰੌਲਾ ਪੈਂਦਾ ਲੋਕ ਬੋਲਦੇ ਆ ਤੋ ਉਦੋਂ ਸਰਕਾਰ ਵੱਡੀ ਪੱਧਰ ਤੇ ਪੁਲਿਸ ਪਰਚੇ ਕਰਕੇ ਲੋਕਾਂ ਨੂੰ ਜੇਲ੍ਹਾਂ ਹੀ ਸੁੱਟ ਦਿੰਦੀ ਆ
ਜੀ
ਔਰ ਉਹਨਾਂ ਚ ਬਹੁਤ ਥੋੜੇ ਲੋਕ ਇਹੋ ਜਿਹੇ ਹੁੰਦੇ ਆ ਜਿਹੜੇ ਨਸ਼ੇ ਦਾ ਕਾਰੋਬਾਰੀ ਨੇ ਜਾਂ ਬਹੁਤ ਜ਼ਿਆਦਾ ਉਹ ਹੁੰਦੇ ਜਿਹੜੇ ਨਸ਼ੇ ਦੇ ਆਦੀ ਆ ਹੁਣ ਤੁਸੀਂ ਦੇਖ ਲਓ ਕਿ ਉਹਨਾਂ ਦੇ ਜਿਹੜੇ ਮਾਪੇ ਆ ਇੱਕ ਜੇਲ੍ਹ ਦੇ ਵਿੱਚ ਇੱਕ ਲੜਕਾ ਸੀ ਚਲੋ ਆਪਾਂ ਉਹਨਾਂ ਦਾ ਨਾਮ ਨੀ ਡਿਸਕਲੋਜ ਕਰ ਸਕਦੇ ਕਿ ਉਹਦੀ ਮਾਤਾ ਹਰ ਤਰੀਕ ਤੇ ਪੁਲਿਸ ਵਾਲਿਆਂ ਦੇ ਹੱਥ ਜਾਂ ਜਿਹੜਾ ਬੰਦੇ ਹੋਰ ਤਰੀਕਾਂ ਤੇ ਆਉਂਦੇ ਉਹਨਾਂ ਦੇ ਹੱਥ ਪੈਸੇ ਜਾਂ ਹੋਰ ਨਸ਼ੇ ਦੀਆਂ ਗੋਲੀਆਂ ਲੈ ਕੇ ਭੇਜਦੀ ਸੀ ਆਪਦੇ ਪੁੱਤ ਵਾਸਤੇ ਇੱਕੋ ਇੱਕ ਮੁੰਡਾ ਸੀ ਉਹਨਾਂ ਦਾ ਮਾਪੇ ਮਤਲਬ ਉਹ ਮਾਪੇ ਵੀ ਮਜਬੂਰ ਆ ਕਿ ਸਾਡੇ ਬੱਚੇ ਅੰਦਰ ਜੇਲ੍ਹ ਚ ਤੰਗ ਨਾ ਹੋਣ ਜੇ ਉਹ ਨਸ਼ਾ ਹੁਣ ਛੱਡ ਤਾਂ ਸਕਦੇ ਨੀ ਨਸ਼ੇ ਹੁਣ ਉਹਨਾਂ ਮਰ ਜਾਣ ਔਰ ਜਿਹੜੀ ਇਹ ਮਜਬੂਰੀ ਆ ਉੱਥੇ ਸੈਂਕੜੇ ਲੋਕਾਂ ਦੀ ਜੇਲ੍ਹ ਚ ਨਸ਼ਾ ਵੇਚਣ ਵਾਲੇ ਇਹਦਾ ਪੂਰਾ ਫਾਇਦਾ ਉਠਾਉਂਦੇ ਆ ਕਿ ਵੀ ਨਸ਼ਾ ਤਾਂ ਵਿਕਦਾ ਨੀ ਅਸੀਂ ਰਿਸਕ ਲੈ ਕੇ ਲਿਆਉਣੇ ਆ ਵੀ ਇਸ ਤੋਂ ਘੱਟ ਨੀ ਦੇਣਾ ਗਾ ਲੈਣਾ ਤੇ ਲਓ ਨਹੀਂ ਤਾਂ ਠੀਕ ਆ ਉਹ ਹੁਣ ਉਹ ਜਿਹੜਾ ਬੰਦਾ ਜਾਨ ਜਿੰਦੀ ਨਿਕਲ ਰਹੀ ਆ ਨਸ਼ੇ ਖੁਣੋ ਆਦੀ ਹੋਇਆ ਵਿਆ ਉਹ ਕਹਿੰਦਾ ਮੇਰੇ ਤੋਂ ਜੋ ਮਰਜ਼ੀ ਲੈ ਤੂੰ ਮੈਨੂੰ ਉਹ ਫਿਰ ਬਾਹਰ ਘਰਦਿਆਂ ਨੂੰ ਮਜਬੂਰ ਕਰਦੇ ਕਿ ਇਹਨੂੰ 4,000 ਰੁਪਇਆ 5,000 ਰੁਪਇਆ ਪੇਟੀਐਮ ਕਰਵਾਓ 10,000 ਰੁਪਇਆ ਪੇਟੀਐਮ ਕਰਵਾਓ ਮੇਰੇ ਤੋਂ ਇੰਨਾ ਸਮਾਨ ਲਿਆ ਹੁਣ ਇਹਦੇ ਚ ਜਿਹੜਾ ਇਸ ਤੋਂ ਵੀ ਅਗਲੀ ਗੱਲ ਆ ਜਿਹੜਾ ਨਸ਼ੇ ਵਾਲਾ ਮਾਮਲਾ ਹੈਗਾ ਬਹੁਤ ਸਾਰੇ ਬੰਦੇ ਕਹਿੰਦੇ ਵੀ ਉਹ ਨਸ਼ਾ ਕਰਨ ਕਿਉਂ ਲੱਗ ਗਏ ਨਸ਼ਾ ਨਾ ਕਰਦੇ ਉਹਨਾਂ ਨੂੰ ਕਿਸੇ ਨੇ ਕਿਹਾ ਹੈਗਾ
ਬਿਲਕੁਲ
ਹੁਣ ਦੇਖੋ ਸਰੀਰ ਵਿਗਿਆਨੀ ਕਹਿੰਦੇ ਕਿ ਬੰਦੇ ਦੇ ਸਰੀਰ ਚ ਇੱਕ ਡੋਪਾਮਾਈਨ ਨਾਂ ਦਾ ਰਸਾਇਣ ਬਣਦਾ ਉਹ ਇੱਕ ਤਰ੍ਹਾਂ ਦਾ ਨਸ਼ਾ ਜਦੋਂ ਬੰਦਾ ਜਵਾਨ ਹੁੰਦਾ ਜਦੋਂ ਸਰੀਰ ਕਹਿੰਦੇ ਉੱਡੂ ਉੱਡੂ ਕਰਦਾ ਬੰਦਾ ਹਨਾ ਉਹ ਜਿੰਨਾ ਸਮਾਂ ਬਣਦਾ ਬੰਦਾ ਚਲੋ ਠੀਕ ਰਹਿੰਦਾ ਜਦੋਂ ਜਿਹੜਾ ਸਮਾਜ ਦੇ ਵਿੱਚ ਸਾਡੇ ਤਣਾਅ ਪਰਿਵਾਰਾਂ ਚ ਕਲੇਸ਼ ਆ ਗਰੀਬੀ ਆ ਤਣਾਅ ਕੋਈ ਪ੍ਰਬੰਧ ਦੇ ਬੰਦਿਆਂ ਨੂੰ ਕੁਛ ਦੇ ਨੀ ਰਿਹਾ ਜ਼ਿੰਦਗੀ ਚ ਹਨੇਰਾ ਉਹਨਾਂ ਦੇ ਠੀਕ ਆ ਤੋ ਉਹ ਇੱਕ ਜਿਹੜਾ ਕੁਦਰਤੀ ਤੌਰ ਤੇ ਬੰਦੇ ਦੇ ਸਰੀਰ ਚੋਂ ਚੀਜ਼ਾਂ ਵਾਪਰਦੀਆਂ ਉਹ ਵਾਪਰਨ ਨੂੰ ਹਟ ਜਾਂਦੀਆਂ ਨੇ ਤਣਾਅ ਕਰਕੇ ਉਹ ਫਿਰ ਜ਼ਿੰਦਗੀ ਜਦੋਂ ਬੇਰਸੀ ਆ ਜ਼ਿੰਦਗੀ ਚ ਕੋਈ ਆਨੰਦ ਨੀ ਗਾ ਤਾਂ ਉਹ ਬੰਦਾ ਫਿਰ ਨਕਲੀ ਆਨੰਦ ਨਕਲੀ ਜਿਹੜਾ ਉਹ ਚੀਜ਼ ਭਾਲਦਾ ਹੈਗਾ ਹਰ ਕੋਈ ਮਜ਼ਬੂਤ ਮਨ ਦਾ ਬੰਦਾ ਨਹੀਂ ਹੁੰਦਾ ਗਾ ਹੁਣ ਉਹਦੇ ਚੋਂ ਜਿਹੜੇ ਲੋਕ ਮਜ਼ਬੂਰੀ ਵੱਸ ਪੈ ਗਏ ਇਸ ਚੱਕਰ ਦੇ ਵਿੱਚ
ਜੀ
ਹੁਣ ਸਰਕਾਰ ਦੇ ਕੋਲੇ ਕੋਈ ਰਾਹ ਨੀ ਹੈ ਉਹਨਾਂ ਨੂੰ ਵਾਪਸ ਲਿਆਉਣ ਦਾ ਸਰਕਾਰ ਦੇ ਕੋਲੇ ਜਿਹੜੇ ਬੰਦਿਆਂ ਨੂੰ ਇਹ ਗੈਂਗਸਟਰ ਕਹਿੰਦੇ ਆ ਜੇ ਕੋਈ ਨੌਜਵਾਨ ਨੇ ਕੋਈ ਗਲਤੀ ਕਰ ਲਈ ਕੋਈ ਏਦਾਂ ਦਾ ਕਾਰਨਾਮਾ ਕਰਤਾ ਉਹ ਜੇਲ੍ਹ ਚ ਚਲਾ ਗਿਆ ਤਾਂ ਉਹਨੂੰ ਇਹਨਾਂ ਨੂੰ ਜਾਂ ਕੋਈ ਨਸ਼ਾ ਵੇਚਣ ਵਾਲੇ ਮਾਮਲੇ ਚ ਥੋੜਾ ਬਹੁਤ ਵੇਚਦਾ ਅੰਦਰ ਚਲਾ ਗਿਆ
ਜੀ
ਉਹਨਾਂ ਨੂੰ ਵਾਪਸ ਲਿਆਉਣ ਦਾ ਕੋਈ ਰਾਹ ਨੀ ਇਹਨਾਂ ਕੋਲੇ ਇਹ ਉਹਨਾਂ ਨੂੰ ਕੋਈ ਗੁਨਾਹ ਕਰਕੇ ਚਲਾ ਗਿਆ ਉਹਨੂੰ ਫਿਰ ਗੈਂਗਸਟਰ ਬਣਾ ਦਿੰਦੇ ਆ ਕਿਉਂਕਿ ਸਿਆਸੀ ਪਾਰਟੀਆਂ ਵਰਤਦੀਆਂ ਉਹਨਾਂ ਨੂੰ ਔਰ ਗੈਂਗਸਟਰਾਂ ਦੀ ਉਮਰ ਵੀ ਮਾਡਲਾਂ ਜਿਹੜੇ ਮਾਡਲਿੰਗ ਕਰਦੇ ਉਹਨਾਂ ਵਾਂਗੂ 4-5 ਸਾਲ ਦੀ ਹੁੰਦੀ ਆ ਚੜ੍ਹਦੇ ਆ ਫਿਰ ਉਹ ਮਰ ਜਾਂਦੇ ਹੈਗੇ ਜਾਂ ਮਰਵਾ ਦਿੱਤੇ ਜਾਂਦੇ ਆ
ਜੀ
ਹੁਣ ਸਾਡੇ ਨਾਲ ਇੱਕ ਲੜਕਾ ਇੱਕ ਬੈਰਕ ਚ ਬੰਦ ਸੀ ਉਹ ਪੈਲਸ ਦੇ ਵਿੱਚ ਗੀਤ ਲਵਾਉਣ ਪਿੱਛੇ ਗੋਲੀ ਚੱਲੀ ਕਤਲ ਹੋ ਗਿਆ ਮੈਂ ਉਹਦੇ ਨਾਲ ਗੱਲਬਾਤ ਕੀਤੀ ਵੀ ਤੁਸੀਂ ਵੀ ਵਾਪਸ ਨੀ ਆਉਣਾ ਚਾਹੁੰਦੇ ਠੀਕ ਆ ਉਹ ਕਹਿੰਦਾ ਵੀਰ ਕੌਣ ਨੀ ਵਾਪਸ ਆਉਣਾ ਚਾਹੁੰਦਾ ਅਸੀਂ ਰੌਲੇ ਹੀ ਇੰਨੇ ਸਹੇੜ ਲਏ ਕਿ ਤਾਂ ਦਲਦਲ ਅੱਜ ਸਾਡਾ ਪੈਰ ਧਸ ਗਿਆ ਕਿ ਵਾਪਸ ਆਉਣਾ ਸਾਡੇ ਵਾਸਤੇ ਬਹੁਤ ਮੁਸ਼ਕਿਲ ਆ
ਜੀ
ਕਿਉਂਕਿ ਉਹਨਾਂ ਨੂੰ ਅਲੱਗ ਅਲੱਗ ਪਾਰਟੀਆਂ ਨੇ ਵਰਤ ਕੇ ਬਾਅਦ ਚ ਵੀ ਤੁਸੀਂ ਆਹ ਕਰ ਦੋ ਆਹ ਕਰ ਦੋ, ਤੁਹਾਨੂੰ ਪੁਲਿਸ ਨੀ ਬੁਲਾਉਂਦੀ, ਤੁਸੀਂ ਸਾਰਾ ਕੁਛ ਨੀ ਹੁੰਦਾ, ਪਰ ਜਦੋਂ ਫਸ ਜਾਂਦੇ ਆ ਉਹ ਬੰਦੇ ਫਿਰ ਉਹ ਉਹਨਾਂ ਨੂੰ ਹੁੰਦਾ ਵੀ ਇਸ ਦੁਨੀਆਂ ਚ ਅਸੀਂ ਨਾਮ ਕਮਾਈਏ, ਹੁਣ ਜਿਹੜੀ ਦੋ ਚਾਰ ਸਾਲ ਹੈਗੀ ਆ ਫਿਰ ਉਹ ਉਸ ਪਾਸੇ ਚਲੇ ਜਾਂਦੇ ਆ। ਇਸੇ ਤਰ੍ਹਾਂ ਜਿਹੜਾ ਨਸ਼ੇ ਵਾਲਾ ਮਾਮਲਾ, ਇਹਨਾਂ ਨੂੰ ਸੁਧਾਰ ਕਰ ਕਿਹਾ ਜਾਂਦਾ ਜੇਲਾਂ ਚ, ਜੇਲਾਂ ਨੂੰ ਸੁਧਾਰ ਕਰ ਕਿਹਾ ਜਾਂਦਾ। ਮੈਂ ਤੁਹਾਨੂੰ ਇਸੇ ਤਰ੍ਹਾਂ ਦੀ ਘਟਨਾ ਹੋਰ ਵਿਅਕਤੀ ਦੀ
ਜੀ ਬਿਲਕੁਲ।
ਉਹ ਬੰਦਾ ਪਿਛਲੇ 15 ਸਾਲਾਂ ਤੋਂ ਜੇਲ ਚ, ਜੇਲ ਦੀਆਂ ਯਾਤਰਾਵਾਂ ਤੇ ਜੇਲ ਚ 15 ਸਾਲਾਂ ਚੋਂ 10 ਸਾਲ ਤੋਂ ਉਹਨੇ ਜੇਲ ਚ ਕੱਟਿਆ, ਕਦੀ ਅੰਦਰ ਕਦੀ ਬਾਹਰ। ਔਰ ਉਹ ਚਿੱਟੇ ਦਾ ਬਹੁਤ ਵੱਡਾ ਵਪਾਰੀ ਆ। ਉਹ ਇੱਕ ਝਗੜੇ ਦੇ ਕੇਸ ਚ ਅੰਦਰ ਗਿਆ ਔਰ ਉੱਥੇ ਉਹਨੂੰ ਨਸ਼ਾ ਵੇਚਣ ਦੀ ਜਿਹੜੀ ਟ੍ਰੇਨਿੰਗ ਹੋ ਗਈ, ਮਤਲਬ ਉਹ ਸਿੱਖ ਗਿਆ ਉੱਥੋਂ ਕਿ ਉਹਦੀ ਬੈਰਕ ਦੇ ਵਿੱਚ ਉਹਦਾ ਕੋਈ ਜਾਣਕਾਰ ਸੀ, ਉਹਨੂੰ 1 ਗ੍ਰਾਮ ਚਿੱਟਾ ਦਿੰਦਾ ਸੀ ਜਿਹਨੂੰ ਆਪਾਂ ਬਾਈਟ ਕਹਿ ਦਿੰਦੇ, ਜੇਲ ਦੀ ਭਾਸ਼ਾ ਨੂੰ ਬਿੱਟਾਂ ਕਹਿੰਦੇ ਆ, ਕਿ ਬਿੱਟਾਂ ਬਣਾਉਣੀਆਂ। ਉਹ ਕਹਿੰਦਾ ਮੇਰੇ ਨਾਲ ਇੱਕ ਪ੍ਰਵਾਸੀ ਮਜ਼ਦੂਰ ਸੀ, ਠੀਕ ਹੈ, ਕਹਿੰਦਾ ਮੈਨੂੰ 4 ਬਿੱਟਾਂ ਬਣਾ ਕੇ ਦਿੰਦੇ ਸੀ ਵੀ ਗਾਹ ਇਹ ਵੇਚ ਲਾ, ਠੀਕ ਹੈ। ਉਹ ਉਹਨੇ ਮੈਨੂੰ ਕਿਹਾ ਵੀ ਆਪਾਂ 4 ਦੀਆਂ 5 ਕਰ ਲਿਆ ਕਰੀਏ।
ਅੱਛਾ,
5 ਕਰ ਲੈ ਵਿੱਚ ਵੀ ਜਿਵੇਂ ਖੰਡ ਦਾ ਇੱਕ ਅੱਧਾ ਦਾਣਾ ਪੀਸ ਕੇ ਪਾਤਾ, ਉਹਨੂੰ ਵਧਾ ਲਿਆ। ਕਹਿੰਦੇ ਉਹ ਮੇਰਾ ਕਹਿੰਦਾ ਗੁਰੂ ਬਣ ਗਿਆ ਇਸ ਕੰਮ ਚ, ਮੈਨੂੰ ਉਹਨੇ ਸਿਖਾਤਾ। ਉਹ ਬਾਹਰੇ ਕੰਮ ਕਰਦਾ ਸੀ, ਉਸ ਤੋਂ ਬਾਅਦ ਕਹਿੰਦਾ ਮੈਂ ਉਹਨੂੰ ਪਿੱਛੇ ਛੱਡਤਾ ਤੇ ਹੁਣ ਮੈਂ ਉਹਨੂੰ, ਕੁਛ ਨੌਜਵਾਨ ਕਹਿੰਦੇ ਵੀ ਅਸੀਂ ਬਾਹਰ ਜਾਣਾ ਵੀ ਸਾਨੂੰ ਛੁੱਟੀ ਮਿਲ ਜਾਣੀ ਆ, ਜਮਾਨਤ ਹੋਣ ਲਈ ਆ, ਸਾਨੂੰ ਅਸੀਂ ਤੇਰੇ ਨਾਲ ਰਲ ਕੇ ਕੰਮ ਕਰਨਾ ਚਾਹੁੰਦੇ ਹਾਂ, ਸਾਨੂੰ 20-50 ਗ੍ਰਾਮ ਮਤਲਬ ਸਪਲਾਈ ਕਰ ਸਕਦਾ ਇਸ ਸਮਾਨ ਦੀ
ਜੀ।
ਉਹ ਕਹਿੰਦਾ ਮੈਂ ਗ੍ਰਾਮਾਂ ਦਾ ਕੰਮ ਨੀ ਕਰਦਾ, ਮੈਂ ਕਿਲੋਆਂ ਦਾ ਕੰਮ ਕਰਦਾ।
ਅੱਛਾ ਜੀ।
ਹਾਂ, ਮੈਂ ਕਿਲੋ ਅੱਧਾ ਕਿਲੋ ਚਾਹੀਦਾ, ਪਾਈਆ ਚਾਹੀਦਾ, ਗੱਲ ਕਰੋ, ਇਹ 20-50 ਗ੍ਰਾਮ ਵਾਲਾ ਕੰਮ ਮੈਂ ਨਹੀਂ ਕਰਦਾ। ਹੁਣ ਉਹ ਬੰਦਾ ਜੇਲ ਚੋਂ ਸਿੱਖਿਆ ਸਾਰਾ ਕੁਛ, ਹੁਣ ਉਹ ਜੇਲ ਤੋਂ ਸਿੱਖ ਕੇ ਉਹਨੇ 3000 ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਕੀਤੀ ਹੋਊਗੀ,
ਕੋਈ ਸ਼ੱਕ ਨਹੀਂ ਜੀ।
ਹੁਣ ਉਹ ਬੰਦਾ ਜੇਲ ਦੇ ਵਿੱਚ, ਜਿਹੜੀ ਜੇਲ ਚ ਜਾਂਦਾ ਉਹਦੀ ਰੈਪੂਟੇਸ਼ਨ ਆ, ਕਿਤੇ ਉਹ ਆਰ ਓ ਲਵਾ ਦਿੰਦਾ ਜੇਲ ਚ, ਜੇਲ ਚ ਗੁਰਦੁਆਰਾ 15,000 ਦਿੱਤਾ, ਜੇਲ ਚ ਮੰਦਰਾ 15,000 ਦਿੱਤਾ, ਦੀਵਾਲੀ ਤੇ ਤੋਹਫੇ ਦਿੱਤੇ ਜੇਲ ਅਧਿਕਾਰੀਆਂ ਨੂੰ, ਹੇਠਲੇ ਮੁਲਾਜ਼ਮਾਂ ਨੂੰ 1000 ਰੁਪਇਆ ਲਾ ਰਿਹਾ ਉਹ ਜੇਲ ਦੇ ਉੱਪਰ। ਔਰ ਉਹਨੂੰ ਕਿੰਨੇ ਬੁਲਾਉਣਾ, ਉਹਨੂੰ ਕਿੰਨੇ ਪੁੱਛਣਾ। ਹੁਣ ਇਹ ਜੇ ਇਹ ਬੰਦੇ ਜਿਹੜਾ ਇਹ ਪ੍ਰਬੰਧ ਆ, ਜਿਹਦੇ ਚ ਸਿਰਫ ਤੇ ਸਿਰਫ ਪੈਸਾ ਹੀ ਸਭ ਕੁਛ ਆ, ਇਹਦੇ ਚ ਬੰਦਾ ਜਿਹੜਾ ਜੇਲ ਚਲਾ ਜਾਂਦਾ ਉਹ ਜੇਲ ਦਾ ਵਪਾਰੀ ਦਾ ਬਣ ਸਕਦਾ, ਜਾਂ ਜਿਹੜਾ ਨਸ਼ੇੜੀ ਉਹ ਮਰ ਤਾਂ ਸਕਦਾ ਪਰ ਉਹ ਨਸ਼ਾ ਨੀ ਛੱਡ ਸਕਦਾ। ਮਤਲਬ ਇਹ ਜੇਲਾਂ ਜਿਹੜੀਆਂ ਨੇ, ਜਿਹਨਾਂ ਨੂੰ ਸੁਧਾਰ ਕਰ ਕਿਹਾ ਜਾਂਦਾ। ਮੈਂ ਇੰਨੀ ਦਿਨੀ ਇਹਦੇ ਤੇ ਕੁਛ ਲਿਖ ਰਿਹਾ ਸੀ, ਤੋ ਸ਼ਹੀਦ ਭਗਤ ਸਿੰਘ ਤੇ ਉਹਦੀਆਂ ਸਾਥੀਆਂ ਦੀਆਂ ਲਿਖਤਾਂ ਦੇ ਵਿੱਚ ਇੱਕ 4 ਰੁਪਏ ਦਾ ਆਰਟੀਕਲ ਹੈ, ਰੂਸ ਦੀਆਂ ਜੇਲਾਂ, ਰੂਸ ਦੇ ਜੇਲਖਾਨੇ ਬਹਿਸ਼ਤ ਹਨ। ਮਤਲਬ ਜਿਹੜਾ ਅਸਲ ਦੇ ਵਿੱਚ ਇਹ ਜੇਲਾਂ, ਜਿਹੜਾ ਤੁਹਾਡਾ ਸਿਆਸੀ ਪ੍ਰਬੰਧ ਆ ਜਿੱਥੇ ਤੁਸੀਂ ਰਹਿ ਰਹੇ ਹੋ, ਇਹ ਉਹਦੇ ਕਿਰਦਾਰ ਤੇ ਆ ਕੇ ਜੇਲਾਂ ਕਿਹੋ ਜਿਹੀਆਂ ਹੋਣਗੀਆਂ। ਹੁਣ ਇਹ ਜੇਲਾਂ, ਸਾਹਬੇ ਨੇ ਕਿਹਾ ਵੀ ਕਾਲਜ ਹੋਣ ਵਤਨ ਸੇਵਕਾਂ,
ਬਿਲਕੁਲ
ਇੱਥੇ ਆਏ ਕੇ ਡਿਗਰੀਆਂ ਪਾ ਜਾਣਾ। ਮੈਂ ਕਹਿੰਦਾ ਪੰਜਾਬ ਦੀਆਂ ਜੇਲਾਂ ਦਾ ਜਿਹੜਾ ਸਿਆਸੀ ਵਿਭਾਗ ਉਹ ਤਾਂ ਬੰਦ ਆ ਨਾ, ਕਿਉਂਕਿ ਪੰਜਾਬ ਦੀਆਂ ਇਹਨਾਂ ਯੂਨੀਵਰਸਿਟੀਆਂ ਦਾ ਜਿਹੜਾ ਸਿਆਸੀ ਵਿਭਾਗ ਉਹ ਬੰਦ ਆ। ਪੰਜਾਬ ਦੀਆਂ ਜੇਲਾਂ ਚ ਸਿਆਸੀ ਕੈਦੀ ਨੀ ਹੈ, ਪੰਜਾਬ ਦੀਆਂ ਜੇਲਾਂ ਚ ਨਸ਼ੇ ਦੇ ਮਾਮਲੇ ਚ ਲੋਕ ਬੰਦ ਆ, ਫਿਰ ਜਿਹੜਾ ਹੈਗਾ ਰੇਪ ਤੇ ਛੇੜਛਾੜ ਦੇ ਦੂਜੇ ਨੰਬਰ ਤੇ, ਤੀਜੇ ਨੰਬਰ ਤੇ ਉਹ ਲੜਾਈ ਝਗੜਿਆ, ਠੀਕ ਹੈ। ਦੇ ਇਹ ਜਿਹੜਾ ਇਹ ਹਾਲਤ ਆ, ਇਹਦੇ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਪੰਜਾਬ ਜਿਹੜਾ ਹੈਗਾ ਉਹ ਕਿਹੜੇ ਪਾਸੇ ਤੁਰਿਆ ਹੋਇਆ। ਕਿਉਂਕਿ ਜਿਹੜੀ ਜਿਹੜਾ ਦੇਸ਼ ਦਾ, ਪੰਜਾਬ ਦਾ ਭਵਿੱਖ ਆ, ਜਵਾਨੀ ਆ, ਤੇ ਜਿਹੜੇ ਜਵਾਨ ਅੰਦਰ ਬੈਠੇ ਆ ਉਹ ਲੜਾਈ ਝਗੜੇ ਦੇ ਕੇਸ ਚ ਬੈਠੇ ਆ, ਨਸ਼ਾ ਵੇਚਣ ਦੇ ਜਾਂ ਨਸ਼ਾ ਕਰਨ ਦੇ ਕੇਸ ਹਨ ਜਿਹੜੇ ਹੈਗੇ ਬੈਠੇ ਆ, ਔਰ ਇਹ ਸਰਕਾਰ, ਇਹ ਸਿਸਟਮ, ਇਹਨਾਂ ਦੇ ਕੋਲ ਕੋਈ ਰਾਹ ਨੀ ਗਾ। ਇਹ ਉਸੇ ਰਾਹ, ਉਹਨਾਂ ਦਾ ਰਾਹ ਪੱਕਾ ਤਾਂ ਕਰ ਸਕਦੇ ਜਿੱਧਰ ਤੁਰੇ ਹੋਏ ਆ, ਵਾਪਸ ਨੀ ਮੋੜ ਸਕਦੇ।
ਬਿਲਕੁਲ ਬਿਲਕੁਲ ਬਿਲਕੁਲ। ਸਾਥੀ ਜੀ, ਤੁਸੀਂ ਇੱਕ ਸੰਵੇਦਨਸ਼ੀਲ ਇਨਸਾਨ ਹੋ ਤੇ ਤੁਸੀਂ ਜਿਹੜੀਆਂ ਆਪਣੀਆਂ ਆਬਜ਼ਰਵੇਸ਼ਨ ਇਸ ਜੇਲ੍ਹ ਯਾਤਰਾ ਦੇ ਵਿੱਚੋਂ ਤੁਸੀਂ ਲੈ ਕੇ ਆਏ ਹੋ, ਬਿਲਕੁਲ ਇਹ ਆਉਂ ਜਿਹੜੇ ਨੌਜਵਾਨਾਂ ਦੇ ਵਾਸਤੇ ਇਹ ਇੱਕ ਚਾਨੋ ਮੁਨਾਰਾ ਬਣਨਗੀਆਂ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਜਿਹੜਾ ਅਸੀਂ ਸਮਝਦੇ ਹਾਂ ਕਿ ਸਾਰੇ ਦੇ ਸਾਰੇ ਇਹ ਪੂੰਜੀਵਾਦੀ ਸਿਸਟਮ ਦੇ ਸਿਮਟਮ ਨੇ। ਜਦੋਂ ਤੱਕ ਇਹ ਸਿਸਟਮ ਜੜੋਂ ਨਹੀਂ ਹਿਲਾਇਆ ਜਾਂਦਾ, ਇਹ ਜਿਹੜੇ ਨਸ਼ਾ ਹੋ ਗਿਆ, ਜੇਲ੍ਹਾਂ ਜਿਹੜੀਆਂ ਨੇ ਉਹ ਇੱਕ ਗੈਂਗਸਟਰ ਬਣਾਉਂਦੇ, ਇਹ ਸਾਡੇ ਸਾਹਮਣੇ ਆਈ ਜਾਣਗੇ। ਸੋ ਸਾਥੀ ਜੀ, ਇਸ ਤੋਂ ਇਲਾਵਾ ਮੈਂ ਇੱਕ ਬਹੁਤ ਹੀ ਇੰਪੋਰਟੈਂਟ ਵਿਸ਼ਾ ਤੁਹਾਡੀ ਜਿਹੜੀ ਕਿਰਤੀ ਕਿਸਾਨ ਯੂਨੀਅਨ ਐਜ਼ ਏ ਜਥੇਬੰਦੀ ਜਿਹੜਾ ਭਾਰਤ ਦੇ ਵਿੱਚ ਇੱਕ ਹੋਰ ਮੋਦੀ ਸਰਕਾਰ ਦੀ ਅਗਵਾਈ ਹੇਠ ਜਿਹੜਾ ਐਨ ਆਰ ਸੀ ਅਤੇ ਸੀ ਏ ਦੇ ਜਿਹੜਾ ਕੱਲ੍ਹ ਜਿਹੜਾ ਇੱਕ ਬਹੁਤ ਹੀ ਵੱਡਾ ਜਿੱਥੇ ਲੱਖਾਂ ਦੇ ਹਿਸਾਬ ਦੇ ਨਾਲ ਮਲੇਰਕੋਟਲੇ ਦੇ ਵਿੱਚ ਜਿਹੜੀਆਂ ਜਨਤਾ ਨੇ ਆਮ ਲੋਕਾਂ ਨੇ ਜਿਹੜਾ ਉੱਥੇ ਪ੍ਰਦਰਸ਼ਨ ਕੀਤਾ ਔਰ ਇਹ ਵੀ ਕਿਹਾ ਜਾ ਰਿਹਾ ਕਿ ਮਲੇਰਕੋਟਲਾ ਦੇ ਵਿੱਚ ਵੀ ਇੱਕ ਸ਼ਹੀਨ ਬਾਗ ਬਣ ਸਕਦਾ ਹੈ ਸੋ ਸੰਖੇਪ ਦੇ ਵਿੱਚ ਤੁਹਾਡੀ ਜਥੇਬੰਦੀ ਦੀ ਇਸ ਮਾਮਲੇ ਵਿੱਚ ਕੀ ਸਮਝ ਹੈ ਤੁਸੀਂ ਕੀ ਕਹਿਣਾ ਚਾਹੋਗੇ
ਭਾਰਤੀ ਜੀ ਕੱਲ ਮਲੇਰਕੋਟਲੇ ਬਹੁਤ ਲੋਕਾਂ ਦਾ ਸ਼ਾਨਦਾਰ ਪ੍ਰਦਰਸ਼ਨ ਹੋਇਆ ਔਰ 25 ਮਾਰਚ ਨੂੰ ਅਸੀਂ ਪੰਜਾਬ ਦੀਆਂ ਜਿਹੜੀਆਂ ਨੌ ਖੱਬੀ ਪੱਖੀ ਧਿਰਾਂ ਉਹਨਾਂ ਦੇ ਸੱਦੇ ਤੇ ਸੱਦਾ ਜੋ ਦਿੱਤਾ ਉਹ ਚ ਅਸੀਂ ਕਿਰਤੀ ਕਿਸਾਨੀ ਨੂੰ ਵੱਲੋਂ ਉਹਦੀ ਹਿਮਾਇਤ ਕਰਦੇ ਹਾਂ ਲੁਧਿਆਣੇ ਦੇ ਵਿੱਚ ਇੱਕ ਵੱਡਾ ਇਕੱਠ ਜਿਹੜਾ 25 ਮਾਰਚ ਨੂੰ ਇਸ ਮਾਮਲੇ ਤੇ ਹੋ ਰਿਹਾ ਹੈਗਾ ਤੋ ਅਗਲੀ ਗੱਲ ਜਿਹੜਾ ਇਹ ਮਾਮਲਾ ਹੈਗਾ ਕਿ ਅਸੀਂ ਇਹਨੂੰ ਮਹਿਜ ਕਾਨੂੰਨ ਦਾ ਮਾਮਲਾ ਨੀ ਸਮਝਦੇ ਗੇ ਵੀ ਇੱਕ ਕਾਨੂੰਨ ਆ ਤੈਨੂੰ ਵਾਪਸ ਕਰਵਾਉਣਾ ਇਹ ਮੋਦੀ ਸਰਕਾਰ ਦਾ ਇੱਕ ਫਾਸ਼ੀਵਾਦੀ ਹੱਲਾ ਕੱਲ ਵੀ ਕੁਛ ਬੰਦਿਆਂ ਨੂੰ ਜਦੋਂ ਉਹਨੇ ਇਹ ਕਿਹਾ ਵੀ ਜਿਹੜੇ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਅਮਿਤ ਸ਼ਾਹ ਨੇ ਤਾਂ ਜਦੋਂ ਸ਼ਾਹੀਨ ਬਾਗ ਦੇ ਮੁਜ਼ਾਹਰਾ ਕਰੀ ਉੱਧਰ ਗਏ ਤਾਂ ਰੋਕ ਲਿਆ ਤੋ ਕੱਲ ਇੱਕ ਮੇਰੇ ਮਿੱਤਰ ਦਾ ਫੋਨ ਆਇਆ ਉਹ ਕਹਿੰਦਾ ਵੀ ਜੇ ਵਾਪਸ ਲੈ ਲਿਆ ਤਾਂ ਠੀਕ ਆ ਤੇ ਇਹ ਅੰਦੋਲਨ ਮੈਂ ਕਿਹਾ ਇਹ ਤੁਸੀਂ ਇਹਨੂੰ ਇਹ ਕਾਨੂੰਨ ਨਾ ਸਮਝੋ ਜਿਵੇਂ ਪੰਜਾਬ ਸਰਕਾਰ ਨੇ ਕਾਨੂੰਨ ਪਾਸ ਕੀਤੇ ਸੀ ਤੇ ਲੋਕਾਂ ਨੇ ਅੰਦੋਲਨ ਕਰਕੇ ਵਾਪਸ ਕਰਾ ਲਏ ਸਿਸਟਮ ਦਾ ਸੰਕਟ ਇੰਨੀ ਇਸ ਸਿਖਰ ਤੱਕ ਪਹੁੰਚ ਚੁੱਕਿਆ ਕਿ ਉਹ ਜਦੋਂ ਆਪਾਂ ਕਹਿੰਦੇ ਕਿ ਉਹ ਜਿਹੜਾ ਫਾਸ਼ੀਵਾਦ ਆ ਜਦੋਂ ਸਰਕਾਰ ਫਾਸ਼ੀਵਾਦੀ ਤੌਰ ਤਰੀਕੇ ਬਣਾਉਂਦੀ ਹੈ ਤਾਂ ਸ਼ੇਰ ਦੀ ਸਵਾਰੀ ਕਰਦੀ ਆ ਉਹ ਸ਼ੇਰ ਦੀ ਸਵਾਰੀ ਉਹ ਜੇ ਉਤਰੂ ਤਾਂ ਸ਼ੇਰ ਨੂੰ ਖਾ ਜੂਗਾ ਹੁਣ ਮੋਦੀ ਸਰਕਾਰ ਉਸ ਗੇਰ ਉਹਨਾਂ ਨੇ ਉਹ ਪਾ ਲਿਆ ਇੱਥੋਂ ਇਹ ਤੇ ਥੋੜੇ ਬਹੁਤ ਢਿੱਲੇ ਜ਼ਰੂਰ ਹੋ ਸਕਦੇ ਆ ਪਰ ਇਹ ਤੋਂ ਵਾਪਸ ਮੋੜਨ ਇਹ ਸੰਭਵ ਨਹੀਂ ਗਾ ਔਰ ਅਸੀਂ ਇਹ ਸਮਝਦੇ ਹਾਂ ਕਿ ਇਹ ਜਿਹੜਾ ਅੰਦੋਲਨ ਹੈਗਾ ਜੇ ਇਹਨੂੰ ਪੰਜਾਬ ਹਿੰਦੁਸਤਾਨ ਦੇ ਜਿੰਨੇ ਵੀ ਇਨਕਲਾਬੀ ਜਾਂ ਜਮਹੂਰੀ ਲੋਕ ਇਹ ਚ ਜ਼ੋਰ ਲਾ ਕੇ ਕੁੱਦਣ ਜਨਤਾ ਨੂੰ ਮੋਬਿਲਾਈਜ਼ ਕਰਨ ਤਾਂ ਜੇ ਇਨਕਲਾਬ ਨਹੀਂ ਤੇ ਉਸ ਪਾਸੇ ਕੁਛ ਨਾ ਕੁਛ ਕਦਮ ਵੱਧ ਜ਼ਰੂਰ ਸਕਦੇ ਹੁਣ ਅਸੀਂ ਇਸ ਪੱਧਰ ਦੀ ਹਾਲਤ ਜਿਹੜੀ ਸਾਡੇ ਦੇਸ਼ ਦੇ ਵਿੱਚ ਬਣ ਚੁੱਕੀ ਆ ਔਰ ਇਹਨੂੰ ਮਹਿਜ ਕਾਨੂੰਨ ਸਮਝ ਕੇ ਇਹ ਕਾਨੂੰਨ ਆ ਤੇ ਇਹਨੂੰ ਸਿਰਫ ਵਾਪਸ ਕਰਾਉਣਾ ਇਹ ਨੀ ਦੂਸਰੀ ਗੱਲ ਜਿਹੜੀ ਇੱਕ ਪੇਸ਼ਕਾਰੀ ਕੀਤੀ ਜਾ ਰਹੀ ਕਿ ਇਹ ਮੁਸਲਮਾਨਾਂ ਖਿਲਾਫ ਆ ਇਹ ਬਿਲਕੁਲ ਉਹਨਾਂ ਦੀ ਜੋ ਉਹਨਾਂ ਦਾ ਏਜੰਡਾ ਉਹਨੂੰ ਸਰਵ ਕਰਨ ਵਾਲੀ ਗੱਲ ਹੋਊਗੀ ਇਹ ਮੁਸਲਮਾਨਾਂ ਖਿਲਾਫ ਨੀ ਇਹ ਦੇਸ਼ ਦੇ ਸਮੁੱਚੇ ਕਿਰਤੀਆਂ ਦੇ ਖਿਲਾਫ ਆ ਮੈਂ ਤੁਹਾਨੂੰ ਮੈਂ ਹੁਣ ਮੈਂ ਮੁਸਲਿਮ ਨੀ ਗਾ ਔਰ ਮੈਂ ਜੇ ਕਹਾਂ ਕਿ ਮੈਂ ਆਪਣੀ ਨਾਗਰਿਕਤਾ ਨੀ ਸਾਬਤ ਕਰ ਸਕਦਾ ਮੇਰਾ ਨਾਮ ਰਜਿੰਦਰ ਸਿੰਘ ਆ ਔਰ ਜਿਹੜਾ ਜਨਮ ਸਰਟੀਫਿਕੇਟ ਮੇਰਾ ਸੀਗਾ ਜਿਹੜਾ ਚੌਂਕੀਦਾਰ ਤੋਂ ਬਣਿਆ ਉਹਦੇ ਤੇ ਮੇਰਾ ਨਾਮ ਜਤਿੰਦਰ ਸਿੰਘ ਆ
ਠੀਕ ਹੈ ਜੀ
ਔਰ ਮੇਰੀ 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 ਮਾਤਾ ਦਾ ਨਾਮ ਸਹੁਰਿਆਂ ਦਾ ਨਾਮ ਗੁਰਮੇਲ ਕੌਰ ਆ ਪੇਕਿਆਂ ਦਾ ਨਾਮ ਬਲਵਿੰਦਰ ਕੌਰ ਆ
ਠੀਕ
ਤੋ ਮੈਂ ਕਿਵੇਂ ਸਾਬਤ ਕਰੂੰ ਮੇਰੀ ਮਾਤਾ ਗੁਰਮੇਲ ਕੌਰ ਆ ਕਿ ਬਲਵਿੰਦਰ ਕੌਰ ਆ
ਬਲਵਿੰਦਰ ਕੌਰ ਹੈ
ਜੇ ਜੇ ਮਤਲਬ ਮੇਰੀ ਮਾਤਾ ਨੇ ਨਾਗਰਿਕਤਾ ਲੈਣੀ ਆ ਠੀਕ ਆ ਉਹਨਾਂ ਨੇ ਆਪਣੇ ਮਾਂ ਬਾਪ ਦਾ ਸਰਟੀਫਿਕੇਟ ਦੇਣਾ ਤੇ ਉਹਨਾਂ ਦਾ ਜਨਮ ਤਾਂ ਪਾਕਿਸਤਾਨ ਦਾ ਉਹਨਾਂ ਦਾ ਜਨਮ ਤਾਂ ਪਾਕਿਸਤਾਨ ਦਾ ਮੇਰੇ ਨਾਨੇ ਨੇ ਉਹ ਕਿੱਥੋਂ ਲੈ ਕੇ ਆਉਣਗੇ ਮੈਂ ਤਾਂ ਮੁਸਲਮਾਨ ਨੀ ਮੈਂ ਆਦੀਵਾਸੀ ਨੀ ਮੈਂ ਦਲਿਤ ਨੀ ਠੀਕ ਆ ਜਿਹੜਾ ਇਹ ਪੇਸ਼ਕਾਰੀ ਕੀਤੀ ਜਾ ਰਹੀ ਆ ਕਿ ਇਹ ਸਿਰਫ ਮੁਸਲਮਾਨਾਂ ਦੇ ਖਿਲਾਫ ਆ ਔਰ ਸਾਡੇ ਮੈਕਸੀਮਮ ਘਰਾਂ ਦੇ ਪਿੰਡਾਂ ਦੀ ਜਿਹੜੀ ਕਿਸਾਨੀ ਆ ਉਹਦਾ ਵੱਡਾ ਹਿੱਸਾ ਦਲਿਤਾਂ ਦਾ ਵੱਡਾ ਹਿੱਸਾ ਉਹਨਾਂ ਦੇ ਘਰ ਜਿਹੜੇ ਆ ਉਹ ਲਾਲ ਲਕੀਰ ਚ ਆਉਂਦੇ ਆ ਜਿੰਦਾ ਰਜਿਸਟਰੀ ਦਾ ਕੋਈ ਕਾਗਜ਼ ਹੀ ਨੀ ਹੈ ਜਿਹੜਾ ਸਾਬਤ ਹੀ ਨੀ ਕਰ ਸਕਦਾ ਮੈਂ ਰਹਿੰਦਾ ਕਿੱਥੇ ਆ ਉਹ ਕੋਈ ਡਾਕੂਮੈਂਟ ਦੇ ਹੀ ਨੀ ਸਕਦਾ ਉਹ ਤਾਂ ਉਸ ਦੇਸ਼ ਚ ਹੈ ਹੀ ਨੀ ਫਿਰ
ਬਿਲਕੁਲ
ਉਹ ਤਾਂ ਇਹ ਸਾਬਤ ਕਰ ਹੀ ਨੀ ਸਕਦਾ ਗਾ ਹੁਣ ਤੁਸੀਂ ਕਹਿੰਦੇ ਆਧਾਰ ਕਾਰਡ ਰਾਸ਼ਨ ਕਾਰਡ ਇਹ ਸਾਰਾ ਇਹ ਸਬੂਤ ਨੀ ਮੰਨੇ ਜਾਣੇਗੇ ਠੀਕ ਆ ਤੋ ਇਹ ਤਾਂ ਇਹਦੇ ਵਿੱਚ ਤਾਂ ਹੁਣ ਜਿਹੜੀ 3 ਕਰੋੜ ਤੇ 10 ਲੱਖ ਤਾਂ ਅਨਾਥ ਬੱਚੇ ਹੀ ਸਾਡੇ ਦੇਸ਼ ਚ ਉਹ ਆਪਣੇ ਮਾਂ ਬਾਪ ਨੂੰ ਕਿੱਦਾਂ ਸਾਬਤ ਕਰਨਗੇ
ਬਿਲਕੁਲ 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 ਬਿਲਕੁਲ
ਜਿਹੜੇ ਮਤਲਬ ਟਰਾਂਸਜੈਂਡਰ ਆ ਉਹਨਾਂ ਨੂੰ ਸਮਾਜ ਨੇ ਦਰਕਾਰਿਆ ਹੋਇਆ ਉਹਨੂੰ ਕੌਣ ਕੌਣ ਕਹੂਗਾ ਸਾਡੇ ਆ ਠੀਕ ਹੈ ਜੀ ਤੋ ਹੁਣ ਤੁਸੀਂ ਆਸਾਮ ਦੇ ਵਿੱਚ ਦੇਖੋ ਕਿ ਜਿਹੜੇ ਲੋਕ ਬਾਹਰ ਵਿੱਚ 70% ਔਰਤਾਂ ਨੇ
ਜੀ
70% ਔਰਤਾਂ ਨੇ ਔਰ ਔਰਤਾਂ ਦਾ ਪੇਕਿਆਂ ਦੇ ਨਾਮ ਕੁਛ ਹੋਰ ਆ ਸਹੁਰਿਆਂ ਦੇ ਕੁਛ ਹੋਰ ਆ ਉਹਨਾਂ ਦੇ ਗੋਦ ਤੱਕ ਬਦਲ ਦਿੱਤੇ ਜਾਂਦੇ ਆ ਔਰ ਔਰਤਾਂ ਦੇ ਨਾਂ ਤਾਂ ਨਾ ਤਾਂ ਜ਼ਮੀਨ ਹੁੰਦੀ ਆ ਨਾ ਘਰ ਹੁੰਦਾ ਉਹਨਾਂ ਦੇ ਨਾਮ ਤਾਂ ਠੀਕ ਆ ਔਰ ਜਿਹੜਾ ਮਤਲਬ ਫਾਸ਼ੀਵਾਦ ਦਾ ਇਹ ਹੱਲਾ ਇਹ ਔਰਤਾਂ ਦੇ ਖਿਲਾਫ਼ ਤਾਂ ਬਹੁਤ ਵੱਡਾ ਨਾ ਇਹ ਸਾਰੀ ਕਿਰਤੀ ਜਮਾਤ ਤੇ ਔਰਤਾਂ ਦੇ ਖਿਲਾਫ਼ ਹੈਗਾ ਔਰ ਇਸ ਨੂੰ ਅੰਦੋਲਨ ਨੂੰ ਤਿੱਖਾ ਕਰਨਾ ਚਾਹੀਦਾ ਅੱਗੇ ਵਧਾਉਣਾ ਚਾਹੀਦਾ ਜਨਤਾ ਦੀ ਵਿਆਪਕ ਲਾਮਬੰਦੀ ਕਰਨੀ ਚਾਹੀਦੀ ਆ ਔਰ ਇਹਨੂੰ ਮਹਿਜ਼ ਕਾਨੂੰਨ ਜਾਂ ਮੁਸਲਮਾਨਾਂ ਦੇ ਖਿਲਾਫ਼ ਸਿੱਧ ਤਾਂ ਇਹ ਨੀ ਮੰਨਣਾ ਚਾਹੀਦਾ ਗਾ ਔਰ ਇਸ ਨੂੰ ਪ੍ਰਬੰਧ ਨੂੰ ਉਲਟਾਉਣ ਵਾਲੇ ਪਾਸੇ ਇਸ ਨੂੰ ਲੜਾਈ ਨੂੰ ਜਿੰਨਾ ਅਸੀਂ ਵਧਾ ਸਕਦੇ ਹਾਂ ਓਨਾ ਵਧਾਉਣਾ ਚਾਹੀਦਾ ਇਹ ਅਸੀਂ ਇਸ ਮਾਮਲੇ ਤੇ ਜਿਹੜਾ ਹੈਗਾ ਉਹ ਸਮੇਂ ਦੇ ਮੁੱਟਾ ਚ
ਬਿਲਕੁਲ ਬਿਲਕੁਲ ਸਾਥੀ ਜੀ ਬਿਲਕੁਲ ਸਹੀ ਸਮਝ ਹੈ ਸਾਥੀ ਜੀ ਉਹ ਮੈਂ ਜਿਹੜੀ ਤੁਸੀਂ ਪਹਿਲਾਂ ਗੱਲ ਕਰ ਰਹੇ ਸੀਗੇ ਮੈਂ ਅਸੀਂ ਵਾਰ ਵਾਰ ਰੇਡੀਓ ਮਾਧਿਅਮ ਤੋਂ ਗੱਲ ਕਰਦੇ ਹਾਂ ਕਿ ਕਿਉਂਕਿ ਮੇਰੀ ਜਿਹੜੀ ਸਿਟੀਜ਼ਨਸ਼ਿਪ ਆ ਉਹ ਬ੍ਰਿਟਿਸ਼ ਆ ਅਤੇ ਜੇ ਮੈਂ ਮੁੜ ਕੇ ਹਿੰਦੁਸਤਾਨ ਦੀ ਸਿਟੀਜ਼ਨਸ਼ਿਪ ਲੈਣੀ ਹੋਵੇ ਜਾਂ ਮੁੜ ਕੇ ਜਾਣਾ ਹੋਵੇ ਅਤੇ ਸਾਥੀ ਜੀ ਮੇਰਾ ਤਾਂ ਬਿਲਕੁਲ ਕੰਮ ਖਰਾਬ ਹੈ ਕਿਉਂਕਿ ਪਹਿਲੀ ਗੱਲ ਤਾਂ ਮੈਂ ਕੌਮਨਿਸਟ ਹਾਂ ਦੂਸਰਾ ਮੈਂ ਸਿੱਖ ਹਾਂ ਅਤੇ ਮੇਰੀ ਮਾਂ ਦਾ ਜਨਮ ਪਾਕਿਸਤਾਨ 'ਚ ਹੋਇਆ ਤੇ ਚੌਥਾ ਮੇਰੀ ਜਿਹੜੀ ਐਜੂਕੇਸ਼ਨ ਆ ਨਾਗਪੁਰ ਤੋਂ ਅੰਜੁਮਨ ਇਸਲਾਮ ਪੋਲੀਟੈਕਨਿਕ ਤੋਂ ਹੋਈ ਹੈ ਸੋ ਮੇਰਾ ਖਿਆਲ ਹੈ ਵੀ ਮੈਨੂੰ ਤੇ ਬਿਲਕੁਲ ਨਹੀਂ ਮਿਲ ਸਕਦੀ ਕਿਸੇ ਵੀ ਪੱਖੋਂ
ਮੈਂ ਇਤਨਾ ਭਾਰਤੀ ਜੀ ਜੇ ਤੁਹਾਡੇ ਸਮਾਂ ਮੈਂ ਇੱਕ ਛੋਟੀ ਜਿਹੀ ਗੱਲ ਹੋਰ ਕਹਿਣੀ
ਹਾਂਜੀ ਜ਼ਰੂਰ ਜ਼ਰੂਰ
ਤੁਸੀਂ ਇਹ ਅਸੀਂ ਜਦੋਂ ਇਹ ਗੱਲ ਅਸਲ ਦੇ ਵਿੱਚ ਕੀ ਆ ਸਾਡੀ ਮੂਵਮੈਂਟ ਦੀ ਇੱਕ ਦਿੱਕਤ ਆ ਸਾਡੇ ਲੋਕਾਂ ਦੀ ਜਿਹੜੇ ਮਤਲਬ ਕਾਰਕੁਨਾਂ ਜਾਂ ਮਤਲਬ ਲੀਡਰਸ਼ਿਪ ਆ ਉਹ ਇਹ ਏਡਾ ਵੱਡਾ ਪੋਲੀਟੀਕਲ ਮਾਮਲਾ ਇਹ ਇਹਦੇ ਤੇ ਬੋਲਣ ਲੱਗਿਆ ਵੀ ਕਈ ਵਾਰੀ ਪਰਚੇ ਦੇ ਮਾਮਲੇ ਏਡਾ ਦਾ ਮਾਮਲਾ ਜੀ ਸਾਡਾ ਉਹ ਕਾੜਾ ਉਹ ਇਸ ਗੱਲ ਤੇ ਕਈ ਵਾਰੀ ਬੋਲੀ ਜਾਂਦੇ ਉਹਨੂੰ ਮੈਂ ਲੱਗਦਾ ਵੀ ਇਹ ਜਨਤਾ ਦਾ ਮਾਮਲਾ ਜੇ ਉਹਨੂੰ ਦੱਸਦੇ ਵੀ ਤੁਸੀਂ ਨਰੇਗਾ ਦੇ ਪੈਸੇ ਲੈਣ ਜਾਓ ਤੁਸੀਂ ਤਾਂ ਦੇਸ਼ ਦੇ ਹੈ ਹੀ ਨੀ ਠੀਕ ਆ ਤੁਸੀਂ ਕੋਈ ਸਾਡਾ ਕਰਜ਼ਾ ਨੀ ਮਾਫ਼ ਕਰੋਗੇ ਤੁਸੀਂ ਤਾਂ ਦੇਸ਼ ਦੇ ਹੈ ਹੀ ਨੀ ਤੁਹਾਡਾ ਕਰਜ਼ਾ ਕਹਿੰਦਾ ਮਾਫ਼ ਹੋਣਾ ਦੇਖ ਕੇ ਤੁਰੇ ਫਿਰੋਗੇ ਠੀਕ ਆ ਨੀ ਤੁਹਾਡਾ ਡਿਟੈਂਸ਼ਨ ਸੈਂਟਰ ਤੁਹਾਡੇ ਲਈ ਬਣਿਆ ਉਹ ਗੱਲ ਇੱਥੋਂ ਬੈਠੇ ਆ ਉਹ ਗੱਲ ਇੱਥੋਂ ਤੱਕ ਸਾਨੂੰ ਦੇਸ਼ ਚੋਂ ਕੱਢਣ ਨੂੰ ਫਿਰਦੇ ਆ ਅਸੀਂ ਮਤਲਬ ਉਹ ਜਿਹੜੀ ਹੈਗੀ ਚਵਾਨੀਆਂ ਛਿਆਨੀਆਂ ਦੀ ਹੁੰਦੀ ਆ ਉਦੋਂ ਬਾਹਰ ਕਈ ਵਾਰੀ ਨਹੀਂ ਆਉਂਦੇ ਗੇ ਇਸ ਮਾਮਲੇ ਨੂੰ ਉਹ ਜਿਹੜਾ ਆਰਥਿਕਤਾਵਾਦ ਹੈਗਾ ਉਹਨੂੰ ਪਾਸੇ ਛੱਡ ਕੇ ਇਹ ਸਿਆਸੀ ਲੜਾਈ ਆ ਠੀਕ ਆ ਔਰ ਇਹਨੂੰ ਸਿਆਸੀ ਤੌਰ ਤੇ ਹੀ ਲੜਨਾ ਚਾਹੀਦਾ ਹੈਗਾ ਆਪਣੀ ਸਿਆਸਤ ਨੂੰ ਜਿਹੜਾ ਹੈਗਾ ਸਾਹਮਣੇ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਚਾਹੀਦਾ ਅਸੀਂ ਆਹ ਸੋਚਦੇ ਹਾਂ ਇੱਦਾਂ ਹੋਣਾ ਚਾਹੀਦਾ ਠੀਕ ਆ ਤਾਂ ਹੀ ਅਸੀਂ ਇਸ ਮਾਮਲੇ ਚੋਂ ਕੁਛ ਮਿਹਨਤਕਸ਼ ਜਨਤਾ ਜਾਂ ਹੋਰ ਆਵਾਮ ਦੇ ਵਿੱਚ ਆਪਣੇ ਜਿਹੜੇ ਆ
ਬਿਲਕੁਲ ਸਾਥੀ ਜੀ ਬਿਲਕੁਲ ਹੀ ਬਿਲਕੁਲ ਦੋ ਤਿੰਨਾਂ ਮਿੰਟਾਂ ਦੇ ਵਿੱਚ ਕਿਉਂਕਿ ਏਦਾਂ ਠੀਕ ਨਹੀਂ ਲੱਗੂਗਾ ਕਿ ਇੱਕ ਕਿਸਾਨ ਆਗੂ ਨਾਲ ਅਸੀਂ ਗੱਲ ਕਰ ਰਹੇ ਹਾਂ ਤੇ ਕਿਸਾਨੀ ਦੀ ਗੱਲ ਨਾ ਹੋਵੇ ਬਿਲਕੁਲ ਦੋ ਮਿੰਟਾਂ ਦੇ ਵਿੱਚ ਕੀ ਹੈ ਇਸ ਟਾਈਮ ਤੁਹਾਡੀ ਜਥੇਬੰਦੀ ਵੱਲੋਂ ਕਿਸਾਨੀ ਨੂੰ ਲੈ ਕੇ ਕਿਹੜੇ ਕਿਹੜੇ ਸੰਘਰਸ਼ ਜਿਹੜੇ ਚੱਲ ਰਹੇ ਨੇ
ਅਸੀਂ ਇਹਨਾਂ ਦਿਨਾਂ ਚ ਕਾਂਗਰਸੀ MLA ਤੇ ਮੰਤਰੀਆਂ ਦੇ ਘਰਾਂ ਅੱਗੇ ਧਰਨੇ ਲਾਏ ਸੀਗੇ 5 ਫਰਵਰੀ ਨੂੰ ਜੋ ਕਿਸਾਨਾਂ ਦਾ ਉਹਨਾਂ ਨੇ ਕੈਪਟਨ ਸਰਕਾਰ ਨੇ ਵਾਅਦਾ ਕੀਤਾ ਗੁਰਬਾਣੀ ਦੀ ਸਹੁੰ ਖਾ ਕੇ ਕਿ ਆਪਾਂ ਕਿਸਾਨਾਂ ਦੇ ਕਰਜ਼ੇ ਮਾਫ਼ ਕਰਾਂਗੇ
ਜੀ
ਪਰ ਕਿਸਾਨੀ ਦਾ ਤਾਂ ਖੁਦਕੁਸ਼ੀਆਂ ਦਾ ਵਰਤਾਰਾ ਉਸੇ ਤਰ੍ਹਾਂ ਜਾਰੀ ਆ
ਜੀ
ਕਿਸਾਨੀ ਪੰਜਾਬ ਦਾ ਖੇਤੀ ਸੰਕਟ ਦਿਨ ਪ੍ਰਤੀ ਦਿਨ ਉਹ ਗਹਿਰਾ ਹੁੰਦਾ ਜਾ ਰਿਹਾ
ਜੀ
ਉਹ ਪੰਜਾਬ ਸਰਕਾਰ ਇਸ ਮਾਮਲੇ ਤੇ ਕੁਛ ਨੀ ਕਰ ਸਕੀ ਉਹ ਉਹਦੇ ਤੇ ਸਾਡਾ ਅੰਦੋਲਨ ਚੱਲ ਰਿਹਾ ਕਰਜ਼ ਮਾਫ਼ੀ
ਜੀ ਜੀ ਬਿਲਕੁਲ
ਫਿਲਹਾਲ ਤਾਂ ਉਸ ਨੂੰ ਅਸੀਂ 25 ਮਾਰਚ ਦੀ ਜਿਹੜੀ ਰੈਲੀ ਹੈਗੀ ਆ ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ਼ ਤੇ ਫਾਸ਼ੀ ਵਾਲੇ ਹੱਲਿਆਂ ਦੇ ਖਿਲਾਫ਼ ਲੁਧਿਆਣੇ ਚ
ਜੀ
ਅਸੀਂ ਉਹਦੀ ਤਿਆਰੀ ਚ ਲੱਗੇ ਹੋਏ ਹੈਗੇ ਆ
ਬਿਲਕੁਲ 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 ਸਾਥੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਰੇਡੀਓ ਪ੍ਰੋਗਰਾਮ ਤੇ ਆਉਣ ਲਈ ਤੇ ਆਪਣੀ ਗੱਲਬਾਤ ਬਹੁਤ ਹੀ ਵਧੀਆ ਰਹੀ ਮੇਰਾ ਖਿਆਲ ਕਿ ਸਰੋਤਿਆਂ ਨੂੰ ਵੀ ਪਸੰਦ ਆਈ ਹੋਊਗੀ ਤੇ ਇਤੋਂ ਕੋਈ ਨਾ ਕੋਈ ਸੇਧ ਵੀ ਜ਼ਰੂਰ ਸਾਡੇ ਸਰੋਤੇ ਲੈਣਗੇ ਬਹੁਤ ਬਹੁਤ ਧੰਨਵਾਦ ਸਾਥੀ ਜੀ ਇਨਕਲਾਬ ਜ਼ਿੰਦਾਬਾਦ
ਧੰਨਵਾਦ ਜੀ ਬਹੁਤ ਬਹੁਤ ਜੀ ਇਨਕਲਾਬ ਜ਼ਿੰਦਾਬਾਦ
ਦੋਸਤੋ ਇਹ ਸਨ ਸਾਥੀ ਰਜਿੰਦਰ ਸਿੰਘ ਕਿਰਤੀ ਕਿਸਾਨ ਯੂਨੀਅਨ ਤੋਂ ਸਾਡੇ ਅਗਲੇ ਜਿਹੜੇ ਬੁਲਾਰੇ ਸਟੂਡੀਓ ਚ ਨੇ ਸਾਡੇ ਨਾਲ ਸੁਫੀਆਨ ਉਹਨਾਂ ਨਾਲ ਵੀ ਅਸੀਂ ਜਲਦੀ ਗੱਲਬਾਤ ਸ਼ੁਰੂ ਕਰਾਂਗੇ ਸੋ ਇੱਕ
ਦੂਸਰਾ ਆਪਣੇ ਸਰੋਤਿਆਂ ਨੂੰ ਜੀ ਜਿਹੜੇ ਭਾਰਤ ਦੇ ਵਿੱਚ ਸੁਣਨਗੇ ਬਾਅਦ ਚ ਕਿ ਲੁਧਿਆਣੇ ਦੇ ਵਿੱਚ ਜਿਹੜੀ 25 ਤਰੀਕ ਨੂੰ CA ਤੇ NRC ਦੇ ਖਿਲਾਫ਼ ਜਿਹੜੀ ਰੈਲੀ ਹੋ ਰਹੀ ਹੈ ਉਹਦੇ ਵਿੱਚ ਵੱਧ ਤੋਂ ਵੱਧ
ਹਾਂਜੀ ਹਲੇ ਮਹੀਨੇ ਤੋਂ ਵੱਧ ਸਮਾਂ ਪਿਆ ਸੋ ਅਸੀਂ ਯਾਦ ਕਰਾਉਂਦੇ ਰਹਾਂਗੇ ਆਪਣੇ ਬੁਲਾਰਿਆਂ ਨੂੰ ਉਸ ਤੋਂ ਪਹਿਲਾਂ ਸ਼ਾਇਦ ਹੋਰ ਜਥੇਬੰਦੀਆਂ ਦੇ ਬੁਲਾਰਿਆਂ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਤੋ ਇੱਕ ਗੀਤ ਦੇ ਰੂਪ ਚ ਬ੍ਰੇਕ ਔਰ ਉਸ ਤੋਂ ਬਾਅਦ ਅਸੀਂ ਦੁਬਾਰਾ ਤੁਹਾਡੇ ਨਾਲ ਹੋ ਜਾਵਾਂਗੇ
कब तक रोना पड़ेगा जो है खोना पड़ेगा कहता वो सुन लो मेरे यार अब खुद कुछ करना पड़ेगा हमको जलना पड़ेगा मरना पड़ेगा अब खुद कुछ करना पड़ेगा कितने सवालों के जवाब मिले हैं अब तक
कितना किया है इंतजार और करोगे कब तक
कब तक रोना पड़ेगा
जो है खोना पड़ेगा
कहता हूँ सुन लो मेरे यार
अब खुद कुछ करना पड़ेगा कुछ करना पड़ेगा
तुम्हें जो कहना है कह दो यही वक्त है जमाना कहेगा इस कहानी का फिर अब तुमको बदलना पड़ेगा
अब खुद कुछ करना पड़ेगा अब तो चलना पड़ेगा
दोस्तों एक बार फिर थोड़ा सब का स्वागत है प्रोग्राम रेडियो इनकलाब विच तो जिस तरह के मैं शुरू विच अनाउंस कीता सीगा कि जिहड़ा वीजा डिलेज नू लेके इत्थे लगातार एक प्रॉब्लम चल रही है सो उस सिलसिले विच असी पहला भी स्टूडियो च जिहड़े पीड़ित ने या विक्टिमाइज्ड ने इमीग्रेशन न्यूजीलैंड तो उन्होंने इंटरव्यू कर चुके हैं तो अज भी इस तरह के एक व्यक्ति ने सुफियान जिहड़े के वीजा डिले तो अफेक्टेड ने उन्होंने वाइफ जिहड़े के नहीं हले तक उन्होंने वीजा दिता गया इत्थे नहीं आने की इजाजत दी जा रही कुछ इन्होंने गलत नहीं किया या इन्होंने वाइफ की एप्लीकेशन आई एम श्योर कोई प्रॉब्लम नहीं है जस्ट जनरली इमीग्रेशन न्यूजीलैंड की जिहड़ी वीजा प्रोसैसिंग है बहुत ज्यादा वो स्लो चल रही है तो ए हाँ सुफियान नाल ही सीधी गल करने तो सुफियान वेलकम टू आर रेडियो शो सो सबसे पहले तो आप हमारे लिसनर्स के साथ ये शेयर करें कि आप न्यूजीलैंड में कब आए और कैसे आए
मैं न्यूजीलैंड में 2016 जनवरी में आया एज अ स्टूडेंट
जी
एंड फ्रॉम 2016 अभी 2020 फोर इयर्स हो गए मुझे न्यूजीलैंड में
जी
मैंने टू इयर्स स्टडीज किया एज अ शेफ
ओके सो स्किल्ड वेरी स्किल्ड
Yeah, as a chef, and after that, from 2 years, I'm working as a full timer. As a chef.
Chef, हाँ.
Yeah.
हाँ, तो chefs की तो हमेशा ही demand रहती रहती है. So, somebody like you, आपको तो New Zealand को यहाँ रखना चाहिए. You shouldn't be let go of.
Yes. In fact, जो सुबह की RNP news थी, उसमें जो केस स्टडी थी उसमें एक शेफ ही है
हाँ, चाइनीज शेफ
और कितने सालों से यहाँ पे रह रहे हैं और काम कर रहे हैं anyway, आप बात
हाँ, जी तो फिर हाँ तो अभी ये जो वीजा अब तक जो आपके वीजा थे स्टूडेंट वीजा वर्क वीजा उसमें कोई प्रॉब्लम हुआ या
कोई प्रॉब्लम नहीं कोई प्रॉब्लम
चलता गया
सब आराम से चलता गया कोई प्रॉब्लम नहीं
इमिग्रेशन न्यूजीलैंड ने कोई ऑब्जेक्शन किसी तरह का कुछ नहीं उठाया
कोई ऑब्जेक्शन नहीं
ओके तो अभी जो आपकी सिचुएशन है उसके बारे में थोड़ा बताएं
अभी मेरी शादी को हो एक साल हो जाएगा अभी 22 फेब को
ओके
और मैंने वीजा डाला है मेरी वाइफ का पार्टनर ऑफ वर्क और विजिटर वीजा इन जुलाई 2019
राइट
हाँ और ऑलमोस्ट 7 months हो गए कोई रिस्पांस नहीं है ना केस ऑफिसर लोकेटेड किया है जब भी हम लोग कॉल करते हैं इमिग्रेशन में एक ही रिस्पांस मिलता है इट्स इन अ क्यू कोई आगे फर्दर इंफॉर्मेशन ही नहीं है और कितना टाइम लगेगा ये सब चीजें स्ट्रेस किया जा रहा है इस वजह से मेरे करियर पे मेरे वर्क स्किल्स पे इफेक्ट हो रहा है मेंटली स्ट्रेस सो ये सब वजह से मुझे अक्टूबर में लास्ट ईयर अक्टूबर 2019 में इंडिया जाना पड़ा क्योंकि हालात काफी खराब हो रहे थे बहुत मिसअंडरस्टैंडिंग्स हो रही थी
फैमिलीज
में स्ट्रेस हो रहा था सो मैं 2019 में इंडिया गया ऑन इमरजेंसी बेसिस और वो इमरजेंसी मुझे इतनी क्रिएट होते गई कि मैं दिसंबर तक वही रहा मेरा 2 मंथ्स वहां गया मेरा जो पीक टाइम था हम लोग की इंडस्ट्री का
सॉरी
इंडस्ट्री का पीक टाइम था उस दौरान आई वाज नॉट ओवर ईयर
हां क्योंकि क्रिसमस न्यू ईयर तो इज अ वेरी बिजी टाइम यहां पे
सो मुझे भी बहुत मेडिकल इश्यूज हो गए बिकॉज़ ऑफ स्ट्रेस
हां तो इसमें जब आप वो वेबसाइट पे देखते हैं इमिग्रेशन न्यूजीलैंड का वेबसाइट उस पे क्या लिखा रहता है प्रोसेस टाइम
जब मैंने वीजा अप्लाई किया तब कह रहा तब इट वाज इंडिकेट 3 मंथ्स
3 मंथ्स
3 मंथ्स प्रोसेसिंग टाइम After 3 months, wo update was 6 months.
Right.
6 months bhi cross, maine call kiya to bole aapke 6 months hone ke baad aap call karna. 6 months ho gaya, maine call kiya. Kuch response nahi hai. Emails kiye, kuch response nahi hai. It's in a queue. Sirf October 2019 mein mujhe ek email aaya tha, kya your file will be allocated in the mid of November.
Right.
नवंबर गया दिसंबर हो गया जैन हो गया फेब हो गया अभी तक कुछ इंडिकेशंस नहीं है
तो अब उनकी वेबसाइट पे प्रोसेसिंग वीजा प्रोसेसिंग टाइम क्या दिखा रहे हैं
अब 5 मंथ्स दिखा रहा है
5 मंथ्स दिखा रहा है अब उससे भी ज्यादा हो गए हैं
उससे भी ज्यादा हो गए 7 मंथ्स क्रॉस हो गया
तो ऑब्वियसली वो जो वेबसाइट पे दिखा रहे हैं वो रिलायबल नहीं है
नहीं है
तो इसमें तो मिसअंडरस्टैंडिंग तो फिर होगा ही क्योंकि जो वेबसाइट आप देख रहे हो वही आपकी वाइफ भी देख रही है तो उनको लग रहा होगा कि अरे वो एक इतना बड़ा डिपार्टमेंट है वो तो गलत नहीं बोलेंगे ना तो इसलिए तो वो मिसअंडरस्टैंडिंग्स फिर वहां से आती है
तो जब मैं इंडिया गया मैं मुंबई ऑफिस में विजिट किया खुद मैंने वहां पे हैंड रिटन लेटर डाला क्या मुझे सिर्फ इस रीजन से मुझे न्यूजीलैंड से इंडिया आना पड़ा है क्या मैं मेरी वाइफ से मिलूं और क्या वीजा प्रोसेस है मैंने हैंड रिटन लेटर दिया उसका कोई रिस्पांस नहीं मिला मुझे फिर मैंने ईमेल किया उसका कोई रिस्पांसेस नहीं वो सिर्फ ऑटोमेटेड मेल्स आते हैं बस और कोई और जब भी कॉल करते हैं इट्स इन अ क्यू वी डोंट नो हाउ लॉन्ग इट विल टेक और रैंडमली किसी का भी कोई भी वीजा आ रहा है लाइक जो हमारे बाद अप्लाई किए हैं उनका आ रहा है या कुछ भी हो रहा है कोई प्रोसेस ही नहीं है कुछ समझ में ही नहीं आ रहा है ओके एक स्टैंडर्ड प्रोसेस होता है क्या टिल नाउ दिस मंथ हैज बीन कवर सो इवन वी विल बी मेंटली प्रिपेयर्ड क्या स्टिल विल बी गेटिंग अ टाइम
बिल्कुल बिल्कुल
बट इमिग्रेशन को कॉल करो तो उनके पास भी कोई इन्फॉर्मेशन नहीं है
हाँ क्योंकि इसमें पहले भी हमने जिन जिन लोगों से बात करी है तो वो ये बोलते हैं कि जो लंबा वेट करना शायद दैट्स नॉट अ प्रॉब्लम इन इट्स कि वो जो अनसर्टेनिटी है कि पता ही नहीं
चल रहा और वी डोंट हैव एनी वी कांट टेक एनी एक्शन किससे जाके पूछे ऑफिसेस में जाके सेल्फ पूछे उनके पास कोई इन्फॉर्मेशन नहीं है कॉल्स पे पूछे कॉल्स पे कोई इन्फॉर्मेशन नहीं है
और इसमें काफी लोग ऐसा भी सोच लेते हैं कि जब हम ये इश्यूज उठाते हैं तो शायद जो एप्लीकेंट्स है वो कोई शॉर्टकट लेना चाहते हैं ये बात नहीं है ये तो जस्ट कि पीपल वांट टू बी इन द नो कि क्या क्या होगा और कब होगा कितना टाइम लगेगा दैट्स ऑल और उस अगर इतना बता दिया जाए सबको कि हाँ इतने मंथ्स लगेंगे तो पीपल विल बी मेंटली प्रिपेयर्ड तो वो अपनी लाइफ को अकॉर्डिंगली होना तो नहीं चाहिए बट पीपल विल रीअरेंज देयर लाइफ अकॉर्डिंग टू दैट
मेरे ख्याल से जो रैंडमली जो वीजा मिल रहा है This is a very वो एक mental game खेली जा रही है कि आपको लोगों को ऐसा लगे कि मेरा इसका बाद में apply किया इसका आ गया तो मेरा भी आ जाएगा तो आपको वो lollipop वाली बात
कर रहे थे
कि hanging on वो इसलिए वो randomly वो कर रहे हैं जानबूझ के ऐसा जानबूझ के मेरे ख्याल से किया जा रहा है
हालांकि होना ये चाहिए कि वो chronological order में होना चाहिए जिसका पहले लगा application they should work अकॉर्डिंग टू टाइम लाइन के साथ चलना चाहिए हाँ ये हो सकता है कि कुछ केसेस शायद ज्यादा कॉम्प्लिकेटेड हो कुछ आसान हो तो वो उसमें उसका जो फाइनल आउटकम है दैट कैन कम आउट एट डिफरेंट टाइम्स बट
दैट वी शुड नो क्या आवर फाइल हैज बीन ओपन एंड दिस इज द प्रॉब्लम सो इवन वी विल बी मेंटली प्रिपेयर्ड वी विल वर्क ऑन इट बट वी डोंट नो एनीथिंग व्हाट्स गोइंग ऑन वी आर जस्ट कॉलिंग एंड वी आर गेटिंग दैट्स इन अ क्यू इट्स इन अ क्यू दैट्स ऑल
बिल्कुल बिल्कुल तो इसमें तो आज की जो न्यूज है मिनिस्टर इयन लीस गैलोवे की
आई थिंक विल प्ले इट
हां
इसको प्ले करके इसको सुन के मतलब सुफियान क्या हो रहा है कि जब भी कुछ रैली की मुजाहरे की बात होती है दिस इज द रिएक्शन अगेन क्योंकि इनको मालूम है कि अभी कुछ एक्शन होने वाला है क्योंकि इनका जो मैं आरएनएड में देख रहा था जो इस जो पहला बयान था वो हमारे मुजाहरे के बाद दिसंबर में था अभी उसके बाद ये दूसरा बयान अभी आया है कि अभी जो रैली होने वाली है देयर प्लेइंग अ गेम कि किसी तरीके से ये टल जाए लेकिन मेरे ख्याल से हम उसको चला के उस पे और यहाँ पहले सुफियान से और बातें कर ली जाए
हाँ बातें भी कर सकते हैं कि हाँ इसमें ये है कि ऑब्वियसली स्ट्रेसफुल सिचुएशन है वो पूरे दोनों साइड पे फैमिलीज को अफेक्ट करता है इट्स नॉट जस्ट अबाउट यू एंड योर वाइफ क्योंकि हम लोगों में जैसे बोलते हैं कि वो दो इंडिविजुअल्स की शादी नहीं है दो परिवारों की शादी दो परिवारों की शादी होती है लिटरली तो उसमें हाँ वो रिलेशनशिप्स इज नॉट जस्ट हस्बैंड एंड वाइफ वो पूरे दोनों फैमिलीज का आपस में रिलेशनशिप जो है वो स्पॉइल होता है क्योंकि एक तो वो दूर बैठे हैं सब लोग तो जो सिचुएशन में से आप गुजर रहे हो दे कैन ओनली इमेजिन दे कांट लिव थ्रू दैट तो उसमें से आप जरा बताएं कि आपकी फैमिलीज कैसे आपको सपोर्ट कर रहे हैं क्या क्या चल रहा है वहाँ पे
फैमिलीज भी जस्ट वेट ही कर रहे वो भी मुझे पूछ रहे क्या हो रहा है कितना टाइम लगेगा सो मैं उन्हें आंसर ही नहीं कर पा रहा हूँ बिकॉज मैं ही क्लियर नहीं हूँ कितना टाइम लगेगा और क्यों वेट हो रहा है
तो वो सोच रहे हैं कि आप जानबूझ के बता रहे हैं कुछ और कुछ चल रहा होगा
नहीं इसीलिए मैंने ये चीज क्लियर करने के लिए मैंने फाइल जो लगाई है मेरे वाइफ से ही लगाई है मैंने यहाँ से नहीं इंडिया से ही फाइल लगाई है
तो कितना नो वन शुड बी पुट थ्रू दिस सॉर्ट ऑफ थिंग पार्टनर्स ही एक दूसरे को डाउट करना शुरू कर दें थ्रू नो फॉल्ट ऑफ योर्स और हर्स ये वो एक जो डिपार्टमेंट है ये उसका किया धरा है सब कि वो सही तरीके से नहीं परफॉर्म कर रहे तो उसमें से लाइव्स आर बीइंग अफेक्टेड एडवर्सली
सुफियाना आपको हम बताना चाहते हैं कि आप परेशान है आपकी फैमिली परेशान है जब मीटिंग में आपके ये दोस्त वहां पे आए तो हमको पूरा यकीन था कि ही हिमसेल्फ इज अफेक्टेड बाय वो इतने परेशान थे सो इट्स नॉट ओनली फैमिली पूरे का पूरा आपका जो सामाजिक जो दायरा है उसमें सब परेशान रहते हैं
बस यही रीजन के लिए यानी मैं एक्सपेक्ट कर रहा था क्या मैक्सिमम नवंबर जुलाई में डाला है मैक्सिमम नवंबर मैं एक्सपेक्ट कर रहा था सो उसलिए हम दोनों ने सेपरेट घर ले लिया क्या मेरी वाइफ आए तो बाद में कोई चीज की प्रॉब्लम ना हो जाओ और अब जस्ट मैं अकेला रह रहा हूँ आई एम पेइंग अ रेंट जस्ट $400 अ वीक मैं पे कर रहा हूँ
पीछे एक वो ये जो इंडिया न्यूजीलैंड के क्रिकेट मैचेस थे गेम्स उसमें भी एक फोटो थी लड़का वो बैठा है पोस्टर लेकर कि आई बुक्ड
और
सुफियान शेफ का काम कोई इतना आसान नहीं है बहुत मेहनत का काम है और उसमें आपका फाइनेंशियली भी लूज हो रहा है मेंटली स्ट्रेस फाइनेंशियली आपको और काम पे आप कॉन्सेंट्रेट नहीं कर रहे
डेफिनेटली मुझे मेरे काम मेरे परफॉर्मेंस पे इफेक्ट हो रहा है आई एम वर्किंग विद वन कंपनी फॉर लास्ट फोर इयर्स और उधर मेरा परफॉर्मेंस खराब हो रहा है जो वो मुझे बहुत गिल्टी फील करा रहा है क्योंकि चार साल में कभी मुझ पर कोई क्वेश्चन नहीं हुआ एज अ शेफ और अब ये मेंटल स्ट्रेस की वजह से मुझे नहीं हो रहा है कर पा रहा हूँ मैं अपना आउटकम नहीं दे पा रहा और मैं एग्री कर रहा हूँ कि आई एम मेंटली टू स्ट्रेस बिकॉज ऑफ दिस वीजा स्टेटस
नॉट डेफिनेटली नॉट एन आइडियल सिचुएशन तो इसमें इट्स मैं ये भी कहूंगी कि ऐसे आगे आके पब्लिकली बात करने में भी काफी हिम्मत चाहिए होती है तो वेल डन आप और जो पहले भी दो लड़के आए थे यहाँ पे बात की उन्होंने तो टू ओपन योर सेल्फ आप ये भी एक
और आपके
बड़ी
दोस्तों से भी आपके बिहाफ पे जो है वो हिम्मत चाहिए लेकिन देखें अभी थोड़ा बात गवर्नमेंट एजेंसी से भी चल रहा है देखें कहाँ तक पहुंचती है नहीं तो
अभी रेडी टू प्ले तो आज सुबह का ही न्यूज है कि वो खुद एडमिट कर रहे हैं कि उनका जो ये डिपार्टमेंट है इज अंडर परफॉर्मिंग बाय फार तो जो उन्होंने अनाउंसमेंट करी है कि किस वीजा कैटेगरी को प्रेफरेंस दी जाएगी दैट्स आल्सो इंटरेस्टिंग क्योंकि हम तो ये बोलते हैं कि सभी को टाइमली तरीके से सबकी एप्लीकेशंस डील होनी चाहिए बट दीज पीपल ऑब्वियसली लाइक टू डिवाइड
यस यस तो सुन के इसके बाद थोड़ा इसका करेंगे
जी जी
The government has locked in talks about overhauling the residence visa program to prioritise highly skilled immigrants. Some skilled workers are waiting more than 15 months for the visas, and the immigration minister says he has told officials to speed them up. Jill Bonnet reports.
Cabinet last year discussed limiting numbers in each category of residents, such as partnerships and business visas. The immigration minister, Ian Lees-Galloway, says there needs to be more focus on skilled immigrants. But deciding on the detail is not a quick process.
Because we are looking to take a new approach to this, we are taking our time about it. If you just focus on the overall planning range without having some focus on each of the individual streams, you can find that skilled migrants get crowded out by the other categories.
In the meantime, he admits that people are waiting too long for visas because of processing delays. He says immigrants to many other countries have waits of more than 12 months for residence, but that is not where he wants New Zealand to be.
I've made it absolutely clear to Immigration New Zealand that I do want processing times to speed up. I think people are waiting too long. And they are working exceptionally hard on doing that.
The Association for Migration and Investment is calling for an urgent meeting with the minister and immigration officials, with skilled migrant waiting lists at the top of the agenda. A spokesperson, Aruna Madingra, says the government needs to be upfront with applicants about how long their visa will take and whether some applications are being prioritised over others.
You have a tradesman, a tradie at 55k or 60k, will sit there for much, much longer. And I just, if that was the intention behind it, what we say is that, you know, wouldn't transparency be ethical for those people that are applying so that then they can plan their lives and know that it's going to be 2 years in the waiting before they can hear anything.
Kevin Lee is among more than 37,000 people waiting for a residence decision. He met the 160-point criteria for his job as a cook in Auckland's North Shore when he applied in January last year. A letter from Immigration said a decision would be made by November last year, but he still doesn't even have a case officer looking at the application. In the meantime, he and his family have to rent their home because of foreign ownership rules. For Mr. Lee, that means hard questions from his 8-year-old son about when they will have their own house, a pet and a bike.
Maybe next year, because we apply residence the year before, so should be okay if we can buy another house in this year. But unfortunately, for now, we don't have any information from immigration.
He says the endless waiting has destroyed their New Zealand dream. For Morning Report, Jill Bonnet.
तो दोस्तों ऐसी आरएनजेड मॉर्निंग रिपोर्ट दी न्यूज़ तो इसमें वो जो बोल रहे हैं कि स्किल्ड वर्कर्स की रेजिडेंस एप्लीकेशन को प्रायोरिटाइज करेंगे तो यहाँ पे जो सिचुएशन है रेजिडेंस तो अभी बहुत दूर है जस्ट वो अपने वाइफ का विजिटर वीजा बेस्ड ऑन हिज
डाइवर्शन है
डाइवर्शन है क्योंकि
पहले भी जो कैटेगरीज था उनको डिवाइड किया
हाँ वो डिवाइड करें कैटेगरीज को रादर के सभी एप्लीकेशंस को ये टाइमली तरीके से इनको एड्रेस करना चाहिए क्योंकि ये एक को प्लीज कर दिया दूसरा पीछे रह गया वो दे विल जस्ट बी प्लेइंग कैच अप ऑल द टाइम तो इनको थोड़े और लोग एम्प्लॉय करके दे नीड टू क्लियर आउट द बैकलॉग मुझे तो ऐसा लगता है तो अब हमारा जो ग्रुप है जिसमें सुफियान और इनके दोस्त और बाकी भी लोग हैं तो उसमें हम पहले कितने तीन कम से कम प्रोटेस्ट कर चुके हैं दो ऑकलैंड में थे और एक वेलिंगटन में पार्लियामेंट के बाहर तो अभी और एक एक्शन प्लान्ड है 8th ऑफ मार्च यही वीजा डिलेज को लेके तो उसमें और उससे पहले हम ये भी चाहते हैं कि अगर हम एक जो लोग पीड़ित हैं जो विक्टिमाइज्ड हैं उनका एक डेलीगेशन बना के अगर मिनिस्टर तक पहुंच सके ताकि आप लोग उनके पास जाके अपनी ये सारी बात रख सको क्योंकि इट्स ऑल वेरी वेल टू से कि हमें स्किल्ड माइग्रेंट्स को प्रायोरिटाइज करना है क्योंकि स्किल शॉर्टेजेस एंड दिस दैट द अदर अगर वो माइग्रेंट्स अपने partners apni families ke sath yahan nahi reh payenge to they will be unhappy workers jaise aap bol rahe ho aapne bataya aur baki bhi sab yahi bar bar bolte hain ki we are stressed in more ways than one to inko wo sara accommodate karna padega it's important aur ye jo research hai wo bhi bar bar yahi show karti hai ki people are happier workers they are better performers agar unki wo jo बाकी जो सारी सोशल नीड्स हैं अगर दे आर मेट प्रॉपर्ली जैसे इनकी वो पेरेंट वीजा कैटेगरी का भी यही वो रिसर्च शो करती है कि अगर जो बच्चे उनके ग्रैंड पेरेंट्स अगर उनके साथ हों तो दे टर्न आउट टू बी बेटर इंडिविजुअल्स तो उसके बिना पे इन लोगों को वो पेरेंट वीजा कैटेगरी को भी ठीक करना चाहिए तो या इट्स नॉट जस्ट अबाउट वन कैटेगरी इट्स ऑल ओवर सारा इनका जो सिस्टम है ओवरहॉल करने की जरूरत है इन लोगों को
सुफियान मैं आपसे पूछना चाहता हूं आप भी आपसे भी कि मेरी कुछ दोस्तों से बात चल रही थी कि जितने भी जो वीजा डिलेज के कुछ फेसबुक सोशल मीडिया पे जो ग्रुप बने हुए हैं जिनको वीजा मिल जाता है तो ऐसा एक्सप्रेशन जा रहा है कि काम बहुत तेजी से चल रहा है लेकिन आपके एक्सपीरियंस से आपको जब आप लोगों से मिलते हैं अपने जो यहां पे वर्क परमिट पे जन स्टूडेंट्स आपको कैसा आपकी बात कैसी होती है कि सब तेजी से चल रहा है कैसा
मेरा एक्सपीरियंस तो ये कहता है क्या नहीं क्योंकि जो वीजास आ रहे हैं उन लोग ऑलरेडी मार्च अप्रैल
2019
पहले से के एप्लीकेशन से ये 2020 हो गया वो इयर्स के यानी अगर इन लोग कहते हैं बैकलॉग क्लियर करना है दे अगेन क्रिएटिंग अ बैकलॉग जो एप्लीकेशंस अभी हो गए इट्स द सेकंड बैकलॉग सो इट विल कीप ऑन गोइंग अंटिल एंड अनलेस दे कम विद अ स्ट्रांग सॉल्यूशन फॉर इट सो फ्रॉम वेयर वी कैन से दैट दे आर वर्किंग हार्ड और दे हैव हायर्ड अ मोर एम्प्लॉइज बट व्हाई इट्स टेकिंग अ सो लॉन्ग 7 मंथ्स 8 मंथ्स जस्ट
वो कह रहे हैं आप इनलिस गैलो ये भी बोल रहे हैं कि आपको बता रहे हैं कि न्यूजीलैंड तो फिर भी बहुत अच्छा है दूसरे में तो साल से भी ज्यादा लगता है सो आपको ये बोल रहे हैं कि आपका हालात जो इतने खराब नहीं है दूसरे जो मुल्कों में इससे भी ज्यादा टाइम लगता है
एक्सपेक्टेशन को रीसेट करना
ऐसा
विजिटर वीजा सो वैसे ही अकॉर्डिंगली अगर उतना टाइम लगता है तो न्यूजीलैंड इमिग्रेशन शुड मेंशन ऑन देयर वेबसाइट
वो जैसे अरुणिमा ढिंगरा उन्होंने भी इंटरव्यू में यही बोला कि अगर यही इनकी चीज है तो दे शुड बी ट्रांसपेरेंट एंड द एथिकल थिंग टू डू वुड बी कि वो प्रोसेसिंग टाइम सही लिख दें अपनी वेबसाइट पे सो लोग पहले ही सोच के चले कि इतना
टाइम लगना है वही बेसिस पे मेरी एम्प्लॉयड वुमन जो ये सोचा कि अभी मुझे जाना है वो 8 महीने से अनएम्प्लॉयड बैठी है
जॉब छोड़ दिया क्योंकि यहाँ ये मोस्टली यही सिचुएशन है सबका
पिछले जो आए थे उनका भी बैंक में काम करती है उनकी वाइफ और जॉब छोड़ के बैठी है क्योंकि वो
जाने का हो जाएगा जल्दी क्योंकि उन्होंने वो 3 मंथ्स देखा प्रोसेसिंग टाइम
3 मंथ्स देखा और उस दौरान जब मेरी वाइफ का 2 मंथ्स नोटिस
पीरियड
सो शी सर्व्ड हर नोटिस पीरियड एंड शी वाज लाइक 1 मंथ आई विल बी विद माय फैमिली स्पेंड टाइम एंड देन आई कैन फ्लाई
तो हाँ बहुत तरीकों से नुकसान करती है ये चीज तो इनको कम अगर वो वीजा प्रोसेसिंग टाइम को शॉर्ट नहीं कर सकते तो कम से कम जो टाइम है वो उतना तो वहाँ प्रॉपरली लिखते हैं सो दैट पीपल नो अप फ्रंट
और ऐसा भी नहीं है हमने रेसिडेंसी अप्लाई किया इट्स अ विजिटर वीजा है
उसका तो बहुत आसान प्रोसेस रहता है क्योंकि रेजिडेंसी में तो बहुत कुछ चेक करना पड़ता है आपके वो हेल्थ के इश्यूज हैं कैरेक्टर ऑल सॉर्ट्स आपके कहाँ रहे हो आप पूरी जिंदगी में पुलिस सर्टिफिकेट दिस दैट देयर इज अ लॉट ऑफ चेक्स विजिटर वीजा इज मच easier, there's less documentation involved. सही बात है आपकी कि अगर विजिटर वीजा को इतना टाइम लगेगा तो जो रेजिडेंस के लिए अप्लाई करते हैं और ये उनका तो पता नहीं कितना टाइम ज्यादा लगेगा
मतलब ये लोग तो अभी काफी नीचे हैं अभी तो जो रेजिडेंस वाले
उनका तो इसीलिए
उनकी फैमिली भी यहाँ पे होगी अभी उनका प्रायोरिटी है
उनकी प्रायोरिटी
दिस इज व्हाट दे थिंक
जो टेम्पररी एंट्री वीजाज हैं वो दिल बी मच लोअर डाउन इन द प्रायोरिटी ऑर्डर
मैं तो अनुजी बोलना चाहता हूँ कि लेबर जो लेबर की जो फिलोसफी है वहां से वो यूनियन से आए हैं वर्किंग क्लास के लिए जो नेशनल हैं वो उनकी टोटली अलग है वो सरमायदारों के लिए देखती हैं बिजनेस को सपोर्ट करती हैं लेकिन लेबर जिसका बेसिस ही वर्किंग क्लास पे होना चाहिए वो अपने ही वर्किंग क्लास के लिए जहां वो चूज करेंगे कौन सी वर्किंग क्लास के लिए सपोर्ट करेंगे सो वो एक रेसिज्म है ये हम जो देखते हैं
बिल्कुल बिल्कुल वैसे भी इंडियन ओरिजिन के एप्लीकेंट्स को ज्यादा टारगेट किया गया है तो इट इज अ रेसिज्म इन इट्स ओन वे तो इसमें
अनु जी और जो अभी सिचुएशन जो यहां तक पहुंची है कि जब सरकार न्यूजीलैंड फर्स्ट उनके साथ बनी इन लोगों की तो विंसन पीटर के ऑर्डर से इन लोगों ने बिल्कुल उस पे रोक लगा दी
कट किया नंबर
राइट और मेरे ख्याल स्टाफ को कट तो शायद नहीं किया होगा लेकिन और स्टाफ सो
नहीं कर कट हुए हैं ऑफिसेज काफी बंद हुए हैं मुझे टाइमलाइन मुझे ये देखनी पड़ेगी कि वेदर वो नेशनल के वॉच में हुआ या लेबर के आई फॉरगेट द टाइम वो कौन से इयर्स में हुए बट ऑफिसेज बंद हुए हैं जैसे मैंने कहा वाला हुआ बंद
फिर हाँ और वन एंड हाफ ईयर से पहले ही ये बंद हुए क्योंकि हमारा पहले
हाँ तो फिर वो हाँ इसी गवर्नमेंट के अंडर हुए हैं बंद क्वीन स्ट्रीट वाला भी दे डू वेरी मिनिमल है उनका भी अब काम पहले जैसे वो एप्लीकेशन वगैरह कर लेते थे सो हाँ कट हुआ है काफी कट हुआ है उसमें क्योंकि ऑनलाइन चाहते हैं ये सारी चीजें इन्होंने और भी कुछ चीजें ऑनलाइन ट्राई करी बट इट डिडंट वर्क तो फिर वो वापस ऑफिसेज में लाए तो हाँ इसमें वो जो इन्होंने कट्स करे हैं तो वो अब ये आई थिंक बैकलॉग में वो नजर आने शुरू हुए हैं ये सब कितनी डिलेज वीसा प्रोसेसिंग डिले वो भी एक कारण रहा होगा जरूर उसमें कि आपने इतने सारे ऑफिसेज ही बंद कर दिए
तो सुफियान अभी इस मोड पे आप आई मीन ये क्वेश्चन तो वैसे पूछना बनता है आप क्या सोच रहे हैं कि क्या होगा कब होगा
क्या किया जाए
क्या किया जाए अजीब सी सिचुएशन है कि क्योंकि आसपास में आपके जो रैंडम लोगों के वीजे लग भी रहे हैं राइट सो आप सरकार से आप एक एक आप वर्किंग क्लास हैं आप खास करके जो लेबर सरकार है जो आपकी आपकी सरकार होनी चाहिए उससे आप क्या डिमांड करते हैं क्योंकि हम ये जो रेडियो की बात है हम जानते हैं कि किसी न किसी तरीके से उनके पास पहुंचनी चाहिए
पहुंचेगी
या पहुंचनी चाहिए तो आप इनसे क्या डिमांड करते हैं
आई वोंट डिमांड इट इट्स अ रिक्वेस्ट फ्रॉम आवर साइड एज अ लेबर वी आर गिविंग our best for this country. We are paying a taxes. We are working for the country to make the people happy and it's a food industry where I am working. So please, it's a request from my side. Please sort out the whatever the issues and get our visas things to be sorted out as soon as possible so that it won't create any mental stress to both the of us. Like it's creating mental stress on our families. And because of this, it's my career is in the blanche where I have to see myself. And it's a New Zealand where it's, we say it's a peace country. So I want to request from this government to get resolved the solution, come to the solution, not just give us the hopes.
False hopes.
Yeah.
Very good. So, बहुत अच्छी बात की आपने कि इनको resolve. करना चाहिए कि आप लोग जो हैं आप अपनी जितनी भी रिस्पॉन्सिबिलिटीज ड्यूटीज वो निभा चुके हैं और निभा रहे हैं सो दीज गाइस नाउ नीड टू डिलीवर डेफिनेटली
बिल्कुल बिल्कुल अनु जी अगर गवर्नमेंट चाहे आई मीन मैं कंपेयर नहीं करना चाहता क्राइस्टचर्च में जब भूकंप आया राइट सो गवर्नमेंट ने टेक इट एज ए बिग प्रोजेक्ट वहां पे भी ऑब्वियसली जो फैमिली में जो डेथ्स हुई उनके घर तबाह हो गए वो भी एक स्ट्रेस था उन लोगों के ऊपर मैं इसको उसके साथ कंपेयर तो नहीं कर रहा लेकिन अगर वो हो सकता है उसके लिए एक अलग मिनिस्ट्री बनाई जा सकती है एक पूरा स्ट्रक्चर खड़ा किया जा सकता है तो इसके लिए सरकार क्यों नहीं कर सकती आप जब स्टूडेंट आए तब आपने पैसा बनाया
सालों लग गए उस चीज को भी इतना जल्दी
लेकिन एक स्ट्रक्चर तो खड़ा हुआ ना एकदम रिसोर्स तो गए ना उसमें
बिल्कुल बिल्कुल
मतलब शुरू से लेके जब ये दिल्ली से यहां से भी ये लोग आए पहले स्टूडेंट के लिए यहां पे कॉलेजों में फीस थी यहां पे जो क्या उसके बोलते हैं
लिविंग एक्सपेंसेस
और उसके साथ जब ये लोग स्टूडेंट थे तब भी काम किया तब भी इसमें कंट्री में कंट्रीब्यूशन किया उसके बाद जब स्टडी फिनिश हुई उसके बाद भी और कमाल की बात ये है कि सरकार का ये वर्कर बनाने में एक सिंगल सेंट खर्च नहीं हुआ
नहीं लगा हाँ।
जो लोग जो बच्चा यहाँ पे पैदा होता है वो फ्री में पहले स्कूल में जाता है फ्री हेल्थ केयर लेता है उसका जब जिस दिन से पैदा होता है उसको वर्कर बनने के लिए सरकार उस पे मिलियंस ऑफ डॉलर खर्च करती
है इन्वेस्ट करती है
और आपको एक एक वर्कर बना बनाया
बने बनाए और साथ में फाइनेंशियली कंट्रीब्यूट कर रहे हैं यहाँ पे तो द लीस्ट दे कैन डू इज के ये स्पीड अप करें प्रोसेस तो हम ये कह रहे हैं कि आप लोग यू कंट्रीब्यूट टू दिस कंट्रीज इकोनॉमी इन मोर वे देन वन एंड यू पॉसिबली डेफिनेटली ज्यादा कंट्रीब्यूट करते हैं क्योंकि आपके ऊपर कोई इन्वेस्टमेंट नहीं है इस कंट्री की वो हम अपने होम कंट्री से वो सारा कुछ सीख के आए हैं तो यहाँ पर जो हम लोग आके पढ़ते हैं सब करते हैं वो उसके लिए हम इंटरनेशनल फी पे करते हैं तो हाँ अच्छा नहीं लगता कैसे फाइनेंशियली कंपेयर करना ह्यूमन बीइंग्स को लाइक कोई डॉलर वैल्यू देना बट इन लोगों ने सिचुएशन ऐसी क्रिएट कर दी है कि वी हैव टू हैव दिस कॉन्वर्सेशन
और अनु जी त्रासदी की बात यह है कि जब इस मुल्क में कुछ तो भी हाउसिंग का क्राइसिस आता है कुछ तो भी सोशल
इमिग्रेंट्स को ब्लेम किया जाता है
इमिग्रेंट गेट ब्लेम्ड फॉर एवरीथिंग और शेन जो ने जो बोला था कि पहला जहाज पकड़ो यहाँ से चला जाओ ये नहीं होगा ये नहीं हो सकता है इट्स नॉट एक्सेप्टेबल एट ऑल इट्स जमहूरियत में डेमोक्रेसी में ये बिल्कुल गलत हो रहा है
बिल्कुल बिल्कुल तो थैंक यू सुफियान और आपका भी शुक्रिया आने के लिए तो इन कमिंग डेज हम लोग और भी लोगों के साथ बातें करते रहेंगे जो हमारे उस ग्रुप में हैं जो इस चीज से अफेक्टेड हैं विक्टिमाइज्ड हैं
बिल्कुल और जो श्रोता जो सुन रहे हैं और आपसे में भी जो इसमें जो पीड़ित हैं वो भी वेलकम करेंगे यहाँ पे और आप भी और जो पीड़ित लोग हैं उनसे बात कीजिए कि कम से कम एक प्रोग्राम मंडे को
जी और जो हमारे लिसनर्स नहीं अफेक्टेड इस चीज से तो उनकी भी रिस्पॉन्सिबिलिटी बनती है उनको जहां भी एमपीज या कोई भी गवर्नमेंट ऑफिशियल्स या कोई पब्लिक फिगर्स जिनकी रीच है गवर्नमेंट तक मिलते हैं तो उनके साथ ये बात करते रहें बार बार करते रहें कि दीज पीपल नीड सम आउटकम दे नीड इट फास्ट
बिल्कुल
और वैसे भी इमिग्रेशन न्यूजीलैंड का पूरा डिपार्टमेंट ओवरहॉल की जरूरत है तो ये सबको मिलजुल के काम करना पड़ेगा तो कीप टेलिंग दीज पीपल जो खास करके एमपी सज धज के आते हैं हमारे फेस्टिवल्स पे दिवाली पे ईद पे व्हाटएवर उन लोगों को याद दिलाते रहना चाहिए हमें कि आप पब्लिक सर्वेंट्स हैं और आपका काम पब्लिक को सर्व करना है ठीक है आप लोग डिग्नेटरीज वीआईपीज बन के आ जाते हैं बट प्लीज डू दीज जॉब्स एज वेल
बिल्कुल बिल्कुल अनु जी लास्ट टाइम जब दिवाली पे रैली हुई थी तो ऑपोजिशन बख्शी साहब आए थे मिलने के लिए तो वो आप ऑपोजिशन बैठे आपके तो कुछ हाथ में नहीं है और आपके जब हाथ में था तो आप नहीं तो वीजा कैटेगरी वो पेरेंट की बंद की थी आप लोगों ने रिव्यू के लिए बंद की थी और जितना भी स्टूडेंट के साथ जितना भी वो जो डिपोर्ट हुआ वो सब आपकी सरकार ने किया था सो हम चाहते हैं कि लेबर सरकार इस बात पे ध्यान दे और इनकी जो पीड़ा है वो उसको खत्म किया जाए
जी जी तो बहुत बहुत शुक्रिया तो अगले मंडे को हम आई एम श्योर किसी और जो ऐसे अफेक्टेड हैं उनसे बात करेंगे तो अभी एक छोटा सा ब्रेक लेंगे तो फिर हम अपने लिसनर्स के साथ हो जाएंगे
कितने लोगों की सुनी जुबानी तुम्हें जो कहना है कहो यही वक्त है जमाना कहेगा इस कहानी का फिर अब तुमको बदलना पड़ेगा अब खुद कुछ करना पड़ेगा
ਕਰੀਬ ਕਰੀਬ ਖਤਮ ਹੋਣ ਦੇ ਨੇੜੇ ਆ ਤੋ ਆਖਿਰ ਵਿੱਚ ਇੱਕ ਹੋਰ ਸੂਚਨਾ ਤੁਹਾਨੂੰ ਦਿੰਦੇ ਚੱਲੀਏ ਕਿ 14 ਮਾਰਚ ਨੂੰ ਦਿਨ ਸਨਿਚਰਵਾਰ ਹੈ ਉਸ ਦਿਨ ਤੋ ਕ੍ਰਾਈਸਟ ਚਰਚ ਪਿਛਲੇ ਸਾਲ 15 ਮਾਰਚ ਨੂੰ ਜਿਹੜਾ ਮਸਜਿਦ ਤੇ ਅੱਤਵਾਦੀ ਹਮਲਾ ਹੋਇਆ ਸੀਗਾ ਉਹਦੀ ਵਰੇਗੰਢ ਤੋ ਅਸੀਂ ਕਾਫੀ ਸਾਰੀਆਂ ਜਥੇਬੰਦੀਆਂ ਨੇ ਮਿਲ ਕੇ 16 ਵਾਰ ਹਿਟ ਰੇਸਿਜ਼ਮ ਦੇ ਬੈਨਰ ਦੇ ਹੇਠਾਂ ਹੋਰ ਸਾਰੀਆਂ ਯੂਨੀਅਨ ਮੂਵਮੈਂਟ ਹੈ ਵਰਕਰਸ ਐਸੋਸੀਏਸ਼ਨ ਨੇ ਚਰਚਿਸ ਨੇ ਕਾਫੀ ਸਾਰੀਆਂ ਜਥੇਬੰਦੀਆਂ ਸਾਡੇ ਨਾਲ ਨੇ ਮਿਲ ਕੇ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਹਦਾ ਨਾਂ ਹੈ ਰਾਈਜ਼ ਅਗੇਂਸਟ ਰੇਸਿਜ਼ਮ ਤੋ ਇਹਦਾ ਸਮਾਂ ਮੇਰਾ ਖਿਆਲ ਹਲੇ ਅਸੀਂ ਡੈਫੀਨੇਟ ਡਿਸਾਈਡ ਨਹੀਂ ਕੀਤਾ ਕਿ ਕਿੰਨੇ ਵਜੇ ਪਰ ਦਿਨ 14 ਮਾਰਚ ਹੀ ਹੋਏਗਾ ਮੋਸਟ ਲਾਈਕਲੀ ਆਊਟੀਆ ਸਕੁਏਅਰ ਜਾਂ ਮਾਇਰਸ ਪਾਰਕ ਉੱਥੇ ਕਿਹੋ ਹੋਏਗਾ ਸਿਟੀ ਸੈਂਟਰ ਚੌਕਲੈਂਡ ਚ ਤੋ ਪ੍ਰੋਗਰਾਮ ਕਿਸ ਤਰੀਕੇ ਦਾ ਹੋਏਗਾ ਸਾਡੇ ਕਾਫੀ ਸਾਰੇ ਬੁਲਾਰਿਆਂ ਦੀ ਲਾਈਨ ਅਪ ਹੈ ਸੋ ਸਪੀਚਸ ਹੋਣਗੀਆਂ ਬਾਕੀ ਥੋੜਾ ਸੰਗੀਤ ਦਾ ਵੀ ਹੈ ਪ੍ਰੋਗਰਾਮ ਔਰ ਕਵਿਤਾਵਾਂ ਵਗੈਰਾ ਤੋ ਇਹਦੇ ਵਿੱਚ ਇੱਕ ਤਾਂ ਜਿਹੜੇ 51 ਲੋਕ ਜਿਨ੍ਹਾਂ ਨੂੰ ਉਦੋਂ ਹਲਾਕ ਕਰ ਦਿੱਤਾ ਗਿਆ ਉਹਨਾਂ ਨੂੰ ਯਾਦ ਕਰਾਂਗੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦੀ ਗੱਲ ਹੈ ਤੋ ਪਰ ਅਸੀਂ ਇਸ ਗੱਲ ਲਈ ਥੋੜੇ ਬਹੁਤ ਕੌਨਸ਼ੀਅਸ ਹੈ ਕਿ ਸਿਰਫ ਸ਼ਰਧਾਂਜਲੀਆਂ ਦੇਣ ਤੱਕ ਹੀ ਇਹ ਚੀਜ਼ ਸੀਮਤ ਨਾ ਰਹਿ ਜਾਵੇ ਕਿ ਹਰ ਸਾਲ 15 ਮਾਰਚ ਨੂੰ ਸੋਰੀ ਤੁਹਾਡਾ ਮਾਈਕ ਆਨ ਨਹੀਂ ਸੀ ਹਾਂਜੀ ਹਾਂਜੀ ਹੁਣ ਤੁਸੀਂ
ਇੱਕ ਐਂਟੀ ਰੇਸਿਸਟ ਮੂਵਮੈਂਟ
ਹਾਂਜੀ
ਲਗਾਤਾਰਤਾ ਦੇ ਨਾਲ
ਬਿਲਕੁਲ ਬਿਲਕੁਲ ਕਿਉਂਕਿ ਜਿਹੜਾ ਅਸੀਂ ਪਿਛਲੇ ਇੱਕ ਸਾਲ ਚ ਦੇਖਿਆ ਪਿਛਲੇ ਹਫਤੇ ਵੀ ਅਸੀਂ ਇਹੋ ਗੱਲ ਕੀਤੀ ਸੀਗੀ ਕਿ ਜਿਹੜਾ ਰੇਸਿਜ਼ਮ ਦਾ ਰੁਝਾਨ ਹੈ ਉਹ ਘਟਣਾ ਚਾਹੀਦਾ ਸੀਗਾ ਉਹ ਹਮਲੇ ਤੋਂ ਬਾਅਦ ਪਰ ਉਹ ਘਟਿਆ ਨਹੀਂ ਬਲਕਿ ਅਫਸੋਸ ਨਾਲ ਕਹਿਣਾ ਪੈਂਦਾ ਕਿ ਵਧਿਆ ਹੈ ਇੱਥੋਂ ਤੱਕ ਕਿ ਜਿਹੜੇ ਆਮ ਲੋਕਾਂ ਨੂੰ ਤੇ ਸ਼ਾਇਦ ਮਿਲਣੀ ਮਿਲਣੀ ਹੈ ਕਿਉਂਕਿ ਜਦੋਂ ਸ਼ੇਨ ਜੋਨਸ ਦਾ ਤੁਸੀਂ ਪਹਿਲਾਂ ਜ਼ਿਕਰ ਕੀਤਾ ਜਿਹੜੇ ਇਸ ਤਰ੍ਹਾਂ ਦੇ ਐਮ ਪੀ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਨਸਲੀ ਟਿੱਪਣੀਆਂ ਕਰਦੇ ਨੇ ਉਸ ਤੋਂ ਬਾਅਦ ਜਿਹੜਾ ਉਹ ਚਰਚ ਦਾ ਇੱਕ ਆਪੂ ਬਣਿਆ ਮਸੀਹਾ
ਬ੍ਰਾਇਨ ਟਮਕੀ
ਉਹਦੇ ਜਿਹੜੇ ਕਮੈਂਟ ਨੇ ਉਹ ਕਹਿੰਦਾ ਕਿ ਸਾਰੇ ਇਮੀਗ੍ਰੈਂਟਸ ਜਿਹੜੇ ਨੇ ਉਹ ਪੈਰਾਸਾਈਟਸ ਨੇ ਤੋ ਇਸ ਤਰ੍ਹਾਂ ਦੀਆਂ ਜਦੋਂ ਖਬਰਾਂ ਆਉਂਦੀਆਂ ਨੇ ਤੋ ਜਿਹੜੇ ਆਮ ਲੋਕ ਜਿਨ੍ਹਾਂ ਨੂੰ ਸ਼ਾਇਦ ਥੋੜੀ ਇੰਨੀ ਸੋਝੀ ਨਹੀਂ ਹੈ ਕਿ ਇਹ ਰੇਸਿਜ਼ਮ ਜਿਹੜਾ ਕਿਸ ਤਰ੍ਹਾਂ ਪਨਪਦਾ ਹੈ ਕੀ ਗੱਲ ਹੁੰਦੀ ਹੈ ਜਿਨ੍ਹਾਂ ਨੂੰ ਇੰਨੀ ਸਮਝ ਨਹੀਂ ਹੈ ਕਿ ਅਗਰ ਹੋਮਲੈਸਨੈਸ ਹੈ ਜਾਂ ਮਹਿੰਗਾਈ ਬਹੁਤ ਜ਼ਿਆਦਾ ਹੈ ਉਹ ਮਾਈਗ੍ਰੈਂਟਸ ਦਾ ਕਸੂਰ ਨਹੀਂ ਹੈ ਉਹ ਸਰਕਾਰ ਦੀਆਂ ਨੀਤੀਆਂ ਠੀਕ ਨਹੀਂ ਹੈ ਜਾਂ ਜਿਹੜੇ ਸਿਸਟਮ 'ਚ ਅਸੀਂ ਰਹਿੰਦੇ ਹਾਂ ਉਹਦਾ ਕਸੂਰ ਹੈ ਉਹ ਜਿਹੜੇ ਵਿਚਾਰੇ ਲੋਕ ਨੇ ਉਹ ਗਲਤ ਜਿਹੜੀ ਉਹਦੀ ਇੰਟਰਪ੍ਰੀਟੇਸ਼ਨ ਕਰ ਲੈਂਦੇ ਨੇ ਅਤੇ ਮਾਈਗ੍ਰੈਂਟਸ ਨੂੰ ਫਿਰ ਉਹ ਦੋਸ਼ ਦਿੰਦੇ ਨੇ ਉਹ ਉਹ ਫਿਰ ਉਹਨਾਂ ਲੋਕਾਂ ਨੂੰ ਵੀ ਸ਼ਹਿ ਮਿਲਦੀ ਹੈ ਰੇਸਿਜ਼ਮ ਨੂੰ ਜਿਹੜਾ ਵਧਣ ਫੁੱਲਣ ਚ ਉਹ ਮਦਦ ਕਰਦੇ ਨੇ
ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ
ਸੋ ਇਸ ਲਈ ਅਸੀਂ ਸਾਡੀ ਇਹ ਕੋਸ਼ਿਸ਼ ਹੈ ਕਿ ਹਰ ਸਾਲ ਉਸ ਦਿਨ ਨੂੰ ਉਹ ਸ਼ਹੀਦਾਂ ਨੂੰ ਤਾਂ ਯਾਦ ਕਰੀਏ ਕਰੀਏ ਪਰ ਜਿਹੜਾ ਸਾਡੇ ਆਲੇ ਦੁਆਲੇ ਇੱਕ ਰੇਸਿਜ਼ਮ ਚੱਲਦਾ ਹੈ ਫੈਸ਼ਿਜ਼ਮ ਚੱਲਦਾ ਹੈ ਉਹਦੇ ਖਿਲਾਫ਼ ਵੀ ਅਸੀਂ ਗੱਲ ਕਰਦੇ ਰਹੀਏ ਆਵਾਜ਼ ਉਠਾਉਂਦੇ ਰਹੀਏ ਸੋ ਆਉਂਦੀ 14 ਮਾਰਚ ਨੂੰ ਇਸ ਕਿਸਮ ਦਾ ਜਿਹੜਾ ਇਵੈਂਟ ਅਸੀਂ ਉਹਦਾ ਆਯੋਜਨ ਕੀਤਾ ਤੋ ਫਾਈਨਲ ਉਹਦੀ ਜਿਹੜੀ ਰੂਪਰੇਖਾ ਹੈ ਉਹ ਤਿਆਰ ਹੋਣ ਕੰਢੇ ਹੀ ਹੈ ਸੋ ਜਿਸ ਤਰ੍ਹਾਂ ਉਹ ਹੋ ਜਾਏਗੀ ਅਸੀਂ ਉਹ ਵੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਦੇ ਰਹਾਂਗੇ
ਹਾਂਜੀ ਅਨੂ ਜੀ ਕਿਉਂਕਿ ਰੈਲੀ ਕੱਲ੍ਹ ਹੋਈ ਹੈ ਮਲੇਰਕੋਟਲਾ ਦੇ ਵਿੱਚ
ਜੀ
ਉਸ ਤੋਂ ਪਹਿਲਾਂ ਜਿਹੜੇ ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਾਹਾਂ ਦੇ ਸਾਥੀ ਪਿੰਡਾਂ ਦੇ ਵਿੱਚ ਜਾ ਕੇ ਜਿਹੜਾ ਲੋਕਾਂ ਨੂੰ ਇਸ ਮਸਲੇ ਐਨ ਆਰ ਸੀ ਦੇ ਬਾਰੇ ਦੱਸਿਆ ਗਿਆ ਉਹਦੇ ਵਿੱਚ ਪੰਜ ਕੁ ਮਿੰਟ ਦੀ ਸਾਥੀ ਮਨਜੀਤ ਸਿੰਘ ਮਨਜੀਤ ਸਿੰਘ ਘਰਾਂ ਚੋਂ ਨੇ ਰੇਡੀਓ ਤੇ ਵੀ ਪਹਿਲਾਂ ਉਹਨਾਂ ਨੂੰ ਅਸੀਂ ਲੈ ਚੁੱਕੇ ਹਾਂ ਸੋ ਉਹਨਾਂ ਦੀ ਗੱਲਬਾਤ ਹੈ ਲੋਕਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜੀ ਗੱਲਬਾਤ ਕਰ ਰਹੇ
ਨੇ ਇਸ ਇਲਾਕੇ ਤੇ ਆਪਣੇ ਅਸੀਂ ਲਿਸਨਰਸ ਕੋਲੋਂ ਇਜਾਜ਼ਤ ਲੈਂਦੇ ਹਾਂ ਜੀ ਅਲਵਿਦਾ
ਵੀ ਭਰਾਵੋ ਤੁਸੀਂ ਚਲੇ ਜਾਓ ਸ਼ਹਿਨਬਾਗ ਜਿਹੜੇ ਗੁਰਦੁਆਰੇ ਆ ਸਾਡੇ ਸਾਡੀ ਸ਼੍ਰੋਮਣੀ ਕਮੇਟੀ ਹੈ ਇਹ ਮੈਂ ਤਾਂ ਕਹਿਣਾ ਤੁਸੀਂ ਬਹੁਤ ਗਿਣਤੀ ਇੱਥੇ ਬੈਠੇ ਹੋ ਜਿਹੜੇ ਅਸੀਂ ਧਾਰਮੀ ਲੋਕ ਹਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਇਹ ਵੀ RSS ਦੇ ਲਪੇਟੇ ਚ ਸ਼੍ਰੋਮਣੀ ਕਮੇਟੀ ਪੂਰੀ RSS ਦੇ ਏਜੰਡੇ ਚ ਕੰਮ ਕਰਦੀ ਹੈ ਅਸੀਂ ਜਦੋਂ ਪਹਿਲਾਂ ਦਿੱਲੀ ਗਏ ਹਾਂ ਅਸੀਂ ਦਿੱਲੀ ਗਏ ਸਾਢੇ ਤਿੰਨ ਵਜੇ ਅਸੀਂ ਬਾਲਾ ਸਾਹਿਬ ਗੁਰਦੁਆਰੇ ਚਾਰ ਵਜੇ ਅਸੀਂ ਬੱਚੀਆਂ ਜਿਹੜੀਆਂ ਉਹ ਉੱਪਰ ਹਾਲ ਬਣਿਆ ਹੋਇਆ ਸੀ ਉਹਦੇ ਵਿੱਚ ਪਾ ਦਿੱਤੀਆਂ ਤੇ ਕੁਛ ਜ਼ਿੰਮੇਦਾਰ ਆਪਣੇ ਆਗੂ ਉਹਦੇ ਅੰਦਰ ਪੈ ਗਏ ਦੋ ਗੁਰੂ ਘਰ ਦੇ ਆਉਂਦੇ ਆ ਇਹਨਾਂ ਦੇ ਬਾਦਲਾਂ ਦੇ ਮਸੰਦ ਉਹ ਹਾਲ ਚ ਪਏ ਨੇ ਜੀ ਅਸੀਂ ਨੇ ਕਿਹਾ ਵੀ ਹਾਂ ਪ੍ਰਧਾਨ ਜੋਗਿੰਦਰ ਉਹਦੇ ਨਾਲ ਗੱਲ ਕਰ ਰਹੇ ਕਹਿੰਦੇ ਜੀ ਹਾਂ ਬੱਚੀਆਂ ਸਾਡੀਆਂ ਬੱਚੇ ਕੁਛ ਬੰਦੇ ਹਾਲ ਚ ਪੈ ਗਏ ਕਹਿੰਦੇ ਜੀ 100 ਰੁਪਈਆ ਬੰਦਾ ਲੱਗੂਗਾ 100 ਰੁਪਈਆ ਬੰਦਾ ਗੰਭੀਰਤਾ ਨਾਲ ਸੋਚਣ ਵਾਲੀ ਗੱਲ ਹੈ 100 ਰੁਪਈਆ ਬੰਦਾ ਕੋਈ ਹੋਟਲ ਵਾਲਾ ਵੀ ਲੈਂਦਾ ਭਰਾਵੋ ਉਹ ਵੀ ਕਮਰੇ ਦੇ ਪੈਸੇ ਲੈਂਦਾ ਵੀ ਮੈਂ 5000 ਰੁਪਈਏ ਤੁਹਾਨੂੰ ਕਮਰਾ ਦੇ ਦੂੰਗਾ ਪ੍ਰਧਾਨ ਬਹਿਸ ਕਰ ਰਿਹਾ ਸੀ ਪ੍ਰਧਾਨ ਨੂੰ ਕਿਹਾ ਵੀ ਤੁਹਾਡਾ ਕੰਮ ਨਹੀਂ ਹੈਗਾ ਇਹ ਕੰਮ ਸਾਡਾ ਤੁਸੀਂ ਬੱਸ ਚ ਬੈਠੋ ਅਸੀਂ ਉਹਨਾਂ ਨੂੰ ਪਰਾਂ ਬੁਲਾਇਆ ਉਹਨਾਂ ਨੂੰ ਕਿਹਾ ਮੈਂ ਤੁਹਾਡੇ ਪਿਓ ਵਾਲੇ ਗੁਰਦੁਆਰੇ ਨੇ ਇਹ ਜਾਨਾ ਦੇ ਕੇ ਬਾਬਾ ਭਗੇਰ ਸਿੰਘ ਹੋਰਾਂ ਨੇ ਇਹ ਦੇ ਜਾਨਾ ਬਾਰ ਕੇ ਗੁਰੂ ਘਰ ਬਣਾਏ ਹੋਏ ਇਹ ਬਾਬਾ ਭਗੇਰ ਸਿੰਘ ਆਪ ਬੈਠਿਆ ਇਹ ਉਹਨੇ ਨਿਸ਼ਚੀਆਂ ਕਰਨੀਆਂ ਗੁਰੂ ਘਰ ਦੀਆਂ ਇਹ ਤੁਹਾਡੇ ਗੁਰੂ ਘਰ ਨੀ ਸਾਡਾ ਇਹ ਹਾਲ ਹੈ ਵੀ ਇਹ ਲੋਕ ਅਸੀਂ ਉਹਨਾਂ ਨੂੰ ਕਿਹਾ ਐ ਵਸੂਲੀ ਸਾਡੇ ਗੁਰੂ ਘਰਾਂ ਚ ਭਰਾਵੋ ਕਰ ਰਹੇ ਹੈ ਤੁਹਾਨੂੰ ਗੱਲ ਕਿਸੇ ਨੂੰ ਮਾੜੀ ਲੱਗ ਸਕਦੀ ਹੈ ਆਪਾਂ ਅੰਮ੍ਰਿਤਸਰ ਗਏ ਹੈ ਅਸੀਂ ਆਪਣੇ ਸਮਝਦੇ ਹਾਂ ਅਸੀਂ ਕਾਰ ਸੇਵਾ ਵਾਲਿਆਂ ਨੂੰ ਖਾਸ ਕਰਕੇ ਕੰਮ ਕਰਦੇ ਹਾਂ ਸਾਡੇ ਬੱਚੇ ਵੀ ਜਾਂਦੇ ਰਹੇ ਉਹ ਤੋਂ ਪਹਿਲਾਂ ਸਾਡੇ ਨੌਜਵਾਨਾਂ ਨੂੰ ਅਸੀਂ ਭੇਜਦੇ ਹਾਂ ਵੀ ਜਾ ਕੇ ਕੰਮ ਕਰੋ ਆਪਣੇ ਲਈ ਗੁਰੂ ਘਰ ਬਣਦੇ ਆ ਪਰ ਆਪਣੇ ਲਈ ਨਹੀਂ ਬਣਦੇ ਅਸੀਂ ਸਰੈਂ ਚ ਗਏ ਕਾਰ ਸੇਵਾ ਦੀ ਸਰੈਂ ਚ ਗਏ ਵੀ ਗੁਰਦੁਆਰੇ ਤਾਂ ਸ਼੍ਰੋਮਣੀ ਕਮੇਟੀ ਨਾਲ ਤਾਂ ਆਪਾਂ ਨੂੰ ਜਗ੍ਹਾ ਨਹੀਂ ਮਿਲਣੀ ਕਾਰ ਸੇਵਾ ਚ ਮਿਲ ਜੂਗੀ ਕਾਰ ਸੇਵਾ ਦੀ ਸਰੈਂ ਆਪਣੇ ਜੋਤੀ ਸਰ ਵਾਲਿਆਂ ਦੀ ਅਸੀਂ ਉੱਥੇ ਠਹਿਰਨ ਵਾਸਤੇ ਕਮਰੇ ਮੰਗੇ ਸਾਨੂੰ ਸਾਫ਼ ਜਵਾਬ ਦੇ ਦਿੱਤਾ ਵੀ ਤੁਹਾਡੇ ਵਾਸਤੇ ਨਹੀਂ ਹੈਗੇ ਅਸੀਂ ਨੇ ਕਿਹਾ ਵੀ ਕਿਉਂ ਕਹਿੰਦੇ ਤੁਹਾਡਾ ਕੀ ਪਤਾ ਰਾਸ਼ਟਰਪਤੀ ਦਾ ਵਿਰੋਧ ਕਰ ਦੋ ਅਸੀਂ ਨੇ ਕਿਹਾ ਨਹੀਂ ਕਰਦੇ ਸਾਡਾ ਤਾਂ ਲਿਖਤੀ ਰੂਪ ਚ ਆਉਂਦਾ ਕੱਲ੍ਹ ਪੇਪਰ ਚ ਪੜ੍ਹਦੇ ਤੁਸੀਂ ਵੀ ਰਾਸ਼ਟਰਪਤੀ ਦਾ ਵਿਰੋਧ ਕਰਨ ਵਾਸਤੇ ਆਏ ਹਾਂ ਕਹਿੰਦੇ ਤਾਂ ਜੀ ਖਾਸ ਕਰਕੇ ਬੰਬਿਆਂ ਵਾਸਤੇ ਸਰੈਂ ਨੂੰ ਜਿੰਦੇ ਲੱਗੇ ਹੋਏ ਹੈ ਵਿਹਲੀ ਪਈ ਹੈ ਇੱਕ ਕਮਰਾ ਸਾਨੂੰ ਪੈਣ ਵਾਸਤੇ ਨਹੀਂ ਦਿੱਤਾ ਇੱਕ ਕਮਰਾ ਤੁਹਾਨੂੰ ਕਿਰਤੀ ਲੋਕਾਂ ਸ਼ਹੀਦਾਂ ਦਾ ਦਿਹਾੜਾ ਮਨਾਉਣ ਵਾਸਤੇ ਆਪਾਂ ਜਲ੍ਹਿਆਂਵਾਲੇ ਬਾਗ ਦਾ ਗਏ ਸੀਗੇ ਅੰਮ੍ਰਿਤਸਰ ਇੱਕ ਕਮਰਾ ਨਹੀਂ ਦਿੱਤਾ ਕਮਰੇ ਦਾ ਜਿੰਦਾ ਨਹੀਂ ਖੋਲਿਆ ਤੁਹਾਡੇ ਲਈ ਜਿੱਦਣ ਫਿਰ ਬੋਰੀਆਂ ਧਰਨ ਆਇਆ ਮੇਰੇ ਘਰੇ ਮੈਂ ਪੁੱਛਿਆ ਬਾਬਿਆਂ ਨੂੰ ਵੀ ਬਾਬਾ ਜੀ ਸਾਡੇ ਲਈ ਜਗ੍ਹਾ ਕੋਈ ਨਹੀਂ ਸਾਡੇ ਲਈ ਥਾਂ ਕੋਈ ਨਹੀਂ ਤੁਸੀਂ ਕਹਿੰਦੇ ਹੋ ਬੰਬਿਆਂ ਵਾਲਿਆਂ ਕੋਲੇ ਟੋਕਰੀਆਂ ਅਸੀਂ ਧੋਨੇ ਆ ਬੋਰੀਆਂ ਅਸੀਂ ਦਿੰਦੇ ਹਾਂ ਉਹ ਸਾਡੇ ਲਈ ਪੈਣ ਵਾਸਤੇ ਜਗ੍ਹਾ ਵੀ ਹੈ ਨਹੀਂ ਇਸ ਕਰਕੇ ਸਾਰਾ ਜਿਹੜਾ ਸਿਸਟਮ ਹੈ ਇਹਦੇ ਲਈ ਸਾਨੂੰ ਸੋਚਣਾ ਪੈਣਾ ਇਹ ਗਿਆ ਕਿੱਧਰ ਨੂੰ ਇਹ ਤੇ ਕਬਜ਼ਾ ਕਿਹਦਾ ਹੋ ਚੁੱਕਿਆ ਇਹ ਕੱਲੇ ਕੱਲੇ ਬੰਦੇ ਦੇ ਦਿਮਾਗ 'ਚ ਪਹੁੰਚਣੀ ਚਾਹੀਦੀ ਹੈ ਗੱਲ ਇਹ ਗੱਲ ਕੋਈ ਧਰਮ ਬਾਰੇ ਨਹੀਂ ਮੈਂ ਬੋਲ ਰਿਹਾ ਇਹ ਮੈਂ ਲੋਕਾਂ ਬਾਰੇ ਬੋਲ ਰਿਹਾ ਜਿਹਦਾ ਕਬਜ਼ਾ ਹੋ ਚੁੱਕਿਆ ਇਹ ਉੱਥੋਂ ਲੈ ਕੇ ਉਰੇ ਤੱਕ ਕੰਮ ਕਰਦੇ ਨੇ ਭਰਾਵੋ ਇਹ ਸਾਰੀਆਂ ਗੱਲਾਂ ਇਹ ਸਾਰੇ ਧਰਮਾਂ ਨੂੰ ਨਿਗਲ ਗਏ ਲੋਕ ਅੱਜ ਇਹ ਮੁਸਲਮਾਨਾਂ ਨੂੰ ਟਾਰਗੇਟ ਕਰਕੇ ਵੱਡੀ ਲੜਾਈ ਹੈ ਜਿਹੜੀ ਦੇਸ਼ ਵਿੱਚ ਲਵਾਉਣ ਜਾ ਰਹੇ ਹੈ ਇਹਦੀ ਵੱਡੀ ਹਮਾਇਤ ਕਰਕੇ ਆਪਾਂ ਇਹ ਰੋਕਣੀ ਹੈ ਸਾਡੇ ਪਿੰਡ ਘਰੇ ਨੇ ਜਿਵੇਂ ਹਰਜੀਤ ਨੇ ਪਹਿਲਾਂ ਬੋਲੇ ਹੈ ਵੀ ਇਸ ਪਿੰਡ ਚ ਸਾਡੇ ਬਜ਼ੁਰਗਾਂ ਨੇ ਉਦੋਂ ਜਦੋਂ ਹਨੇਰੀ ਚੱਲੀ ਹੈ 1947 ਵੇਲੇ ਸਾਡੇ ਪਿੰਡ ਚ ਉਦੋਂ ਵੀ ਕਿਸੇ ਮੁਸਲਮਾਨ ਦਾ ਖੂਨ ਨਹੀਂ ਡੁੱਲਿਆ ਅੱਜ ਸਾਡਾ ਪੰਜਾਬ ਸਿਆਣਾ ਹੋਇਆ ਅੱਜ ਸਾਡੇ ਲੋਕ ਪੜ੍ਹੇ ਲਿਖੇ ਹੈ ਅੱਜ ਅਸੀਂ ਪੰਜਾਬ 'ਚ ਨਹੀਂ ਵਾਪਰਨ ਦੇ, ਦੇਸ਼ 'ਚ ਨਹੀਂ ਵਾਪਰਨ ਦੇ, ਦੇਸ਼ ਨਾਲ ਖੜਾਂਗੇ, ਇਹ ਮੁਸਲਮਾਨ ਭਾਈਚਾਰੇ ਨਾਲ ਖੜਾਂਗੇ, ਅਸੀਂ ਇਹ ਜਿਹੜਾ ਕਾਨੂੰਨ ਹੈ ਇਹਨੂੰ ਵਾਪਸ ਕਰਾਵਾਂਗੇ। ਇੰਨੀਆਂ ਮੈਂ ਬੇਨਤੀਆਂ ਤੁਹਾਨੂੰ ਕਰਦਾ, ਤੁਹਾਡੇ ਚਰਨਾਂ 'ਚ ਸੀਸ ਨਵਾਉਣਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰੇਡੀਓ ਇਨਕਲਾਬ ਹਰ ਸੋਮਵਾਰ ਸ਼ਾਮ 5 ਵਜੇ ਪਲੈਨਟ 104.6 FM ਤੇ ਜਾਂ ਫਿਰ ਆਨਲਾਈਨ ਕਿਸੇ ਵੀ ਵਕਤ planetaudio.org.nz/radioinqilab